ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ, ਤਨ ਬਿਨਸੈ ਧਨ ਕਾ ਕੋ ਕਹੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਈਸ਼ਾ ਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕਥਾ ਰੂਪ ਵਿੱਚ ਲਾਹਾ ਪ੍ਰਾਪਤ ਕਰੀਏ। ਅੰਮ੍ਰਿਤ ਵੇਲਾ ਹੈ, ਸਤਿਗੁਰਾਂ ਦੀ ਪਾਵਨ ਹਜ਼ੂਰੀ ਹੈ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਆਸਾ ਰਾਗ ਦੇ ਅੰਦਰ ਪ੍ਰਵਾਹ ਚੱਲ ਰਿਹਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਬਚਨ ਹੈ,
ਤਨ ਬਿਨਸੈ ਧਨ ਕਾ ਕੋ ਕਹੀਐ।
ਮਹਾਰਾਜ ਕਹਿੰਦੇ ਜਿਸ ਵੇਲੇ ਇਹ ਜਿਹੜਾ ਤਨ ਸਰੀਰ ਹੈ ਬਿਨਸੈ ਨਾਸ ਹੋ ਜਾਏਗਾ, ਜਦੋਂ ਇਹ ਜੀ ਫਿਰ ਥੋੜਾ ਜਿਹਾ ਵਿਚਾਰ ਕੇ ਦੇਖ, ਜਿਹੜੇ ਧਨ ਵਾਸਤੇ ਏਡੇ ਏਡੇ ਪਾਪ ਕਰਦਾ ਹੈ, ਉਹ ਜਿਹੜਾ ਧਨ ਹੈ ਕਾ ਕੋ ਕਿਸ ਦਾ ਕਿਹਾ ਜਾਏਗਾ, ਕਿਉਂਕਿ ਪ੍ਰਾਣੀ ਦੇ ਨਾਲ ਤਾਂ ਜਾਣਾ ਨਹੀਂ ਹੈ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੋ ਤਾਰਾ ਪੈ ਆਨ ਲਟਾਵੈ, ਮਰ ਮੇਰੇ ਪੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲਈ। ਇਸ ਕਰਕੇ ਜਿਹਦੇ ਫਿਰ ਕਬਜ਼ੇ ਚ ਆ ਗਿਆ, ਫਿਰ ਤਾਂ ਉਸੇ ਦਾ ਹੀ ਉਹਨੇ ਹੀ ਸਾਂਭ ਲੈਣਾ। ਕਮਾਈ ਤੂੰ ਕੀਤੀ, ਸਾਂਭਣਾ ਕਿਸੇ ਹੋਰ ਨੇ। ਇਸ ਕਰਕੇ ਇਸ ਤਨ ਤਨ ਕੀ ਇਹਦੀ ਵਡਿਆਈ ਹੈ, ਕੀ ਇਹਦਾ ਜਸ ਹੈ, ਤੇ ਇਹ ਧਨ ਦੇ ਲਾਲਚ ਵਿੱਚ ਪਾਪ ਕਰਮ ਨਾ ਕਰ।
ਬਿਨ ਗੁਰ ਰਾਮ ਨਾਮ ਕਤ ਲਹੀਐ।
ਸਤਿਗੁਰੂ ਜੀ ਤੋਂ ਬਿਨ ਬਗੈਰ ਰਾਮ ਪਰਮੇਸ਼ਰ ਦਾ ਨਾਮ ਰੂਪੀ ਧਨ ਜਿਹੜਾ ਹੈ, ਉਹ ਕਤ ਕਿੱਥੋਂ ਲਵੇਗਾ, ਤੂੰ ਨਹੀਂ ਪ੍ਰਾਪਤ ਹੋਣਾ ਹੋਰ ਥਾਂ ਤੇ। ਜੋ ਪ੍ਰਲੋਕ ਵਿੱਚ ਨਾ ਜਾਣ ਵਾਲਾ, ਉਹ ਸਤਿਗੁਰਾਂ ਤੋਂ ਐਸਾ ਨਾਮ ਤਨ ਮਿਲੇਗਾ। ਇਸ ਕਰਕੇ ਜੇ ਮਾਤ ਪਿਤਾ ਸੁਤਮੀਤ ਨਾ ਪਾਈ, ਮਾਨੂੰ ਹਾਂ ਨਾਮ ਤੇਰੇ ਸੰਗ ਸਹਾਈ, ਨਾਮ ਰੂਪੀ ਧਨ ਤੇਰੇ ਨਾਲ ਜਾਏਗਾ।
ਰਾਮ ਨਾਮ ਧਨ ਸੰਗ ਸਖਾਈ।
ਇਹ ਭਾਈ ਜਿਹੜਾ ਰਾਮ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਇਹ ਇਸ ਲੋਕ ਦੇ ਵਿੱਚ ਵੀ ਸੰਗ ਸੰਗੀ ਅਤੇ ਪ੍ਰਲੋਕ ਦੇ ਵਿੱਚ ਵੀ ਮਿੱਤਰ ਦੀ ਨਿਆਈ ਸਾਥ ਦੇਣ ਵਾਸਤੇ ਸਿਖਾਈ ਸਹਾਇਤਾ ਕਰਨ ਵਾਲਾ ਹੈ।
ਅਹਿਨਿਸ ਨਿਰਮਲ ਹਰ ਲੇ ਬੁਲਾਈ।
ਰਾਤ ਦਿਨੇ ਹਿਰਦੇ ਨੂੰ ਨਿਰਮਲ ਸ਼ੁੱਧ ਕਰਨ ਵਾਲਾ ਅਤੇ ਹਰ ਪਰਮੇਸ਼ੁਰ ਦੇ ਵਿੱਚ ਲਈ ਬਿਰਤੀ ਲਾਈ ਲਾਉਣ ਵਾਲਾ, ਇਸ ਕਰਕੇ ਹਰ ਲਈ ਬੁਲਾਈ। ਹਰੀ ਪਰਮੇਸ਼ੁਰ ਦੇ ਵਿੱਚ ਜੇ ਬਿਰਤੀ ਲੱਗਦੀ ਹੈ, ਨਾਮ ਦੁਆਰਾ ਹੀ ਲੱਗ ਸਕਦੀ ਹੈ।
ਰਾਮ ਨਾਮ ਬਿਨ ਕਵਨ ਹਮਾਰਾ।
ਭਾਈ ਰਾਮ ਪਰਮੇਸ਼ੁਰ ਦੇ ਨਾਮ ਤੋਂ ਬਿਨ ਬਗੈਰ ਸਾਡਾ ਕਵਨ ਕੌਣ ਹੈ, ਹੋਰ ਭਾਵ ਕੋਈ ਨਹੀਂ ਹੈ। ਨਾਮ ਹੀ ਹੈ ਜਿਹੜਾ ਸਾਡਾ ਹੈ ਸਹਾਇਤਾ ਕਰਨ ਵਾਲਾ।
ਸੁਖ ਦੁੱਖ ਸਮ ਕਰ ਨਾਮ ਨਾ ਛੋਡੋ।
ਸੁਖ ਖੁਸ਼ੀ ਦੇ ਸਮੇਂ, ਦੁੱਖ ਕਸ਼ਟ ਦੇ ਸਮੇਂ, ਇੱਕ ਸਮ ਸਮਾਨ ਬਿਰਤੀ ਦੇ ਵਿੱਚ, ਬਿਰਤੀ ਨੂੰ ਸਮ ਸਮਾਨ ਕਰਕੇ ਪਰਮੇਸ਼ੁਰ ਦੇ ਨਾਮ ਨੂੰ ਤੇ ਨਾ ਛੱਡੋ, ਛੱਡਣਾ ਨਾ ਕਰੋ। ਦੁੱਖ ਸੁੱਖ ਦੇ ਵਿੱਚ ਵੀ ਪਰਮੇਸ਼ੁਰ ਦੇ ਨਾਮ ਨੂੰ ਛੱਡਣਾ ਨਾ ਕਰੋ। ਇੱਕ ਰਸ ਨਾਮ ਜਪਣ ਕਰਕੇ ਫਿਰ ਅੱਗੇ ਦੱਸਦੇ ਹਨ,
ਆਪੇ ਬਖਸ਼ ਮਿਲਾਵਣ ਹਾਰਾ।
ਫਿਰ ਪਰਮੇਸ਼ੁਰ ਆਪ ਹੀ ਔਗੁਣਾਂ ਨੂੰ ਬਖਸ਼ ਮਾਫ਼ ਕਰ ਦੇਵੇਗਾ, ਭਾਵ ਕਿ ਨਾਮ ਦੀ ਦਾਤ ਬਖਸ਼ ਕਰਕੇ ਆਪ ਦੇ ਸਰੂਪ ਦੇ ਵਿੱਚ ਮਿਲਾਵਣ ਹਾਰਾ ਮਿਲਾਉਣ ਵਾਲਾ ਹੈ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਕਣਕ ਕਾਮਨੀ ਹੇਤ ਗਵਾਰਾ।
ਗਵਾਰਾ ਮੂਰਖ ਪੁਰਸ਼, ਕਣਕ ਸੋਨੇ ਤੇ ਕਾਮਨੀ ਇਸਤਰੀ ਦਾ ਨਾਮ ਹੈ, ਇਹਦੇ ਨਾਲ ਹੇਤ ਮੋਹ ਕਰ ਰਿਹਾ ਹੈ, ਤੇ ਇਸ ਕਰਕੇ ਇਹ ਤੇਰੀ ਵੱਡੀ ਭਾਰੀ ਗਲਤੀ ਆ ਗਿਆਨ ਕਰਕੇ ਕਰ ਰਿਹਾ ਹੈ।
ਦੁਬਦਾ ਲਾਗੇ ਨਾਮ ਵਿਸਾਰਾ।
ਦੁਬਦਾ ਦਵੈਜ ਭਾਵ ਵਿੱਚ ਲੱਗ ਕੇ ਪ੍ਰਭੂ ਦੇ ਨਾਮ ਨੂੰ ਵਿਸਾਰਾ ਭੁਲਾ ਦਿੱਤਾ ਹੈ। ਜਿਹਨੂੰ ਚੇਤੇ ਕਰਨਾ ਸੀ ਉਹਨੂੰ ਭੁਲਾ ਦਿੱਤਾ, ਜਿਹੜੇ ਚੇਤੇ ਨਹੀਂ ਕਰਨੇ ਸੀ ਉਹਨੂੰ ਹਰ ਵੇਲੇ ਚੇਤੇ ਰੱਖਦੇ, ਇਹ ਤੇਰੀ ਹਾਲਤ ਹੈ।
ਜਿਸ ਤੋਂ ਬਖਸ਼ ਹੈ ਨਾਮ ਜਪਾਏ।
ਹੇ ਵਾਹਿਗੁਰੂ, ਜਿਨ੍ਹਾਂ ਨੂੰ ਤੁਸੀਂ ਆਪ ਹੀ ਬਖਸ਼ਿਸ਼ ਕਰਦੇ ਹੋ, ਉਹਨਾਂ ਦੇ ਕੋਲੋਂ ਆਪਣਾ ਨਾਮ ਜਪਾਏ ਜਪਾਉਂਦੇ ਹੋ।
ਦੂਤ ਨਾ ਲਾਗ ਸਕੈ ਗੁਣ ਗਾਏ।
ਉਹਨਾਂ ਨੂੰ ਦੂਤ ਕਿਹੜੇ, ਇੱਕ ਤਾਂ ਪ੍ਰਤੱਖ ਜਮਦੂਤ ਉਹਨਾਂ ਦੇ ਨੇੜੇ ਨਹੀਂ ਲੱਗ ਸਕਦੇ, ਕਿਉਂਕਿ ਗੁਣ ਗਾਏ, ਵਾਹਿਗੁਰੂ ਦੇ ਜਸ ਕੀਤਾ ਗੁਣ ਗਾਏ। ਅਜਾਮਲ ਨੇ ਨਾਰਾਇਣ ਕਿਹਾ ਸੀ, ਸਾਰੇ ਪਾਪ ਮਾਫ਼ ਹੋ ਗਏ, वैकुंठ धाम भी चलिया गया। जां फिर दूत ना लाग सके, जेडे काम क्रोध लोभ मोह हंकार दूत न, ए भी तेरे नेड़े नहीं लग सकणगे। वाहिगुरु दे गुण गाउंदा रहे।
हर गुर दाता राम गोपाला।
हर परमेश्वर दे, हर नाम परमेश्वर दा है। परमेश्वर दा स्वरूप कौन है? गुरु साहिब जी। गो पृथ्वी दी पाला पालन करन वाला जेड़ा राम रम्या होया प्रभु, ओदी प्राप्ति दे दाता दानी न सतगुरु महाराज साहिब जी।
जो पावै त्यो राख दयाला।
ए दयाला, दया दे कर महाराज, जिवें तैनू आप जी नू पावे पौंदा तिवें सानू राख रखना करो जी।
गुरमुख राम मेरे मन पाया।
गुरमुख जना दी संगत करके, गुरमुख जना दी संगत करके राम परमेश्वर दा नाम मेरे साडे मन हिरदे दी जब पाया, नाम हुंदा चंगा लगण दा, चंगा लग्या है।
रोग मिटे दुख ठाकर आया।
जमण मरण दे जिहड़े रोग सी ओह मिट गए, अग्ञान जिहड़ा सी अग्ञान करके ही जमण मरण आदिक दा जां अग्ञान दा इह जिहड़ा दुख है कष्ट सी ओह ठाक नामे रोकण दा, रोक रखाया मतलब रोक रखा है।
अवर न औखद तंत न मंता।
परमेश्वर दे नाम वर्गी ना अवर होर कोई औखद नाम दवाई दे, ना तो इहदे वर्गी कोई दवाई है। सर्व रोग का औखद नाम, ना कोई तंत तंत्र तबीत आदिक, मंता मंत्र ਇਹ ਵੀ ਕੋਈ ਮੂਲ ਮੰਤਰ ਗੁਰਮੰਤਰ ਵਰਗੀ ਕੋਈ ਵਸਤੂ ਨਹੀਂ ਹੋਰ ਤੰਤਰ ਮੰਤਰ।
ਹਰ ਹਰ ਸਿਮਰਨ ਕਿਲ ਵਿਖ ਹੰਤਾ।
ਹਰ ਹਰੀ, ਹਰ ਪਰਮੇਸ਼ੁਰ ਦੇ ਨਾਮ ਨੂੰ ਸਿਮਰਨ ਯਾਦ ਕਰਨ ਦੇ ਨਾਲ ਸਾਰੇ ਕਿਲ ਵਿਖ ਪਾਪ ਹੰਤਾ ਕਹੀਏ ਨਾਸ ਹੋ ਜਾਂਦੇ ਹਨ।
ਤੂੰ ਆਪ ਭੁਲਾਵੇ ਹੈ ਨਾਮ ਵਿਸਾਰ।
ਇਹ ਪਰਮੇਸ਼ੁਰ ਜੀ ਜਿਹੜੇ ਤੁਹਾਡੇ ਨਾਮ ਨੂੰ ਵਿਸਾਰ ਭੁਲਾ ਦਿੰਦੇ ਹੈ, ਉਹਨਾਂ ਨੂੰ ਤੂੰ ਤੁਸੀਂ ਆਪਣੇ ਸਰੂਪ ਵੱਲੋਂ ਭੁਲਾਵੇ ਭੁਲਾ ਦਿੰਦੇ ਹੋ। ਇਸ ਕਰਕੇ ਇਹ ਨਾਮ ਦੇ ਵਿਸਾਰਨ ਕਰਕੇ ਤੁਸੀਂ ਉਹਨਾਂ ਨੂੰ ਭੁਲਾ ਦਿੱਤਾ ਆਪਣੇ ਸਰੂਪ ਵੱਲੋਂ।
ਤੂੰ ਆਪੇ ਰੱਖੇ ਕਿਰਪਾ ਧਾਰ।
ਜਿਨ੍ਹਾਂ ਦੇ ਉੱਤੇ ਕਿਰਪਾ ਮਿਹਰ ਧਾਰ ਕੇ ਨਾਮ ਜਪਾਉਂਦੇ ਹੋ, ਉਹਨਾਂ ਨੂੰ ਤੁਸੀਂ ਆਪ ਹੀ ਮਹਾਰਾਜ ਰੱਖੇ ਰੱਖਣਾ ਕਰਦੇ ਹੋ, ਉਹਨਾਂ ਦੀ ਹਰ ਵੇਲੇ ਰਕਸ਼ਾ ਕਰਦੇ ਹੋ, ਆਪਣੇ ਚਰਨਾਂ ਚ ਰੱਖਦੇ ਹੋ, ਸਰੂਪ ਵਿਚ ਰੱਖਦੇ ਹੋ।
ਰੋਗ ਭਰਮ ਭੇਦ ਮਨ ਦੂਜਾ।
ਜਿੰਨਾ ਚਿਰ ਮਨ ਚਿੱਤ ਦੇ ਵਿਚ ਦੂਜਾ ਨਾਮ ਦਵੈਸ਼ ਦਾ ਹੈ, ਤੇ ਜਿੰਨੀ ਦੇਰ ਤੱਕ ਦਵੈਸ਼ ਭਾਵ ਹੈ ਉਨੀ ਦੇਰ ਤੱਕ ਹਉਮੈ ਦਾ ਰੋਗ ਅਤੇ ਸਰੂਪ ਦਾ ਭਰਮ ਜਾਣੀ ਸੰਸਾਰ ਜੀਵ ਇਸ ਦੇ ਭੇਦ ਦਾ ਜਿਹੜਾ ਅੰਤਰ ਹੈ ਇਹ ਪਿਆ ਹੀ ਰਹਿੰਦਾ ਹੈ।
ਗੁਰਬਿਨ ਭਰਮ ਜਪ ਹੈ ਜਪ ਦੂਜਾ।
ਗੁਰੂ ਜੀ ਤੋਂ ਬਿਨ ਬਗੈਰ ਜੀਵ ਭਰਮ ਸੰਸੇ ਵਿਚ ਪਏ ਹੋਏ ਦੂਜਾ ਦੂਸਰੇ ਦੇਵੀ ਦੇਵਤਿਆਂ ਦੇ ਜਪ ਜਾਪ ਨੂੰ ਜਪਿਆ ਜਪਦੇ ਹਨ।
ਆਦ ਪੁਰਖ ਗੁਰ ਦਰਸ ਨਾ ਦੇਖੇ।
ਇਹ ਜਿਹੜਾ ਕਹਿੰਦੇ ਐਸੇ ਜਿਹੜੇ ਆਦ ਪੁਰਖ ਗੁਰ, ਗੁਰ ਤੇ ਵਿਸਰਾਮ ਜਿਹੜਾ ਉਹ ਆਦ ਮੁੱਢ ਸਰੂਪ ਜੋੜੋ ਪੂਰਨ ਪਰਮੇਸ਼ੁਰ, ਉਹਦਾ ਸਰੂਪ ਕੌਣ? ਗੁਰੂ ਸਾਹਿਬ ਜੀ। ਉਹਦਾ ਦਰਸ ਦਰਸ਼ਨ ਹੀ ਨਾ ਨਹੀਂ ਦੇਖਿਆ ਦੇਖਦੇ ਜਿਹੜੇ ਦਵੈਸ਼ ਵਾਲੇ ਨੇ। ਇਸ ਕਰਕੇ ਗੁਰਾਂ ਦੇ ਦਰਸ਼ਨ ਦੇਖਣ ਨਾਲ ਹੀ ਦਰਸ਼ਨ ਦੇਖੇ, ਦੂਸਰਾ ਪਾਠ ਇਹ ਵੀ ਹੈ, ਦਰਸ਼ਨ ਦੇਖਣ ਦੇ ਨਾਲ ਹੀ ਆਦਿ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਤੇ ਦਰਸ ਨਾ ਦੇਖਿਆ, ਬਸ ਇਹ ਦੂਸਰਾ ਪਾਠ ਹੈ, ਦਰਸ਼ਨ ਦੇਖਿਆ ਦੂਜਾ ਪਾਠ ਹੈ, ਇਹ ਦਰਸ਼ ਨਾ ਦੇਖਿਆ। ਤੇ ਇਸ ਕਰਕੇ ਇਹਦਾ ਪਾਠ ਦਾ ਇੰਨਾ ਕੰਤਰਾ ਸਮਝਣਾ, ਆਦਿ ਪੁਰਖ ਗੁਰ ਦਰਸ਼ ਨਾ ਦੇਖਿਆ, ਆਦਿ ਪੁਰਖ ਗੁਰ ਦਰਸ਼ਨ ਦੇਖਿਆ, ਦਰਸ਼ਨ ਦੇਖਿਆ ਦੂਜਾ ਪਾਠ, ਦਰਸ਼ ਨਾ ਦੇਖੇ। ਤੇ ਇਸ ਕਰਕੇ ਉਹ ਗੁਰਾਂ ਦੇ ਦਰਸ਼ਨ ਦਾ ਨਾਲ ਹੀ ਆਦਿ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਜੀ ਇਹ ਸ਼ਬਦ ਉਪਦੇਸ਼ ਦੀ, ਕਿਉਂਕਿ ਜਿਹੜੀ ਕਮਾਈ ਹੈ ਬੇਣ ਗੁਰ, ਬੋਲੋ ਜੀ।
ਬੇਣ ਗੁਰ ਸ਼ਬਦ ਹੈ ਜਨਮ ਕੇ ਲੇਖਾ ਹੈ।
ਸਤਿਗੁਰੂ ਜੀ ਸ਼ਬਦ ਦੇ ਉਪਦੇਸ਼ ਦੀ ਕਮਾਈ ਤੋਂ ਬਿਨ ਬਗੈਰ, ਉਹ ਤੋਂ ਬਿਨਾਂ ਮਨੁੱਖਾ ਜਨਮ ਕਿ ਕਿਸ ਲੇਖੇ ਵਿੱਚ ਹੈ, ਹਿਸਾਬ ਵਿੱਚ ਹੈ, ਇਹ ਉਸ ਹਿਸਾਬਤਾ ਚੋਂ ਬਾਹਰ ਚਲਾ ਗਿਆ, ਵਿਅਰਥ ਹੀ ਹੈ।
ਦੇਖ ਅਚਰਜ ਰਹੇ ਬਿਸਮਾਦ।
ਜੋ ਆਦਿ ਪੁਰਖ ਦਾ ਦਰਸ਼ਨ ਦੇਖਦੇ ਹੈ ਉਹ ਅਚਰਜ ਸਰੂਪ ਨੂੰ ਦੇਖ ਵੇਖ ਕਰਕੇ ਬਿਸਮਾਦ ਅਚਰਜ ਹੋ ਰਹੇ ਹਨ।
ਘਾਟ ਘਾਟ ਸੁਰ ਨਰ ਸਹਿਜ ਸਮਾਦ।
ਚਾਰੇ ਖਾਣੀਆਂ ਦੇ ਘਟ ਘਟ ਘਟਾਂ ਘਟਾਂ ਵਿੱਚ ਸੁਰ ਦੇਵਤੇ ਤੇ ਨਰ ਮਨੁੱਖਾਂ ਵਿੱਚ ਉਸ ਪਰਮੇਸ਼ੁਰ ਨੂੰ ਵਿਆਪਕ ਜਾਣ ਕੇ ਗੁਰਮੁਖ ਜਾਣ, ਸਹਿਜ ਸੁਤੇ ਸਿੱਧ ਹੀ, ਨਿਰਜਤਨ ਹੀ ਅਤੇ ਸਮਾਧੀ ਦੇ ਵਿੱਚ ਇਸਤਤ ਹੋ ਰਹੇ ਨੇ। ਭਾਵ ਕੀ ਹੈ? ਨਿਰਵਿਕਲ ਸਮਾਧੀ ਵਿੱਚ ਲੀਨ ਹੁੰਦੇ ਹਨ।
ਭਰਪੁਰ ਧਾਰ ਰਹੇ ਮਨ ਮਾਹੀ,
ਪਰਮੇਸ਼ੁਰ ਨੂੰ ਭਰਪੁਰ ਵਿਆਪਕ ਜਾਣ ਕਰਕੇ ਆਪਣੇ ਮਨ ਹਿਰਦੇ ਦੇ ਮਾਹੀ ਵਿੱਚ ਹੀ ਉਹ ਧਾਰ ਰਹੇ ਹਨ, ਧਾਰਨ ਕਰ ਰਹੇ ਹਨ। ਅਤੇ ਮੁੱਖੋਂ ਫਿਰ ਇਸ ਪ੍ਰਕਾਰ ਕਹਿੰਦੇ ਹਨ ਕਿ ਹੇ ਮਹਾਰਾਜ, ਆਪ ਕਿਰਪਾ ਕਰੋ।
ਤੁਮ ਸੰਸਰ ਅਵਰ ਕੋ ਨਾਹੀ,
ਮੁੱਖੋਂ ਇਹ ਕਹਿੰਦੇ ਤੂੰ ਤੁਹਾਡੇ ਸੰਸਰ ਬਰਾਬਰ ਸਦਰਸ਼ ਤੁਹਾਡੇ ਅਵਰ ਹੋਰ ਕੋਈ ਨਹੀਂ, ਦੇਵੀ ਦੇਵਤਾ ਜਾਂ ਮਨੁੱਖ ਕੋਈ ਨਹੀਂ ਹੋ ਸਕਦਾ।
ਜਾ ਕੀ ਭਗਤ ਹੇਤ ਮੁਖ ਨਾਮ,
ਜਾਂ ਜਿਸ ਪਰਮੇਸ਼ੁਰ ਦੀ ਭਗਤ ਭਗਤੀ ਹੇਤ ਕਾਰਨ, ਹੇਤ ਨਾਮ ਕਾਰਨ ਹੁੰਦਾ, ਤੇ ਉਹਦੇ ਮੁੱਖ ਮੂੰਹ ਵਿੱਚ ਨਾਮ ਵਸਦਾ ਹੈ ਜਿਸਦੇ। ਜਾਂ ਕੀ ਭਗਤ ਹੇਤ ਮੁੱਖ ਨਾਮ, ਜਿਸ ਪਰਮੇਸ਼ੁਰ ਦੀ ਭਗਤੀ ਵਿੱਚ ਹਿੱਤ ਕਰਕੇ ਸੰਤ ਜਨ ਮੂੰਹੋਂ ਨਾਮ ਜਪਦੇ ਹਨ।
ਸੰਤ ਭਗਤ ਕੀ ਸੰਗਤ ਰਾਮ,
ਸੰਤਾਂ ਭਗਤਾਂ ਦੀ ਜਿਹੜੀ ਸੰਗਤ ਹੈ ਉਹ ਰਾਮ, ਪਰਮੇਸ਼ੁਰ ਦੇ ਸੰਤ ਸ਼ਾਂਤ ਚਿੱਤ ਭਗਤ ਜਨਾਂ ਦੀ ਸੰਗਤ ਵਿੱਚੋਂ ਹੀ ਵਾਹਿਗੁਰੂ ਲੱਭਦਾ ਹੈ।
ਬੰਧਨ ਤੋਰੇ ਸਹਿਜ ਧਿਆਨ,
ਉਹਨਾਂ ਦਾ ਸਹਿਜ ਗਿਆਨ ਸਰੂਪ, ਸਹਿਜ ਸਰੂਪ ਪਰਮੇਸ਼ੁਰ ਵੀ ਧਿਆਨ ਜੋੜ ਕੇ ਕਰਤਾ ਭੁਗਤਾ ਦੇ ਜਿਹੜੇ ਬੰਧਨ ਸੀ ਜਾਂ ਹਉਮੈ ਦੇ ਬੰਧਨ ਸੀ ਜੰਜਾਲ, ਇਹ ਫਿਰ ਤੋੜੇ ਤੋੜ ਦਿੱਤੇ ਹਨ।
ਛੂਟੈ ਗੁਰਮੁਖ ਹਰ ਗੁਰ ਗਿਆਨ,
ਹਰ ਪਰਮੇਸ਼ੁਰ ਦੇ ਸਰੂਪ ਗੁਰੂ ਸਾਹਿਬ ਜੀ ਤੋਂ ਗਿਆਨ ਪ੍ਰਾਪਤ ਕਰਕੇ ਗੁਰਮੁਖ ਜਨ ਉਹ ਛੂਟੈ ਮੁਕਤ ਹੋ, ਉਹਨਾਂ ਦੀ ਮੁਕਤੀ ਹੋ ਗਈ ਹੈ, ਛੂਟੈ ਛੁਟਕਾਰਾ ਹੋ ਗਿਆ ਜੰਮਣ ਮਰਨ ਤੋਂ।
ਨਾ ਜਮ ਦੂਤ ਦੁੱਖ ਤਿਸ ਲਾਗੈ,
ਜਿਸ ਉਸ ਪੁਰਖ ਨੂੰ ਨਾ ਤਾਂ ਜਿਹੜੇ ਜਮਦੂਤ ਜਾਂ ਜਿਹੜੇ ਧਰਮਰਾਜ ਦੇ ਅਜ਼ਰਾਈਲ, ਮੇਕਾਈਲ, ਜ਼ਿਬਰਾਈਲ, ਇਜ਼ਰਾਫੀਲ ਆਦਿ ਇਹ ਦੂਤ, ਤੇ ਨਾ ਹੀ ਜੰਮਣ ਮਰਨ, ਇਹ ਵੀ ਨਹੀਂ ਲੱਗਦਾ ਨਰਕ ਆਦਿ ਦਾ ਜਿਹੜਾ ਦੁੱਖ ਹੈ ਇਹ ਵੀ ਉਹਨਾਂ ਨੂੰ ਨਹੀਂ ਲੱਗਦਾ ਹੈ।
ਜੋ ਜਨ ਰਾਮ ਨਾਮ ਲਿਵ ਜਾਗੈ,
ਜਿਹੜਾ ਜਨ ਪੁਰਸ਼ ਰਾਮ ਪਰਮੇਸ਼ਰ ਦੇ ਨਾਮ ਬਿਰਤੀ ਵਿੱਚ ਲਗਾ ਕੇ ਗਿਆਨ ਵਸਤਾ ਵਿੱਚ ਜਾਗ ਪਿਆ ਹੈ।
ਭਗਤ ਵਛਲ ਭਗਤਾ ਹਰ ਸੰਗ,
ਭਗਤ ਵਛਲ ਭਗਤੀ ਜਿਹੜੇ ਭਗਤੀ ਕਰਨ ਵਾਲੇ ਭਗਤਾਂ ਨੂੰ, ਵਛਲ ਨਾਮ ਪਿਆਰੇ ਦਾ ਹੁੰਦਾ, ਪਿਆਰ ਕਰਨ ਵਾਲਾ ਹੈ, ਭਗਤਾਂ ਨੂੰ ਪਿਆਰ ਕਰਨ ਕਰਕੇ ਉਹਨੂੰ ਭਗਤ ਵਛਲ ਕਹਿੰਦੇ। ਹਰ ਪਰਮੇਸ਼ਰ ਹਮੇਸ਼ਾ ਆਪਣੇ ਭਗਤਾਂ ਦੇ ਅੰਗ ਸੰਗ ਹੀ ਰਹਿੰਦਾ, ਇਸ ਕਰਕੇ ਭਗਤਾਂ ਹਰ ਸੰਗ ਉਹਨਾਂ ਦਾ ਸੰਗੀ ਹੈ। ਐਸਾ ਪਰਮੇਸ਼ੁਰ ਹੈ, ਪ੍ਰਭ ਜੀ ਵਸਿਆ ਸਾਧ ਕੀ ਰਸਨਾ, ਰਸਨਾ ਤੇ ਨਾਮ ਰੂਪ ਹੋ ਕਰਕੇ ਵੈਸਿਆ, ਪ੍ਰਤੱਖ ਵੀ ਸਰਗੁਣ ਸਰੂਪ ਧਾਰਨ ਕਰਕੇ ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ ਇਉਂ ਹੈ ਜੇ।
ਨਾਨਕ ਮੁਕਤ ਭਏ ਹਰ ਰੰਗ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਭਗਤ ਜਨ ਹਰ ਪਰਮੇਸ਼ੁਰ ਦੇ ਰੰਗ ਪ੍ਰੇਮ ਕਰਕੇ ਬੰਧਨਾਂ ਤੋਂ ਮੁਕਤ ਭਏ ਹੋ ਗਏ ਹਨ ਜੀ।
ਆਸਾ ਮਹੱਲਾ ਪਹਿਲਾ ਇੱਕ ਤੁਕੀ,
ਤੇ ਪਾਵਨ ਸ਼ਬਦ ਗੁਰੂ ਸਾਹਿਬ ਜੀ ਨੇ ਜਿਹੜੇ ਭਗਤੀ ਤੋਂ ਬਿਨਾਂ ਸੰਸਾਰ ਨੂੰ, ਕਿਉਂਕਿ ਇਹਦੇ ਵਿੱਚ ਐਸੇ ਹੀ ਦਰਸਾਇਆ ਹੈ ਵੀ ਜਿਹੜੀ ਭਗਤੀ ਨਹੀਂ ਕਰਦੇ, ਭਗਤੀ ਤੋਂ ਬਿਨਾਂ ਸੰਸਾਰ ਸਾਰਾ ਬੰਧਨ ਰੂਪ ਹੀ ਹੈ। ਇਸ ਦੇ ਅਖੀਰ ਦੇ ਵਿੱਚ ਇਹ ਸਿਧਾਂਤ ਕੱਢਣਗੇ ਫਿਰ ਕਿ ਰਾਮ ਨਾਮ ਦੀ ਸ਼ਰਨ ਲੈਣ ਤੋਂ ਹੀ, ਵਾਹਿਗੁਰੂ ਦੀ ਸ਼ਰਨ ਲੈਣ ਤੋਂ ਬੰਧਨ ਟੁੱਟਦੇ ਹੈ। ਇਸ ਕਰਕੇ ਇਹ ਜਿਹੜਾ ਸ਼ਬਦ ਹੈ ਜਿਹਦੇ ਇੱਕ ਤੁਕ ਹੀ ਸ਼ਬਦ ਕਿਹਾ, ਇੱਕ ਤੁਕ ਦੀ ਅਸਪਦੀ ਹੈ ਜਿਹੜੀਆਂ ਦੋ ਛੋਟੀਆਂ ਤੁਕਾਂ ਨੂੰ ਇੱਕ ਤੁਕ ਹੀ ਸਮਝਣਾ, ਇਸ ਕਰਕੇ ਭੇਦ ਰੱਖਿਆ ਹੈ। ਅੱਗੇ ਉਚਾਰਨ ਕਰਦੇ ਹਨ ਜੀ,
ਗੁਰ ਸੇਵੇ ਸੋ ਠਾਕੁਰ ਜਾਣੈ,
ਜੋ ਗੁਰੂ ਸਾਹਿਬ ਜੀ ਦੀ ਸੇਵੇ ਟਹਿਲ ਕਰਦਾ ਹੈ ਉਹ ਠਾਕੁਰ ਸਵਾਮੀ ਅਕਾਲ ਪੁਰਖ ਨੂੰ ਜਾਣੇ ਜਾਣ ਲੈਂਦਾ ਹੈ।
ਦੁੱਖ ਮਿਟੈ ਸੱਚ ਸ਼ਬਦ ਪਛਾਣੈ,
ਉਹਦਾ ਜੰਮਣ ਮਰਨ ਆਦਿ ਦੁੱਖ ਕਸ਼ਟ ਮਿਟੈ ਮਿਟ ਜਾਂਦਾ, ਅਤੇ ਉਹ ਗੁਰਾਂ ਦੇ ਸ਼ਬਦ ਉਪਦੇਸ਼ ਨੂੰ, ਸੱਚ ਸਤਿਆ ਸਰੂਪ ਨੂੰ ਪਛਾਣੈ ਪਛਾਣ ਲੈਂਦਾ ਹੈ।
ਰਾਮ ਜਪਹੋ ਮੇਰੀ ਸਖੀ ਸਖੈਨੀ,
ਹੇ ਮੇਰੀ ਸਾਡੀ ਸ਼ਰਧਾ ਵਾਲੀ ਓ ਸਖੀ ਓ ਸਹੇਲੀ ਓ, ਸਖੀ ਨਾਮ ਸਹੇਲੀ ਦਾ ਹੁੰਦਾ ਹੈ, ਭਗਤੀ ਵਾਲੀ ਓ ਸੁਖੈਨੀ ਪਿਆਰੀਓ, ਇਹ ਸੁਖ ਦੇਣ ਵਾਲੀ। ਭਾਵ ਕੀ ਹੈ? ਗੁਰੂ ਸਾਹਿਬ ਜੀ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਹੇ ਪਿਆਰੇ ਗੁਰਸਿੱਖੋ ਸੁਣੋ, ਤੁਸੀਂ ਆਪ ਨਾਮ ਜਪੋ, ਰਾਮ ਜਪੋ, राम परमेश्वर दे नाम नू जपो जपना करो।
सतगुर सेव देखो प्रभ नैनी।
सतगुर सचे गुरु दी सेव टहल करके उस प्रभु परमेश्वर वाहिगुरु जेड़ा ते ओ प्रभ परमेश्वर दा नाम है उनु प्रतख परोख अपरोख ज्ञान रूपी इना नेत्रां द्वारा देखो देख लवोंगे तुसी। अस्थाई देके फरमाउंदे आ जी
बंधन मात पिता संसार।
संसार जगत विच जो माता पिता मां प्यो न ए जंजाल रूप न बंधन रूप ने ए वी
बंधन। सुत कन्या अर नार।
सुत पुत्र है जेड़ा मोह दे अधीन करके ओ भी बंधन रूप है। कई कहंदे पुत्तां नाल सानू लड़की प्यारी है ए भी बंधन रूप है। नार इस्त्री भी ए बंधन जंजाल रूप हन सारे।
बंधन कर्म धर्म हो किया
जो हो होमे दे सहत नित निमित आदिक जेड़े कर्म न ए कीते जांदे अते जग पुन आदि ए जेड़े धर्म है किया कीते न ओ भी बंधन जंजाल रूप ही समझो इन्हां नू।
बंधन पुत कलत मन बिया।
पुत्र कल धातु नू धारण करन वाली इस्त्री जां फिर पुत कलत पुत्र दी इस्त्री यानी नू ए भी बंधन रूप है क्योंकि मोह करके मन चित जी बिया दूजा भाव पैदा कर रहे हन।
बंधन किरखी करह किरसान।
जो किसान जिमीदार किसान किरखी खेती करदे न ए भी बंधन जंजाल रूप है जेड़ा मोह दे विच आके करदे है। जे हाथ पौ कर काम सब चीत निरंजन नाल ओ सब कुछ सफल है।
होमे डन सह राजा मंगे दान।
इनू डन नू सोड़ा भाई कसके बोलो राजा जेड़ा ए राजा ना बन जावे राजा बोलना है क्योंकि होमे हंकार दे सहत दान इत्थे मामले दा भाव है। राजा मामला मंगे मंगदा है किसान नू डन सजा सहारने पैंदी है। राजे वालों इस तरह के डन लगते रहते उस वेले हूं भी लगते हैं हूं उन्होंने टैक्स कह देंगे है उदो कर कहें। इस प्रकार फिर अगे दसद भी ओ जिमीदार कहता मेरी तो पहली फसल मारी गई उपर के राजे ने मामला भरन कह दिता। इस प्रकार फिर ए भी बंधन रूप है।
बंधन सौदा अणविचारी।
अणविचारी विचार तो रहा जेड़ा सौदा व्यापार करता है ए भी तो बंधन रूप ही है। जब विचार ही नहीं करनी किन्ना कमाना है किथे जाके रुकना है की करना है। बंधन सौदा अणविचारी स्वरूप दी विचार तो बिन अण ते द्वैत भाव दा सौदा ही बंधन रूप है। इस करके
तिपत नाही माया मोह पसारी।
इस करके फिर एदी तृप्ति तो है नहीं एदे च क्योंकि माया दे मोह करके बिरती जिहड़ी पसारी फैलाई हुई है माया विच फसी जांदा है। तृप्ति नहीं है संतोष नहीं किते भी मिलदा।
बंधन साहा संच है धन जाए।
ओ साहूकार भी संच इकट्ठा करदे जिहड़ा धन ओ भी तो बंधन जंजाल रूप ही है क्योंकि जदों फिर ए चलिया जांदा है जाए जांदा है जदों कोलों चलिया जावे तां जाए तां प्राण समेत फिर कई बारी प्राण भी नाले लै जांदा है। इस करके माया दा मोह नहीं बरतन वास्ते दतिया महाराज ने पर फसण दी लोड़ नहीं है।
बिन हर भगत ना पवई थाए।
हरि परमेश्वर दी भगती तो बिना बगैर ए जिन्ने कामन थां नहीं पैंदे ए सफल नहीं हुंदे स्वरूप रूपी थाए जगह विच नहीं पैंदे।
बंधन वेद बाद अहंकार।
वेदां दा पढ़ना पंडित लोग पढ़दे है हंकार दे सहज जिहड़ा हंगता नाल हंकार करना ए हंकारी हो जांदे मेरे वर्गे वेद नहीं कोई जानदा ए जां फिर बाद चर्चा करनी। बंधन वेद बाद अहंकार बाद झगड़ा करना ए भी तो बंधन जंजाल रूप ही है।
बंधन बिनसै मोह विकार।
इसे तरह जिहड़ा जीव है बंधन जंजालां विच पोहे पए होए संबंधियां जां पदार्थां इत्यादिक दे मोह स्नेह अते इहदे नाल फिर काम करो लोभ मोह विकार आदि विच लगे ए फिर की हुंदा है बिनस है नास ही हुंदे रहिंदे ने पल्ले कुछ नहीं पैंदा।
नानक राम नाम सरणाई।
सतगुरु जी कथन करदे जिन्हां ने गुरु दी सरणाई सरण विच आके ਰਾਮ ਪਰਮੇਸ਼ਰ ਦਾ ਨਾਮ ਜਪਿਆ ਹੈ।
ਸਤਿਗੁਰ ਰਾਖੇ ਬੰਧ ਨਾ ਪਾਈ,
ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਖੇ ਰੱਖ ਲਏ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਪਾਈ ਪੈਂਦਾ, ਉਹ ਬੰਧਨ ਤੋਂ ਰਹਿਤ ਹੋ ਜਾਂਦੇ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਬੰਧਨ ਕੱਟਣ ਵਾਲੇ ਨੇ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰੇ ਅਤੇ ਤਾਂ ਬੰਧਨ ਟੁੱਟਦੇ ਨੇ। ਹੰਗਤਾ ਮਮਤਾ ਦੇ, ਕਰਤਾ ਭੋਗਤਾ ਦੇ ਆਦਿ ਜਿਹੜੇ ਬੰਧਨ ਹੈ, ਇਹਨਾਂ ਦੇ ਬੰਧਨਾਂ ਨੂੰ ਗੁਰੂ ਸਾਹਿਬ ਜੀ ਗਿਆਨ ਦੁਆਰਾ ਹੀ ਕੱਟ ਸਕਦੇ ਹੈ। ਅਗਿਆਨ ਦੇ ਬੰਧਨ ਅਵਿਦਿਆ ਦੇ ਬੰਧਨ ਹਨ, ਮੋਹ ਆਦਿਕ ਦੇ ਬੰਧਨ ਹਨ, ਅਤੇ ਇਹਨਾਂ ਦੇ ਫਿਰ ਪਿੱਛੇ ਆ ਕੇ ਮਹਾਰਾਜ ਨੇ ਇਹਦਾ ਨਤੀਜਾ ਕੱਢ ਦਿੱਤਾ ਹੈ, ਨਿਚੋੜ ਹੈ ਕਿ ਰਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸ਼ਰਨ ਵਿੱਚ ਆਉਣ ਕਰਕੇ ਸਤਿਗੁਰੂ ਰੱਖਿਆ ਕਰਦੇ ਨੇ, ਅਤੇ ਫਿਰ ਬੰਧਨ ਨਹੀਂ ਪੈਂਦੇ ਉਹਨਾਂ ਨੂੰ ਜੰਮਣ ਮਰਨ ਦੇ ਜਾਂ ਜਮਾਂ ਆਦਿ ਦੇ।
ਰਾਗ ਆਸਾ ਮਹੱਲਾ ਪਹਿਲਾ ਅਸ਼ਪਦੀਆ ਘਰ ਤੀਜਾ,
ਇਹ ਤੀਸਰੇ ਘਰ ਦੇ ਵਿੱਚ ਅਸ਼ਪਦੀਆਂ ਮਹਾਰਾਜ ਸਾਹਿਬ ਜੀ ਨੇ ਜੋ ਉਚਾਰਨ ਕੀਤੀਆਂ ਹੈ, ਰਾਗ ਆਸਾ ਹੈ ਉਚਾਰਨ ਕਰਨ ਲਈ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਸ਼ਬਦ ਹੈ ਇਹਦੇ ਮੂਹਰੇ ਮੰਗਲ ਕੀਤਾ, ਪਹਿਲਾਂ ਉਹਦੀ ਵਿਚਾਰ ਕਰ ਲਈਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਚੇਤਨ ਸਰੂਪ ਹੈ, ਗੁਰਨਾਮ ਚੇਤਨ ਦਾ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਤੋ ਇਸ ਕਰਕੇ ਇਹਦੀ ਸ਼ਬਦ ਦੀ ਉਥਾਨ ਕਾ ਹੈ ਬੜੀ ਜ਼ਰੂਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਿਸ ਪ੍ਰਕਾਰ ਸੰਸਾਰ ਨੂੰ ਤਾਰਦੇ ਹੋਏ ਅਤੇ ਜਦੋਂ ਆਪ ਜੀ ਏਮਨਾਬਾਦ ਗਏ ਹੈ, ਸੈਦਪੁਰ ਸੰਡਿਆਲੀ ਸੀ ਉਦੋਂ ਦਾ ਨਾਂ, ਏਮਨਾਬਾਦ ਤਾਂ ਬਾਅਦ ਚ ਬਣਿਆ, ਉਸ ਤੇ ਜਿਹੜਾ ਸ਼ੇਰ ਸ਼ਾਹ ਸੂਰੀ ਨੇ ਇਹਨੂੰ ਤਬਾਹ ਕਰ ਦਿੱਤਾ ਸੀ ਪਹਿਲਾਂ, ਸ਼ੇਰ ਸ਼ਾਹ ਸੂਰੀ ਵੇਲੇ ਵੀ ਕਹਿ ਟੁੱਟਿਆ ਇਹਦੇ ਉੱਤੇ। ਉਹ ਜਿਹੜੀ ਨਵੀਂ ਆਬਾਦੀ ਸੀ ਉਹਦਾ ਨਾਮ ਸ਼ੇਰਗੜ੍ਹ ਰੱਖਿਆ ਉਹਨੇ ਆਪਣੇ ਨਾਂ 'ਤੇ। ਅਕਬਰ ਦੇ ਅਹਿਲਕਾਰ ਮੁਹੰਮਦ ਅਮੀਨ, ਉਹ ਸ਼ੇਰਗੜ੍ਹ ਦਾ ਨਾਂ ਬਦਲ ਕੇ ਉਹਨੇ ਏਮਨਾਬਾਦ ਰੱਖਿਆ, ਪਰ ਇਹਦੇ ਵਿੱਚ ਏਮਨਾਬਾਦ ਦੇ ਨਾਂ 'ਤੇ ਕੁਛ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਜਿਸ ਵੇਲੇ ਸੰਮਤ 1578 ਦੇ ਵਿੱਚ ਬਾਬਰ ਨੇ ਹਮਲਾ ਕਰਕੇ ਸੈਦਪੁਰ ਦੇ ਵਸਨੀਕਾਂ ਨੂੰ ਕੈਦ ਵਿੱਚ ਕਰ ਲਿਆ ਸੀ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੈਦਪੁਰ ਵਾਸੀਆਂ ਨੂੰ ਬਾਬਰ ਦੀ ਗੁਲਾਮੀ ਤੋਂ ਉਜਾਰ ਕਰਾਇਆ। ਇਹ ਤਾਂ ਸਾਰੇ ਇਤਿਹਾਸ ਮੰਨਦੇ ਨੇ, ਅਤੇ ਉਹ ਜਿਹੜਾ ਜੰਗੀ ਕਾਨੂੰਨ ਤੋਂ ਅਮਨ ਦਵਾਇਆ, ਜਿਹੜਾ ਜੰਗ ਹੋ ਕੇ ਵੀ ਦੁਬਾਰੇ ਇਹ ਐਸਾ ਕਲੇਸ਼ ਫੇਰ ਨਾ ਹੋਵੇ, ਬਹੁਤ ਵੱਡਾ ਕਹਿਰ ਹੋਇਆ, ਉਹ ਜਿਹੜਾ ਅਮਨ ਉੱਥੇ ਹੋਇਆ ਨਾ, ਅਮਨ ਗੁਰੂ ਸਾਹਿਬ ਨੇ ਅਮਨ ਚੈਨ ਦੇ ਨਾਲ ਲੋਕਾਂ ਨੂੰ ਦੁਬਾਰੇ ਉਜੜਿਆ ਹੋਇਆ ਨੂੰ ਵਸਾਇਆ, ਬਾਬਰ ਨੂੰ ਕਹਿ ਕੇ ਤੂੰ ਐਸਾ ਕਹਿਰ ਨਹੀਂ ਇਹਨਾਂ 'ਤੇ ਕਰਨਾ। ਉਹ ਅਮਨ ਹੋਣ ਕਰਕੇ ਕਹਿੰਦੇ ਵੀ ਗੁਰੂ ਸਾਹਿਬ ਦੇ ਨਾਂ 'ਤੇ ਏਮਨਾਬਾਦ ਹੋਇਆ, ਫਿਰ ਇਹ ਵੀ ਅਮਨ ਕਰਾਇਆ ਮਹਾਰਾਜ ਨੇ, ਅਤੇ ਇਸ ਤਰ੍ਹਾਂ ਦਾ ਵਿਦਵਾਨਾਂ ਦਾ ਵੱਖਰਾ ਵੱਖਰਾ ਖਿਆਲ ਹੈ ਇਹਦੇ 'ਚ। ਉਸ ਵਿੱਚ ਜਿਸ ਵੇਲੇ ਗੁਰੂ ਸਾਹਿਬ ਜੀ ਆਪ ਜੀ ਇੱਥੇ ਨਿਵਾਸ ਕੀਤਾ ਸੀ, ਅਤੇ ਭਾਈ ਸਾਹਿਬ ਭਾਈ ਜਿਹੜਾ ਲਾਲੋ ਸੀ ਇਹਦੇ ਕੋਧਰੇ ਦੀ ਰੋਟੀ ਦੇ ਵਿੱਚੋਂ ਜਦੋਂ ਦੁੱਧ ਦੀਆਂ ਧਾਰਾਂ ਦਗਾ ਦਿੱਤੀਆਂ ਸੀ, ਮਲਕ ਭਾਗੋ ਜਿਹੜਾ ਸੀ ਉਸ ਵੇਲੇ ਦਾ ਜਿਹੜਾ ਰਾਜਾ ਸੀ, ਅਤੇ ਖਾਂ ਪਠਾਨ ਸੀ ਉਹਦਾ ਨਾਂ, ਅਤੇ ਖਾਂ ਪਠਾਨ ਜਿਹੜਾ ਸੀ ਉਹਨੂੰ ਜਦੋਂ ਪਤਾ ਲੱਗਿਆ, ਉਹਨੇ ਬਹੁਤ ਕੈਦੀ ਕੀਤੇ ਹੋਏ ਸੀ, ਜਿਹੜੇ ਫਕੀਰ ਸੀ ਨਾ ਉਹ ਕੈਦ ਦੇ ਵਿੱਚ ਕੀਤੇ ਹੋਏ, ਜਿਹੜੇ ਫਕੀਰ ਨੂੰ ਕਹਿੰਦਾ ਸੀ ਵੀ ਕਰਾਮਾ ਦਿਖਾ, ਅਤੇ ਉਹਦਾ ਪੁੱਤ ਬਿਮਾਰ ਸੀ ਵੀ ਇਹਨੂੰ ਰਾਜੀ ਕਰ ਨਹੀਂ ਕੈਦ ਸਿੱਟੂ, ਕਿੰਨੇ ਹੀ ਕੈਦ ਵਿੱਚ ਪਾ ਦਿੱਤੇ। ਜਦੋਂ ਪਤਾ ਲੱਗਿਆ ਵੀ ਇਹ ਕਰਾਮਾ ਅਤੇ ਫਕੀਰ ਹੈ, ਉਹ ਅਤੇ ਖਾਂ ਮਹਾਰਾਜ ਨੂੰ ਕਹਿੰਦਾ ਵੀ ਤੁਸੀਂ ਮੇਰੇ ਪੁੱਤਰ ਨੂੰ ਉਹ ਨਿਜਾਤ ਦਿਓ, ਵੀ ਇਹ ਬਿਮਾਰ ਹੈ, ਤੰਦਰੁਸਤੀ ਚਾਹੀਦੀ ਹੈ ਮੈਨੂੰ। ਮਹਾਰਾਜ ਕਹਿੰਦੇ ਜਿਹਨੂੰ ਤੰਦਰੁਸਤ ਕਰਨਾ ਚਾਹੁੰਦਾ ਤਾਂ ਮਰਿਆ ਪਿਆ, ਜਾ ਕੇ ਦੇਖਿਆ ਉਹ ਮਰ ਗਿਆ। ਫਿਰ ਅਤੇ ਖਾਂ ਜਿਹੜਾ ਸੀ ਉਹ ਪੈਰੀਂ ਡਿੱਗਾ, ਚਲੋ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ, ਕਹਿੰਦੇ ਵੀ ਤੂੰ ਇਹ ਸਾਰੇ ਕੈਦੀ ਛੱਡ ਦੇ। ਮਹਾਰਾਜ ਨੇ ਉਹ ਵੀ ਕੈਦੀ ਛਡਾਏ ਸੀ। ਇਉਂ ਖੇਡ ਵਰਤਾ ਕੇ ਮਹਾਰਾਜ ਸਾਹਿਬ ਜੀ ਕਹਿੰਦੇ ਦੂਸਰੀ ਵਾਰ ਜਦੋਂ ਭਾਈ ਲਾਲੋ ਨੂੰ ਜਾ ਕੇ ਮਿਲੇ ਹੈ, ਤਾਂ ਉਸ ਵੇਲੇ ਆਪ ਜੀ ਦੇ ਨਾਲ ਕੁਝ ਮਹਾਤਮਾ ਦੀ ਮੰਡਲੀ ਸੀ, ਜਦੋਂ ਦੂਜੀ ਵਾਰ ਗਿਆ ਲਾਲੋ ਆਉਣ ਨਹੀਂ ਸੀ ਦਿੰਦਾ, ਵਾਅਦਾ ਕਰਕੇ ਆਏ ਸੀ ਤੈਨੂੰ ਦੁਬਾਰੇ ਮਿਲਾਂਗੇ। ਮਹਾਰਾਜ ਤੁਸੀਂ 30 ਦਿਨ ਕਿਹਾ ਸੀ ਰਹਾਂਗੇ, 25 ਦਿਨ ਹੋਏ ਨੇ, ਕਹਿੰਦੇ 5-6 ਦਿਨ ਫੇਰ ਲੈ ਲਾਂਗੇ। ਉਹ ਮਹਾਰਾਜ ਬਾਹਰ ਬੈਠੇ, ਸਾਰਾ ਦਿਨ ਬੈਠੇ ਰਹੇ, ਦੂਆ ਦਿਨ ਆ ਗਿਆ, ਤੀਆ ਦਿਨ ਕਿਸੇ ਨੇ ਚਾਹ ਪਾਣੀ ਨਾ ਪੁੱਛਿਆ, ਰੋਟੀ ਚਾਹ ਤਾਂ ਚਲੋ ਹੁੰਦੀ ਸੀ, ਦੁੱਧ ਪਾਣੀ ਕਿਸੇ ਨੇ ਨਾ ਪੁੱਛਿਆ। ਫਕੀਰਾਂ ਦੇ ਚਿਹਰੇ ਮੁਰਝਾਏ ਦੇਖ ਕੇ ਮਹਾਰਾਜ ਕਹਿੰਦੇ, ਫਕੀਰੋ ਤੁਸੀਂ ਜਾ ਕੇ ਭਾਈ ਜੇ ਕੋਈ ਆਪ ਨਾ ਦੇਵੇ ਗਜਾ ਕਰਕੇ ਖਾ ਲਓ, ਸੁੱਕਾ ਸਿੱਧਾ ਲੈ ਲਓ ਫਿਰ ਆ ਕੇ ਆਪਣਾ ਬਣਾ ਲਓ। ਮਰਦਾਨੇ ਨੂੰ ਕਹਿੰਦੇ ਤੂੰ ਨਾਲ ਚੱਲਿਆ ਜਾ, ਮਰਦਾਨਾ ਵੀ ਨਾਲ ਚੱਲਿਆ ਗਿਆ। ਕਹਿੰਦੇ ਆਉਣ ਲੱਗੇ ਭਾਈ ਲਾਲੋ ਨੂੰ ਸੱਦ ਲਿਆ ਉਹ ਸਤਿਬਚਨ ਜੀ, ਇੱਕ ਪਠਾਣ ਦੇ ਰੱਖਿਆ ਸੀ ਵਿਆਹ। ਉਹ ਜਦੋਂ ਜਾ ਕੇ ਮਰਦਾਨੇ ਨੇ ਕੋਈ ਯਾਚਨਾ ਕੀਤੀ, ਉਹ ਸ਼ਰਾਬੀ ਹੋਏ ਨੇ, ਮਰਦਾਨੇ ਨੂੰ ਮਾਰਿਆ ਧੱਕਾ, ਉਹਦੇ ਵਿਚਾਰੇ ਦੇ ਸੱਟ ਲੱਗ ਗਈ। ਫਕੀਰ ਡਰ ਗਏ, ਮੁੜਿਆਏ ਲਾਲੋ ਨੂੰ ਲੈ ਆਏ ਨਾਲ। ਮਹਾਰਾਜ ਕਹਿੰਦੇ ਕੀ ਗੱਲ ਹੈ? ਉਹਨਾਂ ਫਕੀਰਾਂ ਨੇ ਕਿਹਾ ਮਹਾਰਾਜ ਸਾਨੂੰ ਦੇਣਾ ਤਾਂ ਇੱਕ ਪਾਸੇ ਰਿਹਾ, ਆਹ ਦੇਖੋ ਤੁਹਾਡੇ ਸੇਵਕ ਨੂੰ ਕੁੱਟਿਆ, ਫਕੀਰਾਂ ਦੇ ਸੱਟਾਂ ਲੱਗੀਆਂ। ਸੁਣਤ ਅਵਕਿਆ ਸੰਤਨ ਕੇਰੀ, ਰਿਸ ਉਪਜੀ ਮਨ ਮਾਹੇ ਕਨੇਰੀ, ਤੇਸ਼ਨ ਲਾਲੋ ਸਨਮੁਖ ਬੈਠਾ। ਤੇ ਉਹ ਨਾਲ ਭਾਈ ਲਾਲੋ ਬੈਠਾ ਸੀ, ਤੇਸੋਂ ਕਹੇ ਉਹ ਸਦਮੁਖ ਐਸਾ, ਉਸ ਵੇਲੇ ਫਿਰ ਐਸਾ ਵਚਨ ਕਿਹਾ, ਕਹਿੰਦੇ ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਬੇ ਲਾਲੋ, ਪਾਪ ਕੀ ਜੰਝਲਾ ਕਾਬਲ ਹੁੰਦਾਇਆ, ਜੋਰੀ ਮੰਗੈ ਦਾਨ ਬੇ ਲਾਲੋ। ਕਹਿੰਦੇ ਭਾਈ ਲਾਲੋ ਇਹਨਾਂ ਦੇ ਪਾਪਾਂ ਦਾ ਬੇੜਾ ਭਰ ਗਿਆ, ਜਿਹੜੇ ਫਕੀਰਾਂ ਦਾ ਨਿਰਾਦਰ ਕਰਦੇ ਆ। ਉਦੋਂ 50 ਕੋਹਾਂ ਦੇ ਬਾਬਰ ਉਤਰਿਆ ਹੋਇਆ ਸੀ, ਐਸਾ ਖੁਦਾ ਨੇ ਪ੍ਰੇਰਿਆ, ਗੁਰੂ ਦੇ ਹੁਕਮ ਦੇ ਅਨੁਸਾਰ ਕਹਿਰ ਵਰਤਿਆ, ਬਾਬਰ ਏਮਨਾਬਾਦ ਤੇ ਚੜ ਕੇ ਆ ਗਿਆ। ਤੋ ਇਸ ਕਰਕੇ ਇਹ ਫਿਰ ਇਸ ਤਰ੍ਹਾਂ ਉਹਦਾ ਜਿਹੜੇ ਉੱਥੇ ਲੋਧੀ ਪਠਾਨ ਸੀ ਤੇ ਉਹ ਬੜਾ ਹੰਕਾਰੀ ਹੋ ਚੁੱਕੇ ਸੀ ਇਹ, ਇਸ ਕਰਕੇ ਉਹਨਾਂ ਦਾ ਡੰਨ ਜਮਕਰ ਮੁਗਲ ਚੜਾਇਆ। ਤੇ ਮਹਾਰਾਜ ਸਾਹਿਬ ਜੀ ਦੇ ਜਿਹੜੇ ਇਹ ਬਚਨ ਅਟਲ ਹੋਣ ਦਾ ਸਮਾਂ ਆ ਗਿਆ। ਬਾਬਰ ਦੀ ਜਿਹੜੀ ਫਿਰ ਇਹ ਹਨੇਰੀ ਦੀ ਤਰ੍ਹਾਂ ਚੜਿਆ ਹੈ। ਤੇ ਫਿਰ ਇੱਥੇ ਬਹੁਤ ਸਾਰੇ ਇਹਦਾ ਕਿਲ੍ਹਾ ਇਹਨਾਂ ਬਣਾਇਆ ਹੋਇਆ ਸੀ, ਪਠਾਣ ਇੱਥੇ ਜਿਹੜੇ ਰਾਜ ਕਰਦੇ ਸੀ। ਇਹ ਲਾਹੌਰ ਤੋਂ ਅਟਕਦੇ ਵਿਚਕਾਰ ਇੱਕ ਆਪਣੀ ਵਿਸ਼ੇਸ਼ਤਾ ਰੱਖਦਾ ਸੀ ਇਹ ਸੈਦਪੁਰ ਸੰਡਿਆਲੀ। ਤੇ ਇਹਦੀ ਹਨੇਰੀ ਜਦੋਂ ਚੜ੍ਹ ਕੇ ਆਈ ਇੱਥੇ, ਲੋਕਾਂ ਨੇ ਸੁਣਿਆ, ਜਿਹੜੇ ਹਿੰਦੂ ਸੀ, ਹਿੰਦੂ ਮਤ ਦੇ ਲੋਕ ਜਿਹੜੇ ਸਰਕਾਰੀ ਅਹੁਦਿਆਂ ਤੇ ਸੀ, ਉਹਨਾਂ ਨੇ ਕਿਹਾ ਵੀ ਸੁਲਾਹ ਕਰ ਲੈਣੀ ਚਾਹੀਦੀ ਹੈ, ਬਾਬੇ ਦੀ ਹਨੇਰੀ ਅੱਗੇ ਸਿਰ ਚੁਕਾ ਦੇਣਾ ਚਾਹੀਦਾ, ਇਹ ਨਹੀਂ ਮੰਨ ਲੈਣੀ ਚਾਹੀਦੀ ਹੈ, ਇਹ ਬਲਾ ਨੂੰ ਟਾਲ ਦੇਣਾ ਚਾਹੀਦਾ। ਪਰ ਜਿਹੜੇ ਜੰਤਰ ਮੰਤਰਾਂ ਤੇ ਵਿਸ਼ਵਾਸ ਕਰਨ ਵਾਲੇ ਸੀ ਪੀਰਾਂ ਫਕੀਰਾਂ ਤੇ, ਉਹਨਾਂ ਦਾ ਅੱਡਾ ਬਣਿਆ ਹੋਇਆ ਸੀ ਪੀਰਾਂ ਫਕੀਰਾਂ ਦਾ, ਉਹਨਾਂ ਦੇ ਵਿਸ਼ਵਾਸ ਦਵਾਇਆ, ਕਹਿੰਦੇ ਅਸੀਂ ਬਾਬਰ ਦੇ ਹਾਕਮਾਂ ਨੂੰ ਜੰਤਰਾਂ ਮੰਤਰਾਂ ਅੰਨਾ ਕਰ ਦਿਆਂਗੇ, ਫੂਕ ਮਾਰ ਕੇ ਉਡਾ ਦਿਆਂਗੇ। ਪਠਾਨ ਸੂਰਮੇ ਕਹਿੰਦੇ ਅਸੀਂ ਆਪਣੇ ਬਾਹੂਬਲ ਦੇ ਨਾਲ ਜਿੱਤਾਂਗੇ ਉਹਨਾਂ ਨੂੰ, ਤੀਰਾਂ ਕਮਾਨਾਂ ਦੇ ਨਾਲ ਬਿੰਨ ਦਿਆਂਗੇ ਉਹਨਾਂ ਨੂੰ। ਬੱਕਰੀਆਂ ਬੱਕਰੀਆਂ ਸਲਾਹਾਂ ਹੋ ਗਈਆਂ, ਬਾਬਾ ਸਿਰ ਤੇ ਆਣ ਚੜਿਆ। ਹਿੰਦੂ ਜਿਹੜੇ ਹਾਕਮਾਂ ਨੂੰ ਇਹ ਡਰ ਸੀ ਵੀ ਬਾਬਰ ਦੇ ਜਾਣ ਮਗਰੋਂ ਨਵਾਬ ਅਤੇ ਅਤੇ ਖਾਂ ਸਾਨੂੰ ਮਾਰ ਦੂਗਾ, ਇਹ ਤੋਂ ਬਿਹਤਰ ਹੈ ਬਹਾਦਰੀ ਦਿਖਾ ਕੇ ਮਰੀਏ, ਫੌਜਾਂ ਬਾਬਰ ਦੀਆਂ ਥੋੜੀਆਂ ਨਹੀਂ ਜਿੱਤ ਲਵਾਂਗੇ। ਉਹਨਾਂ ਦੀ ਗਿਣਤੀ ਬਹੁਤ ਘੱਟ ਸੀ ਬਾਬਰ ਦੀਆਂ ਫੌਜਾਂ ਦੀ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਬਾਬਰ ਇੱਕ ਨਵੀਂ ਬਲਾ ਲੈ ਕੇ ਆਇਆ ਹੈ। ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਬੰਦੂਕ ਨਹੀਂ ਸੀ, ਇਹ ਬੰਦੂਕ ਜਿਹੜੀ ਪਹਿਲਾ ਸ਼ਸਤਰ ਉਹ ਲੈ ਕੇ ਆਇਆ ਸੀ ਹਿੰਦ ਦੇ ਵਿੱਚ। ਇਹਨਾਂ ਦੇ ਕੋਲ ਤੀਰ ਕਮਾਨ ਸੀ, ਉਹਦੇ ਕੋਲ ਤੁੱਪਕ ਬੰਦੂਕ ਸੀ, ਇਹ ਨਵਾਂ ਹਥਿਆਰ ਸੀ ਲੜਨ ਵਾਸਤੇ। ਘੋੜ ਸਵਾਰ, ਨੇਜੇਬਾਜ਼ੀ ਕਰਨ ਵਾਲੇ ਹਾਥੀ, ਰਥਾਂ ਤੇ ਜੰਗ ਕਰਨ ਵਾਲੀਆਂ ਫੌਜਾਂ, ਸਹਿਦਪੁਰ ਦੇ ਪਠਾਣਾਂ ਨੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰ ਲਏ, ਬਾਬਰ ਨੂੰ ਰਸਤ ਪਾਣੀ ਨਹੀਂ ਦਿੱਤਾ, ਨਾ ਕਰ ਦਿੱਤੀ। ਸਿਪਾਹੀ ਤੀਰ ਕਮਾਨ ਲੈ ਕੇ ਕਿਲ੍ਹੇ ਦੇ ਮੋਰਚੇ ਸੰਭਾਲ ਲਏ ਉਹਨਾਂ ਨੂੰ। ਕਾਜ਼ੀ ਜਿਹੜੇ ਸੀ ਮੁੱਲਾਂ ਮਸੀਤਾਂ, ਜਿਵੇਂ ਉਹ ਮੁੱਲਾਂ ਵੀ ਕਾਜ਼ੀ ਵੀ ਮਸੀਤਾਂ 'ਚ ਬਹਿ ਕੇ ਦੁਆ ਦੇਣ ਲਈ। ਹਿੰਦੂ ਜਿਹੜੇ ਪੰਡਿਤ ਸੀ ਜੰਤਰ ਮੰਤਰ ਪੜ੍ਹਨ ਲੱਗ ਪਏ, ਹਵਨ ਕਰਨ ਲੱਗ ਗਏ। ਵਿਸ਼ਵਾਸ ਵਾਇਆ ਕਹਿੰਦੇ ਵੀ ਤੂੰ ਫਿਕਰ ਨਾ ਕਰ, ਕਲਮਾ ਪੜ੍ਹ ਕੇ ਬਾਬਰ ਦੀਆਂ ਤੋਪਾਂ ਦੇ ਮੂੰਹ ਮੋੜ ਦਿਆਂਗੇ, ਉਹ ਫੌਜਾਂ ਨੂੰ ਅੰਨ੍ਹੀਆਂ ਕਰ ਦੇਣਗੇ, ਐਂ ਕਹਿੰਦੇ ਸੀ। ਅਤੇ ਉਧਰ ਬਾਬ ਨੇ ਉੱਥੇ ਨੇੜੇ ਸਾਹਿਬ ਜੀ ਅਵਾਨ ਪਿੰਡ ਦੇ ਵਿੱਚ ਆ ਕੇ ਡੇਰਾ ਕੀਤਾ। ਬਾਬਰ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਸੈਦਪੁਰ ਦੇ ਗੋਲੀਆਂ ਦਾ ਮੀਂਹ ਭਰਾ ਦਿਓ, ਕਿਲ੍ਹੇ ਨੂੰ ਢਾਹ ਕੇ ਅੰਦਰ ਦਾਖਲ ਹੋ। ਜਿਹੜੇ ਪਠਾਣ ਅੱਗੇ ਵਧੇ ਬਾਬਰ ਦੀਆਂ ਫੌਜਾਂ ਨੂੰ ਲੜਦੇ ਉਹ ਮਾਰੇ ਗਏ, ਉਹਨਾਂ ਦੇ ਤੀਰ ਨੇਜੇ ਕਿਸੇ ਕੰਮ ਨਾ ਆਏ।
ਬਾਬਰ ਨੇ ਬਹੁਤ ਕਤਲੇਆਮ ਕੀਤੀ ਬੇਰਹਿਮੀ ਦੇ ਨਾਲ, ਆਪਣੇ ਜ਼ੁਲਮ ਦੀ ਅਤਿਆਚਾਰ ਦਾ ਸਿੱਕਾ ਜਮਾ ਦਿੱਤਾ ਉਸਨੇ। ਪਾਸ ਪਾਸ ਦੇ ਜਿਹੜੇ ਪਿੰਡ ਸੀ ਉਹ ਵੀ ਲੁੱਟੇ ਮਾਰੇ ਗਏ, ਹਿੰਦੂ ਪਠਾਨ ਮੁਸਲਮਾਨ ਸਾਰੇ ਉੱਚੇ ਨੀਵੇਂ ਜਾਤਾਂ ਦੇ ਰੱਸਿਆਂ ਦੇ ਨਾਲ ਬੰਨ ਲਏ। ਹਿੰਦੂ ਮੁਸਲਮਾਨਾਂ ਦੀਆਂ ਔਰਤਾਂ ਨੂੰ ਪੜਦੇ ਬੇਪੜਤ ਕਰ ਦਿੱਤਾ ਤੇ ਫੜ ਫੜ ਕੇ ਬਾਜ਼ਾਰਾਂ ਦੇ ਧੂ ਧੂ ਕੇ ਲੈ ਕੇ ਆਏ, ਮੂੰਹ ਵਿਚ ਸਵਾਹ ਪਾ ਪਾ ਕੇ ਕੁੱਟੀਆਂ ਵੀ, ਦੱਸੋ ਗਹਿਣੇ ਕਿੱਥੇ ਨੇ। ਬੜਾ ਕਹਿਰ ਹੋਇਆ, ਔਰਤਾਂ ਦੀ ਬੇਪਤੀ ਹੋਈ, ਹੈ ਕਰਲਾਪ ਮਰਨ ਵਾਲਿਆਂ ਦੇ ਵਿੱਚ। ਮਰਨ ਵਾਲੇ ਜਿਹੜੇ ਸੀ ਉਹਨੇ ਬਾਲ ਬੁੱਢੇ ਔਰਤਾਂ ਆਦਿ ਕਿਸੇ ਦੇ ਵੀ ਤਰਸ ਨਹੀਂ ਕੀਤਾ। ਅਮੀਰਾਂ ਦੇ ਪੁੱਤਰ ਰਹੀਸ ਨਵਾਬ ਜਾਦੇ ਰੁੜ ਗਏ ਸਾਰੇ। ਮੁਸਲਮਾਨਾਂ ਦਾ ਵੀ ਧਰਮੀ ਪੱਖ ਕੋਈ ਨਾ ਹੋਇਆ, ਉਹੀ ਬਚੇ ਜਿਹੜੇ ਭੋਰਿਆਂ ਵਿੱਚ ਜਾਂ ਤੂੜੀਆਂ ਦੇ ਕੋਠਿਆਂ ਚ ਲੋਕ ਕੇ ਬਚੇ। ਬਾਬਰ ਦੇ ਕਾਤਲਾਂ ਨੇ ਲੱਖਾਂ ਹਜ਼ਾਰਾਂ ਦੇ ਗਹਿਣੇ ਕੱਪੜੇ ਸੋਨਾ ਚਾਂਦੀ ਲੁੱਟਿਆ, ਔਰਤਾਂ ਨੂੰ ਬੰਨ ਕੇ ਤੁਰ ਪਏ ਲੁੱਟ ਦਾ ਮਾਲ ਢੋਣ ਦੇ ਲਈ। ਕਤਲ ਹੋਏ ਬੱਚੇ ਜਿਹੜੇ ਕੈਦੀਆਂ ਦੇ ਸਿਰਾਂ ਦੇ ਉੱਤੇ ਜਿਹੜੇ ਉਹਨਾਂ ਦੇ ਸੂਰਮੇ ਪਰਿਵਾਰਾਂ ਦੇ, ਉਹ ਤਾਂ ਕਤਲ ਹੋ ਗਏ। ਜਿਹੜੇ ਕਤਲ ਹੋਇਆਂ ਦਾ ਲੁੱਟਮਾਰ ਸੀ ਉਹ ਵੀ ਇਹਨਾਂ ਕੈਦੀਆਂ ਦੇ ਸਿਰ 'ਤੇ ਚੁਕਾਇਆ। ਖਾਨਜ਼ਾਦੀਆਂ ਅਤੇ ਪ੍ਰਵਾਣੀਆਂ ਫਟੇ ਕੱਪੜੇ, ਜ਼ਖਮਾਂ 'ਤੇ ਖੂਨ ਸਿਮਦਾ ਅਤੇ ਉਹ ਸਿਰਾਂ 'ਤੇ ਭਾਰ ਚੁੱਕੇ ਹੋਏ ਨੇ। ਇਸ ਕਰਕੇ ਰੱਸਿਆਂ ਦੇ ਨਾਲ ਬੰਨੀਆਂ ਹੋਈਆਂ, ਫੜੀਆਂ ਹੋਈਆਂ, ਹਾਹ ਕਰਲਾਪ ਹੋ ਗਿਆ ਇਹ ਹਮਲੇ ਦੇ ਵਿੱਚ। ਕਿਉਂਕਿ ਮਹਾਰਾਜ ਕਹੇ ਲਾ ਲਓ ਕਿਉਂ ਇੱਥੋਂ ਜਾ ਕੇ ਚਾਰ ਕੋਹਾਂ ਦੇ ਉੱਤੇ ਉੱਥੇ ਸੁੱਕਾ ਤਲਾਅ ਉੱਥੇ ਨਿਵਾਸ ਕਰ, ਉੱਥੇ ਮਿਲਾਂਗੇ। ਬ੍ਰਾਹਮਣ ਦੇ ਘਰ ਵਿਆਹ ਰੱਖਿਆ ਸੀ ਉਹਨੂੰ ਵੀ ਉਹਦਾ ਕਾਰਜ ਵੀ ਮਹਾਰਾਜ ਵਿਘਨ ਨਹੀਂ ਪੈਣ ਦਿੱਤਾ, ਕਹਿੰਦੇ ਜਾ ਤੂੰ ਵੀ। ਅਤੇ ਮਹਾਰਾਜ ਸਾਹਿਬ ਜੀ ਉੱਥੇ ਰਹੇ। ਉਹ ਫਕੀਰ ਜਾਣ ਕੇ ਮਹਾਰਾਜ ਸਾਹਿਬ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ। ਮਹਾਰਾਜ ਜਾਣ ਬੁੱਝ ਕੇ ਹੋਏ, ਅਸਲ 'ਚ ਕੈਦੀ ਛਡਾਉਣੇ ਸੀ। ਅਤੇ ਮਹਾਰਾਜ ਸਾਹਿਬ ਜੀ ਨੂੰ ਅਤੇ ਭਾਈ ਮਰਦਾਨੇ ਨੂੰ ਇੱਕ ਬੜਾ ਅੜੀਅਲ ਘੋੜਾ ਫੜਾ ਦਿੱਤਾ ਅਤੇ ਭਾਈ ਬਾਲੇ ਦੇ ਸਿਰ 'ਤੇ ਬੋਝਾ ਚੁਕਾ ਦਿੱਤਾ। ਅਤੇ ਆਪ ਜੀ ਫਿਰ ਸਾਧ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਸਿਰ 'ਤੇ ਕਹਿੰਦੇ ਵੀ ਪੰਡ ਚੁੱਕੋ, ਕਹਿੰਦੇ ਵੀ ਚੱਕ ਕੇ ਤੁਸੀਂ ਰੱਖ ਦਿਓ ਮੇਰੇ ਸਿਰ 'ਤੇ। ਉਹ ਜਦ ਰੱਖੀ ਉਹ ਸਵਾ ਹੱਥ ਸਿਰ ਤੋਂ ਤਾਂ ਉੱਪਰ, ਜਿਉਂ ਜਿਉਂ ਤੁਰਨ ਪੰਡ ਨਾਲ ਤੁਰੀ ਜਾਵੇ। ਸਾਰੇ ਹੈਰਾਨ ਹੋ ਗਏ ਅਤੇ ਮਹਾਰਾਜ ਕਹਿੰਦੇ ਮਰਦਾਨਿਆਂ ਹਾਂ ਮਾਰੇ, ਕਹਿੰਦੇ ਘੋੜਾ ਛੱਡ ਦੇ। ਕਹਿੰਦੇ ਮਹਾਰਾਜ ਪਠਾਨ ਮਾਰੂ ਮੈਨੂੰ, ਘੋੜਾ ਬਹੁਤ ਅੜੀਆਲਾ, ਦੋਨਾਂ ਹੱਥਾਂ ਨਾਲ ਫੜਿਆ। ਕਹਿੰਦੇ ਛੱਡ ਦੇ, ਆਪ ਆਊ ਮਗਰ। ਘੋੜਾ ਮਗਰ ਵਾਰ ਆਉਣ ਲੱਗ ਗਿਆ। ਮਹਾਰਾਜ ਕਹਿੰਦੇ ਕੀਰਤਨ ਰਬਾਬ ਸੁਰ ਕਰ ਤੁਰੇ ਜਾਂਦੇ ਸ਼ਬਦ ਗਾਉਣਾ ਹੈ। ਮਹਾਰਾਜ ਸਾਹਿਬ ਨੇ ਸ਼ਬਦ ਗਾਇਨ ਕੀਤਾ। ਜਦੋਂ ਬਾਬਰ ਦੇ ਕੈਦ ਵਿੱਚ ਚਲੇ ਗਏ, 1100 ਦੀ ਗਿਣਤੀ ਕੈਦੀਆਂ ਦੀ ਲਿਖੀ ਹੈ। ਭਾਈ ਮਨੀ ਸਿੰਘ ਜੀ ਨੇ ਜਿਹੜਾ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਟੀਕਾ ਕੀਤਾ ਉਹਦੇ ਵਿੱਚ ਜ਼ਿਕਰ ਮਹਾਂਪੁਰਖਾਂ ਨੇ ਕਥਨ ਕੀਤਾ ਵੀ 1100 ਕੈਦੀ ਸੀ। ਉਹ ਵਿਚਾਰੇ ਰੋਣ ਵਾਲੇ ਫਟੇ ਕੱਪੜੇ, ਗੁਰੂ ਸਾਹਿਬ ਦੀ ਚੱਕੀ ਚੱਲੇ ਆਪਣੇ ਆਪ। ਉਹ ਕਹਿੰਦੇ ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰੋ, ਥੱਕ ਗਏ ਅਸੀਂ ਤਾਂ ਚੱਕੇ। ਕਹਿੰਦੇ ਸਤਨਾਮ ਵਾਹਿਗੁਰੂ ਕੋਲ ਤੁਹਾਡੀਆਂ ਵੀ ਚੱਲ ਪੈਣਗੀਆਂ। 1100 ਚੱਕੀਆਂ ਚੱਲੀਆਂ ਆਪਣੇ ਆਪ। ਫੇਰ ਬਾਬ ਪੈਰੀਂ ਡਿੱਗਿਆ ਆ ਕੇ ਕਹਿੰਦਾ ਮਹਾਰਾਜ ਬਖਸ਼ ਲਓ, ਮੈਨੂੰ ਨਹੀਂ ਸੀ ਪਤਾ ਇਹਦੀ ਬਰਕਤਾਂ ਦੇ ਮਾਲਕ ਹੋ, ਮੇਰੀ ਕੁਲ ਦੇ ਕਿਸੇ ਨੂੰ ਰਾਜ ਨਹੀਂ ਮਿਲਿਆ, ਰਾਜ ਬਖਸ਼ੋ। ਕਹਿੰਦੇ ਜ਼ੁਲਮ ਕਰੋਗੇ ਫਿਰ ਰਾਜ ਨਹੀਂ ਰਹੂਗਾ ਤੁਹਾਡੀ ਕੁਲ ਵਿੱਚ, ਉਨ੍ਹਾਂ ਚਿਰੇ ਰਹੋ ਜਿੰਨਾ ਚਿਰ ਜ਼ੁਲਮ ਨਹੀਂ ਕਰੋਗੇ। ਅਤੇ ਮਹਾਰਾਜ ਕਹਿੰਦੇ ਇਹਨਾਂ ਸਾਰਿਆਂ ਨੂੰ ਛੱਡ ਤਾਂ ਤੈਨੂੰ ਬਖਸ਼ਾਂਗੇ। ਸਾਰੇ ਛੱਡੇ ਅਤੇ ਉਸ ਵੇਲੇ ਮਹਾਰਾਜ ਨੇ ਉਹ ਸਾਰਾ ਜੇ ਅੱਖੀਂ ਡਿੱਠਾ ਹਾਲ ਇਹ ਸ਼ਬਦ ਵਿੱਚ ਬਿਆਨ ਕੀਤਾ। ਪਹਿਲਾਂ ਆਪ ਜੀ ਨੇ ਮੰਗਲ ਕੀਤਾ, ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਅਤੇ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਨਾਮ ਤੇ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਇਹ ਅੱਗੇ ਫਿਰ ਮਹਾਰਾਜ ਸਾਹਿਬ ਜੀ ਉਹ ਸਾਰਾ ਹੁਣ ਨਕਸ਼ਾ ਅੱਖੀਂ ਦੇਖਿਆ, ਮਹਾਰਾਜ ਸਾਹਿਬ ਜੀ ਬਿਆਨ ਕਰਦੇ ਹਨ।
ਜਿਨ ਸਿਰ ਸੋਹਨ ਪੱਟੀਆਂ,
ਜਿਨ੍ਹਾਂ ਪਠਾਣੀਆਂ ਇਸਤਰੀਆਂ ਦੇ ਸਿਰ ਦੇ ਉੱਤੇ ਪੱਟੀਆਂ ਮੀਡੀਆਂ ਕੀਤੀਆਂ ਹੋਈਆਂ, ਪੱਟੀਆਂ ਹੁੰਦੀਆਂ ਜਿਹੜੇ ਦੋਨੇ ਪਾਸੇ ਜਿਹੜਾ ਤੇਲ ਲਾ ਕੇ ਜਾਂ ਫਿਰ ਥੋੜਾ ਜਿਹਾ ਉਹ ਪਦਾਰਥ ਸਾਧ ਸਿੰਘ ਜੀ ਲਾ ਕੇ ਕੇਸ ਦੋਨੇ ਹਿੱਸਿਆਂ 'ਚ ਕੀਤੇ ਜਾਂਦੇ ਹੈ ਅਤੇ ਥੰਧੀ ਚੀਜ਼ ਨਾਲ ਹੁੰਦੇ ਨੇ, ਕੰਘੀ ਕਰਕੇ ਨਾ ਉਹ ਜਮਾਏ ਜਾਣ ਨੂੰ ਪੱਟੀ ਕਹਿੰਦੇ ਨੇ। ਉਹ ਕੇਸ ਥੋੜੇ ਜਿਹੇ ਜਮਾ ਜਾਣੇ ਤੇਲ ਤੂਲ ਲਾ ਕੇ ਤੇ ਉਹਨੂੰ ਪੱਟੀਆਂ ਕਹਿੰਦੇ ਨੇ। ਦੁਬਾਰੇ ਬੋਲੋ ਜੀ ਸਰ।
ਜਿਨ ਸਿਰ ਸੋਹਣ ਪੱਟੀਆਂ,
ਜਿਨ੍ਹਾਂ ਪਠਾਣੀਆਂ ਦੇ ਸਿਰ ਉੱਤੇ ਪੱਟੀਆਂ ਮੀਡੀਆਂ ਸੋਹਣ ਸੋਭਦੀਆਂ ਸਨ ਤੇ ਉਹ ਪੱਟੀਆਂ ਜਿਹੜੀ ਆ ਥੰਧੀ ਚੀਜ਼ ਲਾ ਕੇ ਕੰਘੀ ਕਰਕੇ ਚਮੜੀ ਨੰਗੀ ਕਰ ਲਈ ਉਹਦੇ ਸੰਧੂਰ ਭਰਨਾ, ਔਰ ਉਹਦੇ ਵਿੱਚ ਫਿਰ
ਮੰਗੀ ਪਾਏ ਸੰਧੂਰ,
ਉਹਦੇ ਵਿੱਚ ਸੰਧੂਰ ਪਾ ਕੇ ਸੁਹਾਗ ਦੀ ਨਿਸ਼ਾਨੀ ਇਸ ਤਰ੍ਹਾਂ ਦੇ ਬਨਾਵਟ ਕਰਕੇ ਰੱਖਦੀਆਂ ਸਨ ਹਿੰਦੂ ਘਰਾਣੇ ਦੀਆਂ ਬੀਬੀਆਂ।
ਸੇ ਸਿਰ ਕਾਤੀ ਮੁੰਨੀਆਂ
ਸੇ ਉਸ ਹੁਣ ਹੀਰੇ ਮੋਤੀਆਂ ਤੇ ਗਹਿਣੇ ਉਤਾਰਨ ਦੇ ਲਈ ਕੈਂਚੀ ਹੁੰਦੀ ਹੈ ਕਾਤੀ ਕੈਂਚੀ ਜਿਹੜੀਆਂ ਪਸ਼ੂਆਂ ਦੀਆਂ ਪੂੰਛਾਂ ਬਣਨ ਵਾਲਾ ਬੜਾ ਸਾਰਾ ਕੈਂਚਾ ਜਿਹਾ ਹੁੰਦਾ ਹੈ ਉਹ ਕੈਂਚੀਆਂ ਦੇ ਨਾਲ ਮੁੰਨੀਆਂ ਨੂੰ ਮੁੰਨੇ ਜਾ ਰਹੇ ਉਹਨਾਂ ਦੇ ਕੇਸ ਕੱਟ ਦਿੱਤੇ ਇਹ ਸਿਰ ਦੀ ਸੋਭਾ ਹੈ ਕੱਟੇ ਹੋਏ ਕੇਸ ਨ ਸੇ ਸਿਰ ਕਾਤੀ ਮੁੰਨੀਆਂ ਮੁੰਨ ਦਿੱਤੇ ਹਨ ਬਾਲ
ਗਲ ਵਿੱਚ ਆਵੇ ਧੂੜ
ਗਲੇ ਦੇ ਵਿੱਚ ਆ ਕੇ ਮੂੰਹ ਉੱਪਰ ਧੂੜ ਖੇ ਪਾਉਂਦੇ ਹੈ ਉਹਨਾਂ ਇਸਤਰੀਆਂ ਕੋਲੋਂ ਘਰ ਵਿੱਚ ਲੁਕੋਏ ਹੋਏ ਧਨ ਨੂੰ ਲੈਣ ਵਾਸਤੇ ਉਹਨਾਂ ਦੇ ਮੂੰਹ ਤੋਬਰੇ ਲਾ ਦਿੱਤੇ ਮੂੰਹ ਦੇ ਵਿੱਚ ਜਾਂ ਬੁੱਕ ਭਰ ਕਰਕੇ ਮੂੰਹ ਵਿੱਚ ਪਾ ਕੇ ਉਹ ਗਲੇ ਤੱਕ ਫਿਰ ਜਾਂਦੀ ਹੈ ਧੂੜ ਜਿਹੜੀ ਸਾਹ ਲੈਂਦੇ ਹੈ ਗਲ ਵਿੱਚ ਆਵੇ ਧੂੜ ਧੂੜ ਅੰਦਰ ਜਾ ਰਹੀ ਹੈ ਕਿਉਂ ਧੂੜ ਦਾ ਬਾਹਰ ਤੋਂ ਨਾਸਾਂ ਥੀ ਵੀ ਚਲੀਏ ਤਾਂ ਵੀ ਗਲੇ ਦੇ ਜਾ ਕੇ ਫਿਰ ਖੁਰਕ ਪੈਦਾ ਕਰਦੀ ਹੈ ਉਹ ਗਲੇ ਚ ਧੂੜ ਜਾ ਰਹੀ ਹੈ
ਮਹਿਲਾ ਅੰਦਰ ਹੁੰਦੀ ਆ
ਮਹਾਰਾਜ ਕਹਿੰਦੇ ਦੇਖੋ ਕਿਹਾ ਪਾਣਾ ਵਰਤਿਆ ਇਹ ਆਪਣੇ ਮਹੱਲਾਂ ਦੇ ਅੰਦਰ ਨਿਵਾਸ ਕਰਦੀਆਂ ਸੀ ਤੇ ਐਸਾ ਇਹਨਾਂ ਦੇ ਮਹਿਲਾਂ ਅੰਦਰ ਹੁੰਦੀਆਂ ਜਦੋਂ ਆਪਣੇ ਮਹਿਲਾਂ ਦੇ ਵਿੱਚ ਹੁੰਦੀਆਂ ਰਹਿ ਰਹੀਆਂ ਸਨ
ਹੁਣ ਬਹਿਣ ਨਾ ਮਿਲਣ ਹਦੂਰ
ਉਹ ਮਹਿਲਾਂ ਚ ਨਿਵਾਸ ਕਰਨ ਵਾਲੀਆਂ ਕਹਿੰਦੇ ਹੁਣ ਆਪਣੇ ਪਤੀਆਂ ਦੇ ਕੋਲ ਨਹੀਂ ਬਹਿ ਸਕਦੀਆਂ ਮਹਿਲਾਂ ਦੇ ਕੋਲ ਨਿਵਾਸ ਨਹੀਂ ਕਰ ਸਕਦੀਆਂ ਨੇੜੇ ਨਹੀਂ ਬੈਠਣ ਦਿੱਤੀਆਂ ਜਿਹੜੇ ਕੈਦੀ ਕਰੇ ਉਹਨਾਂ ਅਲੱਗ ਅਲੱਗ ਕਰਤੇ ਬੀਬੀਆਂ ਅਲੱਗ ਤੇ ਭਾਈ ਅਲੱਗ ਜਾਂ ਫਿਰ ਜਿਹਨਾਂ ਦੇ ਪਤੀ ਮਰ ਗਏ ਉਹਨਾਂ ਤੋਂ ਅਲੱਗ ਹੋ ਗਈਆਂ
ਆਦੇਸ਼ ਬਾਬਾ ਆਦੇਸ਼
ਗੁਰੂ ਸਾਹਿਬ ਜੀ ਕਹਿੰਦੇ ਨੇ ਹੇ ਪਿਤਾ ਪਰਮੇਸ਼ਰ ਤੁਹਾਨੂੰ ਆਦੇਸ਼ ਨਮਸਕਾਰ ਹੈ ਆਦੇਸ਼ ਨਮਸਕਾਰ ਹੈ ਮਨ ਕਰਕੇ ਬਾਣੀ ਕਰਕੇ ਤੁਸੀਂ ਆ ਦੇਸ਼ ਦੇਸ਼ ਕਾਲ ਵਸਤੂ ਤੋਂ ਆ ਰਹਿਤ ਹੋ ਆਦੇਸ਼ ਸਾਰਿਆਂ ਦੇ ਦੇਸ਼ ਵਿੱਚ ਆਏ ਹੋਏ ਤੁਹਾਨੂੰ ਤੁਹਾਡੇ ਤੇ ਨਮਸਕਾਰ ਹੈ
ਆਦ ਪੁਰਖ ਤੇਰਾ ਅੰਤ ਨਾ ਪਾਇਆ
ਇਹ ਜਗਤ ਦੇ ਮੁੱਢ ਰੂਪ ਸਾਰਿਆਂ ਦਾ ਪੁਰਖ ਵਿਆਪਕ ਪੂਰਨ ਪਰਮੇਸ਼ਰ ਤੇਰਾ ਤੁਹਾਡਾ ਕਿਸੇ ਨੇ ਵੀ ਅੰਤ ਅਖੀਰ ਨਹੀਂ ਪਾਇਆ ਹੈ ਓੜਕ ਨਹੀਂ ਪਾਇਆ ਪੌਣਾ ਕੀਤਾ
ਕਰ ਕਰ ਦਿਖ ਹੈ ਈਸ
ਤੇ ਤੁਸੀਂ ਅਨੇਕਾਂ ਹੀ ਵੇਸ ਪੇਸ਼ਾ ਨੂੰ ਕਰ ਕਰਕੇ ਵੇਖ ਰਹੇ ਹੋ ਜੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ
ਜਦੋਂ ਸੀਆ ਵੀ ਆਹੀਆ
ਜਦੋਂ ਇਹ ਇਸਤਰੀਆਂ ਜਿਹੜੀਆਂ ਦੀ ਅੱਜ ਇਹ ਬੇਪਤੀ ਹੋ ਰਹੀ ਹੈ ਕਦੇ ਖਿਆਲ ਕਰੋ ਕਹਿੰਦੇ ਜਦੋਂ ਇਹ ਵਿਆਹੀਆਂ ਸੀ ਜਦੋਂ ਇਹਨਾਂ ਦੇ ਵਿਆਹ ਹੋਏ ਸਨ ਵਿਆਹ ਕੇ ਲਿਆਂਦੀਆਂ ਸੀਆਂ ਸਨ
ਲਾੜੇ ਸੋਹਨ ਪਾਸ
ਇਹਨਾਂ ਦੇ ਲਾੜੇ ਪਤੀ ਪਾਸ ਬੈਠੇ ਸੋਭਨੀਕ ਹੁੰਦੇ ਪਤੀ ਪਤਨੀ ਨੂੰ ਬਿਠਾ ਕੇ ਸ਼ਗਨ ਕਰਦੇ ਲੋਕ ਉਹਨਾਂ ਦੇ ਉਹਨਾਂ ਨੂੰ ਮਿਲਦੇ ਆ ਕੇ ਵੀ ਇਹਦਾ ਵਿਆਹ ਹੋਇਆ ਨਵਾਂ ਜੋੜੀ ਹੈ ਇਹਨੂੰ ਜੋੜੀ ਨੂੰ ਮਿਲੋ ਰਿਸ਼ਤੇਦਾਰ ਸੀਸਾਂ ਦਿੰਦੇ ਬਜ਼ੁਰਗ ਆ ਕਰਕੇ ਉਦੋਂ ਸੋਭਨੀਕ ਹੁੰਦੀਆਂ ਸਨ
ਹੀ ਡੋਲੀ ਚੜ ਆਈ
ਇਹ ਇਸਤਰੀਆਂ ਹੀ ਡੋਲੀ ਸੁੱਖ ਪਾਲਕੀਆਂ ਦੇ ਵਿੱਚ ਚੜ ਕੇ ਆਈਆਂ ਸੀ ਪਾਲਕੀਆਂ ਚ ਵਿਆਹ ਕੇ ਲਿਆਇਆ ਕਰਦੇ ਸੀ ਪਰ ਹੁਣ ਅੱਜ ਦੇਖੋ ਇਹਨਾਂ ਦੇ ਹਾਲ
ਦੰਦ ਖੰਡ ਕੀਤੇ ਰਾਸ
ਜਿਹਨਾਂ ਨੂੰ ਦੰਦ ਖੰਡ ਹਾਥੀ ਦੇ ਦੰਦ ਟੁਕੜਿਆਂ ਦੇ ਨਾਲ ਰਾਸ ਸਜਾਉਣਾ ਕੀਤਾ ਸੀ ਪਾਲਕੀਆਂ ਨੂੰ ਉਹ ਪਾਲਕੀਆਂ ਚ ਬਹਿ ਕੇ ਆਈਆਂ ਸੀ ਜਾਂ ਫਿਰ ਦੰਦ ਖੰਡ ਕੀਤੇ ਰਾਸ ਜਿਹਨਾਂ ਨੇ ਹਾਥੀ ਦੰਦਾਂ ਦੇ ਚੂੜੇ ਪਹਿਨਣਾ ਕੀਤੇ ਹੋਏ ਸੀ ਉਸ ਵੇਲੇ ਇਹ ਰਿਵਾਜ ਸੀ ਅਮੀਰ ਘਰਾਂ ਦੀਆਂ ਹਾਥੀ ਦੇ ਜਿਹੜੇ ਸੀ ਉਹ ਸਾਸ ਜੀ ਕਿਉਂਕਿ ਇਹਨੂੰ ਪਵਿੱਤਰ ਮੰਨਦੇ ਸੀ ਹਾਥੀ ਦੇ ਜਿਹੜੇ ਦੰਦ ਹੈ ਉਹਨਾਂ ਦੇ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਹਨ ਤੇ ਉਹ ਉਹਨਾਂ ਦੇ ਇਸ ਪ੍ਰਕਾਰ ਦੇ ਚੂੜੇ ਬਣਾਉਂਦੀਆਂ ਬੀਬੀਆਂ ਉਹ ਪਾਈਆਂ ਜਾਂਦੀਆਂ ਅਮੀਰ ਸਹਿਜਾਦੀਆਂ
ਉੱਪਰੋਂ ਪਾਣੀ ਵਾਰੀਐ
ਡੋਲੀਆਂ ਵਿੱਚ ਨਿਕਲਦੀਆਂ ਸੱਸਾਂ ਤੇ ਨੂੰਹ ਪੁੱਤ ਦੇ ਉੱਪਰ ਉਹਦੀ ਪਾਣੀ ਵਾਰਨੇ ਕੀਤੇ ਸਨ
ਚੱਲੇ ਚਿਮਕਣ ਪਾਸ
ਚੱਲੇ ਅਧਿਕ ਸਹਿਤ ਪਾਠ ਕਰਨਾ ਭਾਈ ਇਹਨਾਂ ਦੇ ਪਾਸ ਉਹ ਸੀਸਿਆਂ ਨਾਲ ਜੜਾਓ ਚੱਲੇ ਨਾਮ ਪੱਖੇ ਦਾ ਪੱਖੇ ਚਿਮਕਣ ਉਸ ਵੇ ਚਮਕਾਰੇ ਮਾਰਦੇ ਸੀ ਉਹ ਸੀਸਾ ਜਿਹੜਾ ਨਾ ਚਮਕ ਮਾਰਦਾ ਜਦੋਂ ਹਿੱਲਦਾ ਹੁੰਦਾ ਉਹ ਸੀਸੇ ਜਿਹੜੇ ਹੁੰਦੇ ਸੀ ਉਹ ਪੱਖਿਆਂ ਦੇ ਵਿੱਚ ਉਹ ਦੇਹ ਅਧਿਆਸ ਲੋਕ ਜਿਹੜੇ ਨਾ ਉਹ ਮੂੰਹ ਦੇਖਦੇ ਵਾਰ ਵਾਰ ਬੀਬੀਆਂ ਨੂੰ ਸੁਭਾਅ ਹੁੰਦਾ ਹੈ ਵੀ ਮੇਰਾ ਚਿਹਰਾ ਕਿਹਾ ਜਿਹਾ ਸੁੰਦਰ ਹੈ ਅੱਜ ਕੱਲ੍ਹ ਤਾਂ ਚਲੋ ਹੁਣ ਨੌਜਵਾਨਾਂ ਨੂੰ ਉਹ ਆਪਣੇ ਮੋਬਾਈਲ ਚ ਨੀ ਸੀਸੇ ਤੇਰੀ ਮੂੰਹ ਦੇਖੀ ਜਾਂਦੇ ਆ ਹਰ ਵਕਤ ਵੀ ਮੇਰਾ ਮੂੰਹ ਕਿਹਾ ਜਿਹਾ ਹੈ ਇਹ ਦੇਹ ਅਧਿਆਸ ਹੀ ਹੋਇਆ ਕਰਦਾ ਹੈ ਤੋ ਇਸ ਪ੍ਰਕਾਰ ਉਹ ਚਮਕਦੇ ਸਹੀ ਤੇ ਸ਼ੀਸ਼ੇ ਚਮਕਣ ਮਾਰਦੇ ਸੀ ਅੱਜ ਸਭ ਕੁਛ ਖਤਮ ਹੋ ਗਿਆ ਹੈ
ਇੱਕ ਲੱਖ ਲਹਿਣ ਬੈਠੀਆ
ਅਮੀਰ ਘਰਾਂ ਦੀਆਂ ਔਰਤਾਂ ਇੰਨੀਆਂ ਚਲਾਕ ਸਨ ਉਹ ਜਦੋਂ ਆ ਕੇ ਬਹਿੰਦੀਆਂ ਬੈਠੀਆਂ ਹੋਈਆਂ ਆਪਣੇ ਜਦੋਂ ਦੇਵਰ ਆਉਂਦਾ ਪੁਰਾਣੇ ਘਰਾਣੇ ਚ ਰਾਜ ਘਰਾਣਿਆਂ ਦੀਆਂ ਗੱਲਾਂ ਨੇ ਇਹ ਉਹਨਾਂ ਕੋਲ 1,00,000 ਰੁਪਇਆ ਝੋਲੀ 'ਚ ਪਵਾ ਕੇ ਲੈਂਦੀਆਂ ਅਤੇ ਜਦੋਂ ਜੇਠ ਆਉਂਦਾ ਫਿਰ ਖੜ੍ਹੀ ਹੋ ਕੇ ਜੇਠ ਦਾ ਸਤਿਕਾਰ ਕਰਦੀਆਂ। 1,00,000 ਲਹਿਣ ਬੈਠੀਆਂ, ਉਹ ਤਾਂ ਦੇਵਰਾਂ ਦੇ ਕੋਲੋਂ ਤਾਂ ਬੈਠੀਆਂ ਲੈਂਦੀਆਂ ਸਨ। ਲੱਖ
ਲਹਿਣ ਖੜੀਆ,
ਜਦੋਂ ਜੇਠ ਆਉਂਦਾ ਉਹਦੇ ਕੋਲੋਂ 1,00,000 ਰੁਪਇਆ ਲੈਣਾ, ਖੜੀ ਹੋ ਕੇ ਝੋਲੀ ਪਾਉਣਾ, ਇਹ ਰਿਵਾਜ ਸੀ ਅਮੀਰ ਘਰਾਣੇ ਵਿੱਚ। ਅਤੇ ਇਸ ਕਰਕੇ ਇਹਨਾਂ ਦਾ ਇਹ ਅੱਜ ਹਾਲ ਦੇਖੋ ਕੀ ਹੋ ਰਿਹਾ। ਹਾਂਜੀ ਦੁਬਾਰੇ ਫਿਰ ਬੋਲੋ। 1,00,000
ਲਹਿਣ ਬੈਠੀਆ,
ਤੇ ਇੱਕ ਤਾਂ ਸਿਆਣੀਆਂ ਔਰਤਾਂ ਜਦੋਂ ਦੇਖਣ ਆਉਂਦੀਆਂ ਵੀ ਫਲਾਣੇ ਦੀ ਨੂੰਹ ਆਈ, ਆਖੇ ਚਲੋ ਜੀ ਮੂੰਹ ਦੇਖ ਕੇ ਆਉਣਾ ਹੈ, ਨਾਲੇ ਟਕਾ ਦੇਣਾ ਨਾਲੇ ਮੂੰਹ ਦੇਖਣਾ, ਮੂੰਹ ਦਿਖਾਈ ਦਾ ਟਕਾ ਕਹਿੰਦੇ ਸੀ ਉਹਨੂੰ। ਉਹ ਫਿਰ ਬੈਠੀਆਂ ਨੂੰ ਇਹ 1,00,000 ਜਾਣ ਲੈਂਦੀਆਂ ਸੀ ਵੀ ਇਹ ਸੁਭਾਅ ਕਿਹਾ ਜਾ ਹੋਊਗਾ। ਇੰਨੀਆਂ ਅਕਲ ਵਾਲੀਆਂ ਪੁਰਾਣੀਆਂ ਬੀਬੀਆਂ ਹੁੰਦੀਆਂ ਸੀ, ਉਹ 1,00,000 ਬੈਠੀਆਂ ਨੂੰ 1,00,000 ਲੈਂਦੀਆਂ ਸੀ ਵੀ ਇਹ ਘਰਾਣੇ ਦੀ ਔਰਤ ਹੈ, ਇਹ ਇਹਨਾਂ ਨੂੰ ਸੁੱਖ ਦੇਊਗੀ।
1,00,000 ਲਹਿਣ ਖੜੀਆ,
ਤੇ ਕੁਝ ਐਸੀਆਂ ਸੀ ਜਿਹੜੀਆਂ ਉਹ ਖੜੀ ਨੂੰ ਜਾਂਚ ਲੈਂਦੀਆਂ ਸੀ ਵੀ ਇਹ ਕਿਸ ਤਰ੍ਹਾਂ ਦੀ ਹੋਊਗੀ। ਉਹਨੂੰ ਤੁਰਨ ਤੋਂ ਜਾਂਚ ਲੈਣਾ, ਚਿਹਰੇ ਤੋਂ, ਤੁਰਨ ਫਿਰਨ ਤੋਂ, ਬੋਲਣ ਤੋਂ, ਇਹ ਪੁਰਾਣੇ ਚਿੰਨ੍ਹ ਹੁੰਦੇ ਸੀ, ਉਹਦੇ ਮਨ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਵੀ ਚੰਚਲ ਹੈ, ਸਾਊ ਹੈ, ਕਿਸ ਤਰ੍ਹਾਂ ਦਾ ਹੈ, ਇਹਦਾ ਚਾਲ ਚੱਲਣ ਕਿਹਾ ਜਾਊਗੀ, ਇਹ ਭਰੀਆਂ ਮਾਨਸ ਨੇ ਜਾਂ ਫਿਰ ਇਹ ਚੰਚਲ ਹਨ, ਇਉਂ ਜਾਣ ਲੈਂਦੀਆਂ।
ਗਰੀ ਸੁਹਾਰੇ ਖਾਂਦੀਆਂ,
ਬਦਾਮ ਦੀਆਂ ਗਿਰੀਆਂ, ਚੁਹਾਰੇ ਮੇਵੇ ਉਹ ਪਤੀਆਂ ਪਾਸੋਂ ਲੈ ਕੇ ਖਾਂਦੀਆਂ ਸਨ।
ਮਨ ਸੇਜੜੀਆ,
ਉਹ ਅਜੇ ਸੇਜੜੀਆਂ ਜਿਹੜੀਆਂ ਮੰਜਾ ਬਿਸਤਰਾ ਜਿਹਦੇ ਚ ਰਜਾਈ ਤਲਾਈ ਸਭ ਕੁਛ ਹੁੰਦਾ ਉਹਨੂੰ ਸੇਜਾ ਕਹਿ ਦਿੰਦੇ ਆ। ਪਤੀ ਦਾ ਸੁੱਖ ਮਾਣਦੀਆਂ ਮਾਣਦੀਆਂ ਸੀ, ਉਹ ਗਰੀ ਸੁਹਾਰੇ ਵਾਲੇ ਮੂੰਹ ਦੇ ਵਿੱਚ ਹੁਣ ਇਹਨਾਂ ਦੇ ਸਵਾਹ ਪਾਈ ਜਾ ਰਹੀ ਹੈ। ਦੇਖੋ ਕੈਸਾ ਭਾਣਾ ਵਰਤਿਆ,
ਤਿੰਨ ਗਲ ਸਿਲਕਾ ਪਾਈਆ,
ਹੁਣ ਤਿੰਨ ਉਹਨਾਂ ਦੇ ਗਲ ਗਲਿਆਂ ਦੇ ਵਿੱਚ ਮੁਗਲਾਂ ਨੇ ਸਿਲਕਾਂ ਰੱਸੀਆਂ ਪਾ ਫਾਈਆਂ ਪਾ ਦਿੱਤੀਆਂ ਨੇ, ਤੇ ਇਸ ਕਰਕੇ ਉਹਨਾਂ ਦੇ ਇਹ ਹਾਲ ਕਰ ਦਿੱਤੇ ਹਨ, ਸਿਲਕਾਂ ਪਾ ਦਿੱਤੀਆਂ।
ਟੁੱਟਣ ਮੋਤ ਸਰੀਆ,
ਗਲੇ ਜਿਹੜੇ ਗਲ ਉਹਨਾਂ ਦੇ ਵਿੱਚ ਮੋਤ ਮੋਤੀਆਂ ਦੀਆਂ ਲੜੀਆਂ ਜਿਹੜੀਆਂ ਪਾਈਆਂ ਹੋਈਆਂ ਸੀ ਨਾ, ਉਹ ਟੁੱਟਣ ਟੁੱਟ ਟੁੱਟ ਕੇ ਪੈਂਦੀਆਂ ਨੇ, ਤੋੜ ਦਿੱਤੀਆਂ ਗਲ ਦੇ ਵਿੱਚੋਂ ਸੋਨੇ ਦੀਆਂ ਜੰਜੀਰਾਂ ਮੋਤੀਆਂ ਦੀਆਂ ਮਾਲਾ ਇਹ ਸਭ ਤੋੜ ਦਿੱਤੀਆਂ ਸਿਪਾਹੀਆਂ ਨੇ।
ਧਨ ਜੋਬਨ ਦੋਏ ਵੈਰੀ ਹੋਏ,
ਉਹ ਧਨ ਦੌਲਤ ਤੇ ਜੋਬਨ ਜਵਾਨੀ ਦੋਨੇ ਅੱਜ ਬੈਰੀ ਹੋ ਗਏ ਇਹਨਾਂ ਦੇ, ਤੇ ਜਿਨ੍ਹਾਂ ਨੇ
ਜਿਨੀ ਰੱਖੇ ਰੰਗ ਲਾਏ,
ਜਿਨ੍ਹਾਂ ਨੇ ਪਹਿਲਾਂ ਰੰਗ ਪ੍ਰੇਮ ਦੇ ਨਾਲ ਲਾ ਕੇ ਧਨ ਤੇ ਜੋਬਨ ਨੂੰ ਸੰਭਾਲ ਕੇ ਰੱਖਿਆ ਸੀ, ਜਵਾਨੀ ਵੇਲੇ ਧਨ ਤੇ ਹੰਕਾਰ ਕਰਕੇ ਰੰਗ ਰਣੀਆਂ ਮਾਣਦੀਆਂ ਰਹਿੰਦੀਆਂ ਸਨ।
ਦੂਤਾਂ ਨੂੰ ਫਰਮਾਇਆ,
ਉਸ ਵੇਲੇ ਬਾਬਰ ਨੇ ਆਪਣੇ ਦੂਤਾਂ ਨਾਮ ਇੱਥੇ ਸਿਪਾਹੀਆਂ ਦਾ ਹੈ, ਸਿਪਾਹੀਆਂ ਨੂੰ ਇਹ ਹੁਕਮ ਕਰ ਦਿੱਤਾ ਸੀ,
ਲੈ ਚੱਲੇ ਪਤ ਗਵਾਏ,
ਉਹ ਇੱਜ਼ਤ ਗਵਾ ਕੇ ਉਹਨਾਂ ਦੀ ਬੇਪੜਤ ਕੀਤਾ, ਐਸਾ ਜ਼ੁਲਮ ਕੀਤਾ ਉਹਨਾਂ ਦੇ ਘਰਾਂ ਦੇ ਅੰਦਰ, ਸਿਪਾਹੀਆਂ ਨੇ ਬਿਭਚਾਰ ਵੀ ਕੀਤੇ ਤੇ ਕੱਪੜੇ ਪਾੜ ਕੇ ਬੇਪਤ ਕਰਕੇ ਲੈ ਕੇ ਆਉਂਦੀ, ਜਿਵੇਂ ਦ੍ਰੋਪਦੀ ਨੂੰ ਲੈ ਕੇ ਆਉਂਦਾ ਘਸੀਟ ਕੇ, ਐ ਲੈ ਕੇ ਆ ਰਹੇ ਹਨ। ਲੈ ਚੱਲੇ ਦੂਤਾਂ ਨੂੰ ਫਰਮਾਇਆ, ਇਹ ਫਰਮਾਨ ਕੀਤਾ, ਲੈ ਚੱਲੇ,
ਲੈ ਚੱਲੇ ਪਤ ਗਵਾਏ,
ਉਹ ਪਤ ਇੱਜ਼ਤ ਇਹਨੂੰ ਇਸ ਤਰ੍ਹਾਂ ਦਾ ਪਾੜ ਕੇ ਇੱਜ਼ਤ ਗਵਾ ਕੇ ਪਤ ਗਵਾ ਕੇ, ਪਤ ਨਹੀਂ ਕਹਿਣਾ ਇਹਨੂੰ, ਪਤ ਹੁੰਦੇ ਨੇ ਪੱਤੇ ਦਰਖਤਾਂ ਦੇ ਹੁੰਦੇ ਨੇ, ਇੱਜ਼ਤ ਗਵਾ ਕੇ ਲੈ ਚੱਲੇ ਨੇ ਬਾਬ ਦੇ ਹੁਕਮ ਦੇ ਵਿੱਚ ਕੈਦ ਦੇ ਵਿੱਚ।
ਜੇ ਤਿਸ ਭਾਵੈ ਜੇ ਵਡਿਆਈ,
ਹੁਣ ਜੇ ਤਾਂ ਉਸ ਬਾਬਰ ਨੂੰ ਭਾਇਆ ਚੰਗਾ ਲੱਗਿਆ, ਭਾਵੇਂ ਇਹਨਾਂ ਨੂੰ ਆਪਣੀਆਂ ਬੇਗਮਾਂ ਬਣਾ ਕੇ ਵਡਿਆਈ ਦੇਵੇ, ਸੋਭਾ ਦੇ ਦੇਵੇ, ਪਰ ਜੇ ਉਹਨੂੰ ਇਹ ਚੰਗਾ ਨਾ ਲੱਗਿਆ,
ਜੀ ਭਾਵੈ ਦੇ ਸਜਾਏ,
ਹੁਣ ਭਾਵੇਂ ਕੈਦਣਾ ਕਰਕੇ ਇਹਨਾਂ ਨੂੰ ਸਜ਼ਾ ਦੇ ਦੇਵੇ, ਇਹ ਤਾਂ ਹੁਣ ਉਹਦੇ ਬਾਬਰ ਤੇ ਹੈ ਨਾ ਵੀ ਕੀ ਕਰਨਾ, ਕੈਦ ਤਾਂ ਹੋਏ ਗਈਆਂ। ਇਸ ਕਰਕੇ ਦੁਬਾਰੇ ਬੋਲੋ ਜੀ,
ਜੇ ਤਿਸ ਭਾਵੈ ਦੇ ਵਡਿਆਈ,
ਜੇ ਤਿਸ ਪਰਮੇਸ਼ਰ ਨੂੰ ਭਾ ਗਿਆ ਤਾਂ ਇਹਨਾਂ ਨੂੰ ਆਪਣੇ ਨਾਮ ਦੀ ਵਡਿਆਈ ਦੇ ਦੇਵੇ, ਹੁਣ ਵੀ ਨਾਮ ਜਪ ਲੈਣ।
ਜੇ ਭਾਵੈ ਦੇ ਸਜਾਏ,
ਜੇ ਚਾਹੇ ਤਾਂ ਇਹਨਾਂ ਨੂੰ ਕੁਕਰਮਾਂ ਦੀ ਸਜ਼ਾ ਦੇਣ ਵਾਸਤੇ ਨਰਕਾਂ ਨੂੰ ਵੀ ਭੇਜ ਸਕਦਾ, ਇਹ ਤਾਂ ਹੁਣ ਵਾਹਿਗੁਰੂ ਤੇ ਆ ਖੁਦਾ ਤੇ।
ਅੱਗੋਂ ਦੇ ਜੇ ਚੀਤੀ ਐ,
ਅਜਿਹੀ ਬਿਪਤਾ ਪੈਣ ਤੋਂ ਜੇ ਅੱਗੋਂ ਦੇ ਪਹਿਲਾਂ ਹੀ ਪਰਮੇਸ਼ੁਰ ਨੂੰ ਚੇਤੇ ਚਿੰਤਨ ਕਰਦੀਆਂ ਇਹ,
ਤਾਂ ਕਾਇਤ ਮਿਲੇ ਸਜਾਏ,
ਤਾਂ ਕਾਇਤ ਕਿਸ ਵਾਸਤੇ ਸਜ਼ਾ ਮਿਲਦੀ, ਭਾਵ ਕੀ ਹੈ ਵੀ ਪਾਪਾਂ ਦਾ ਫਲ ਮਿਲਿਆ ਇਹਨਾਂ ਨੂੰ, ਮਹਾਰਾਜ ਕਹਿੰਦੇ ਨਾਮ ਜਪਦੇ ਪਾਪਾਂ ਤੋਂ ਵੱਜਦੇ ਸਜ਼ਾ ਨਾ ਮਿਲਦੀ।
ਸਾਹਾ ਸੁਰਤ ਗਵਾਈਆ,
ਇਹ ਕਹਿੰਦੇ ਸਾਹਾ ਸੁਰਤ ਗਵਾਈ ਆ, ਸਾਰੀ ਪੁਸਤਕ ਹੀ ਬੋਲੋ ਜੀ।
ਰੰਗ ਤਮਾਸ਼ਾ ਚਾਏ,
ਚਾਏ ਚਾਹ ਨਾਮ ਹੈ ਉਤਸ਼ਾਹ ਦਾ, ਉਤਸ਼ਾਹ ਦੇ ਨਾਲ ਰੰਗ ਕੌਤਕ ਕਰਦੇ, ਤਮਾਸ਼ੇ ਵੇਖਦੇ, ਇਹ ਮਨਾਵਾਦ ਦੇ ਸਾਹਾ ਸਾਹੂਕਾਰਾਂ ਦੀ सुरत हो सी गवाइया गवा दिती। भाव की है इन्नी ज्यादा कुट पई है ना इन्हां ते, अपने आप की सुरत नहीं रही किसी नूं, अपना आप नहीं संभाल सके।
बाबर वाणी फिर गई।
इस प्रकार बाबर की बाणी नाम इत्थे दुआही दा, उहदे वचन दा, उहदे हुक्म दा, इमना बाद दी दुआही फिर गई है उसकी। जो बा वर बा सात संग नाल संग ना, रहन वाला वर श्रेष्ठ कौन है? परमेश्वर। उहदी बाणी दुआही फिर गई है, भाव रब की दुआई दे करके ओ दे रहे ने, कह रहे ने रब दे वास्ते खुदा दे वास्ते छड़ दे ओ।
कोएर ना रोटी खाए।
इन्नी विपता की हालत हो गई कि नवाबा दे जेडे सहजादे सी कोएर नाम, बड़े दिन तां टिक्का कहिंदे ने, जिहड़ा छोटे हुंदे ने बच्चे ओ चाहे पंज होण सत होण दस होण उहनां नूं कोएर कहिंदे ने। ओ सहजादे नूं खाण दी रोटी नहीं मिलदी ते किसी नूं खाण वास्ते रोटी दी बुरकी नहीं दित्ती, सिपाहियां ने भुखे रखिया।
इक ना वक्त खुआईया है।
इक ना मुसलमानियां दा नवाज पढ़न दा वक्त भी गुआ दिता, खुझा दिता है, नवाज नहीं पढ़न दिते।
इक ना पूजा जाए।
इक ना हिंदवाणियां नूं ठाकर दी पूजा जिहड़ियां करदे ओह भी ओह व्यर्थी समां चलिया गया, पूजा नहीं हो सकी।
चौके विण हिंदवाणिया।
ते कर्म कांडी हिंदवाणियां दे हर रोज नहा के जिहड़े टिक्के कढ़दियां सी, चौंके बिण हिंदवाणियां, अज नहाउण दे लई पाणी नहीं मिलिया, इस करके ओह चौंके ते नहाए तो बिना जांदियां नहीं सी हुंदियां। इह हालत हो गई।
क्यों टिक्के कढ़है नहाए?
इहनूं नहाए बोलणा ते इहनूं टिक्के नहीं कहणा, टिक्के कहणा, टिक्का जिहड़ा मत्थे च लाया जांदा है। क्योंकि हुण जदों नहाईआं नहीं रसोई दे विच जाण दा, खाणा पकाउण दा, फिर उदों बाद नहा के टिक्के ला के पूजा करदियां, हुण जदों नहाउण नूं ही नहीं मिलिया फिर टिक्के कित्थों कढ़ने? हे भाई, ओ चौंके दे टिक्के बिण कैदणां होईआं पईआं हन। अज
राम ना कबहू चेतेओ।
पहला तां राम परमेश्वर दा नाम कदे इन्हां ने चेते नहीं कीता है।
हुण कहण ना मिलै खुदाए।
हुण कहिंदियां कि खुदा दे वास्ते सानूं छड्ड दिओ। जिन्हां ने कदे खुदा दा नां नहीं सिरे, हिंदू नफरत करदे ना वी खुदा नहीं कहणा, मुसलमान कहिंदे है, ओ राम नहीं कहिंदे, भेद है। कहिंदे हुण खुदा दे वास्ते पा रही हन ते हुण कहण ना मिले खुदाए, ते जिन्ना चिर बोलदियां ओह क्योंकि कहण ना मिले खुदाए, कहण ही नहीं दिंदे मूंह दे च, जदों भी कहिंदियां मूंह दे जदे सुआह पा दिंदे है, मिट्टी पा दिंदे, खे पा दिंदे, रब दा नाम नहीं लैण दिंदे।
इक घर आवहि आपणे।
इह सारा जदों अमन चैन महाराज ने कवा दित्ती, कहिंदे कुछ जिहड़े बचे खुचे लोक भजे होए आए, फिर इक घर आवहि आपणे, ओह जिहड़े लुके होए सी अपने घर आए, बाहर निकले आए हन।
इक मिल मिल पुछै सुख।
इक अपने आप दूजे नूं मिलके कहिंदे भाई तेरा टब्बर किन्ना क बच गया, कोई कौन मरिया कौन रहा, एक मिल मिल पुछा सुख रह गई तेरे, कोई बचिया तेरे, ओ लुक छिप के बचे सी, ओ एक दूजे ने मिल के सुख सांद पुछदे हन।
एक ना एहो लिखिया।
भाई एक ना दे कर्मां च एही लिखिया होया सी, टबरां दे टबर मारे गए।
बह बह रोवह दुख।
अपने मरिया नूं बह बह के रोंदे आ, उचे उचे चीका मार के कहिंदे साडा तां रिहा ही कुछ नहीं, घर बार भी लुटिया गया ते परिवार भी मारे गए, उन्हां दे कर्म च दुखे लिखिया जी, बह बह के रो रहे न।
जो तिस भावै सो थीऐ।
सतगुरु जी कथन करदे भाई जो परमेश्वर वाहिगुरु नूं भावे पौंदा है ओही थीऐ हुंदा है। नानक क्या मानुख, कहिंदे मनुख की कर सकदा, भाव कुछ नहीं कर सकदा।
नानक क्या मानुख।
ते गुरु साहिब जी कहिंदे मनुख की कर सकदा है, मनुख कुछ भी नहीं कर सकदा।
जो तिस पावै सो थीऐ, नानक क्या मानुख।
सतगुरु जी कथन करदे ने आखर जो तिस उस वाहिगुरु नूं पावे पौंदा है सो ओही थीऐ हुंदा है। ते मनुख आदमी की कर सकदा है, नानक क्या मानुख, मनुख दे बस दे विच कुछ नहीं है।
आसा महला पहला।
आसा राग दे अंदर पहले पातशाह दा एमना बाद दे सारे कैदियों नूं बाबर तों जदों छुड़ा के रिहा के ले आए, शहर उजड़िया होया देखिया महाराज ने, फिर दूसरी आसपदी उच्चारण कीती। उत्थे ही महाराज साहब ने कहा इती मार पई कुरला ने तैं की दर्द ना आया। इन्ना दर्ब गए महाराज साहब, बराग दे विच आ गए गुरु नानक साहब, उन्हां दा दुख देख के सहन नहीं कर सके।
कहा सो खेल तबेला घोड़े।
एमनाबाद विच कुछ दिन पहला महाराज कहिंदे इत्थे राग रंग हो रहे सी, ओ खेल खेडां भीड़ां ਕਹਿੰਦੇ ਅੱਜ ਕਿੱਥੇ ਗਈਆਂ, ਕਿੱਥੇ ਨੂੰ, ਕਹਾਂ ਸੋ ਖੇਲ ਤਵੇਲਾ ਘੋੜੇ, ਤਵੇਲੇ ਕਿੱਥੇ ਗਏ ਤੇ ਜਿੱਥੇ ਅਸਤਵਲ ਘੋੜੇ ਕਿੱਥੇ ਗਏ ਜਿੱਥੇ ਉਹਨਾਂ ਦੇ ਵਿੱਚ ਨਿਵਾਸ ਰੱਖਦੇ ਸੀ।
ਕਹਾਂ ਭੀਰੀ ਸਹਿਨਾਈ,
ਭੀਰੀ ਨਾਮ ਨਫੀਰੀਆਂ ਦਾ, ਨਫੀਰੀ ਨਾਲ ਵਜਾਉਣ ਵਾਲੇ ਨਗਾਰੇ, ਸਹਿਨਾਈ ਨਫੀਰੀਆਂ ਆਦਿ ਬਾਜੇ ਕਿੱਥੇ ਚਲੇ ਗਏ। ਭੇਰੀ ਨਫੀਰੀ ਦੇ ਨਾਲ ਵਜਾਉਣ ਵਾਲੇ ਨਗਾਰੇ ਨੂੰ ਕਹਿੰਦੇ ਆ, ਸਹਿਨਾਈ ਨਫੀਰੀਆਂ ਨੂੰ ਕਹਿੰਦੇ ਆ, ਇਹ ਬਾਜੇ ਕਿੱਥੇ ਚਲੇ ਗਏ।
ਕਹਾ ਸੋ ਤੇਗ ਬੰਦ ਗਾਡੇਰੜ,
ਤੇ ਗਾਡੇਰੜ ਪਾਠ ਹੈ, ਪੂਰਾ ਧਿਆਨ ਦੇ ਨਾਲ ਕਰਨਾ ਭਾਈ ਇਹ ਦੂਸਰਾ ਪਾਠ ਗਾਡੇਰੜ, ਇਹ ਕਰਨਾ ਨਹੀਂ ਪਾਠ ਦੇ ਵਿੱਚ, ਤੁਸੀਂ ਇਹ ਕਰਨਾ ਗਾਡੇਰੜ ਇਕੱਠਾ। ਸੋ ਉਹ ਜਿਹੜੇ ਤੇਗ ਬੰਦ ਤਲਵਾਰਾਂ ਨੂੰ ਬੰਨਣ ਵਾਲੇ ਖੜਕਧਾਰੀ, ਗਾਡੇਰੜ ਨਾਮ ਸੂਰਮੇ ਦਾ ਹੁੰਦਾ, ਉਹ ਸੂਰਮੇ ਕਹਾਂ ਕਿੱਥੇ ਚਲੇ ਗਏ। ਗਾਡੇ ਰੜ, ਉਹ ਗੱਡੇ, ਗਾਡੇ ਨਾਮ ਗੱਡੇ ਦਾ, ਰੜ ਨਾਮ ਰੱਥਾਂ ਦਾ, ਉਹ ਰੱਥ ਜੰਗੀ ਰੱਥ ਤੇ ਜੰਗੀ ਜਿਹੜੇ ਗੱਡੇ ਸੀ ਕਿੱਥੇ ਚਲੇ ਗਏ।
ਕਹਾ ਸੋ ਲਾਲ ਕਵਾਈ,
ਅਤੇ ਸੋ ਉਹ ਲਾਲ ਕਵਾਈ ਪੁਸ਼ਾਕ ਵਾਲੇ ਵੀਰ ਕਹਾਂ ਕਿੱਥੇ ਚਲੇ ਗਏ, ਜਿਨ੍ਹਾਂ ਦੇ ਪੁਸ਼ਾਕਾਂ ਕਵਾਈ ਨਾ ਪੁਸ਼ਾਕ ਦਾ, ਲਾਲ ਪੁਸ਼ਾਕਾਂ ਦੀ ਇਹਨਾਂ ਦੀ ਪਹਿਨਦੇ ਸੀ, ਉਹ ਕਿੱਥੇ ਚਲੇ ਗਏ ਹਨ।
ਕਹਾ ਸੋ ਆਰਸੀਆ ਮੋਹ ਬੰਕੇ,
ਉਹ ਕਿੱਥੇ ਗਈਆਂ, ਸੋ ਉਹ ਇਸਤਰੀਆਂ ਜੋ ਆਰਸੀਆਂ ਸੀਸੀਆਂ ਵਿੱਚ ਆਪਣੇ ਬੰਕੇ ਸੁੰਦਰ ਮੂੰਹ ਵੇਖਦੀਆਂ ਰਹਿੰਦੀਆਂ ਸਨ।
ਇੱਥੇ ਦਿਸ ਹੈ ਨਾਹੀ,
ਅੱਜ ਇੱਥੇ ਇਸ ਏਮਨਾਬਾਦ ਵਿੱਚ ਕੁਝ ਵੀ ਦਿਸਦਾ ਨਹੀਂ ਹੈ, ਨਜ਼ਰ ਨਹੀਂ ਆਉਂਦੀਆਂ।
ਇਹੋ ਜਗ ਤੇਰਾ ਤੂੰ ਗੋਸਾਈ,
ਹੇ ਮਹਾਰਾਜ ਅਸੀਂ ਕੀ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਅਕਾਲ ਪੁਰਖ, ਇਹ ਸੰਸਾਰ ਤੇਰਾ, ਇਹ ਜੱਗ ਤੇਰਾ, ਤੂੰ ਗੁਸਾਈ, ਤੂੰ ਇਹਨਾਂ ਦਾ ਮਾਲਕ ਹੈ, ਜੋ ਮਰਜ਼ੀ ਕਰ, ਪਰ ਮੈਥੋਂ ਇਹਨਾਂ ਦਾ ਦੁੱਖ ਨਹੀਂ ਦੇਖ ਹੋਇਆ, ਮੈਂ ਤਾਂ ਇਹ ਵਚਨ ਕਹੇ ਨ।
ਇੱਕ ਘੜੀ ਮੈਂ ਥਾਪ ਉਥਾਪੇ,
ਇੱਕ ਘੜੀ ਮਾਤਰ ਵਿੱਚ ਜਗਤ ਨੂੰ ਥਾਪ ਇਸਤਤ ਕਰ ਦਿੰਦੇ ਹੋ ਤੁਸੀਂ, ਫਿਰ ਉਥਾਪੇ ਨਾਸ ਹੋਏ ਨੂੰ ਤੇ ਤੁਸੀਂ ਮਹਾਰਾਜ ਫਿਰ ਸਥਾਪਨ ਕਰਦੇ ਹੋ, ਇਹਨੂੰ ਨਾਸ ਵੀ ਕਰ ਦਿੰਦੇ ਹੋ। ਜਾਂ ਲੋਧੀਆਂ ਪਠਾਣਾਂ ਦੇ ਖਾਨਦਾਨ ਇਸਤਤ ਸੀ, ਉਹਨਾਂ ਦਾ ਨਾਸ ਕਰ ਦਿੱਤਾ ਹੈ। ਤੇ ਇਸ ਕਰਕੇ ਐਸਾ ਜਿਹੜਾ ਇਹ ਤੁਹਾਡਾ ਖੇਰ ਹੈ, ਜਰਵੰਡ
ਜਰਵੰਡ ਦੇਵੇ ਭਾਈ,
ਤੇ ਇਸ ਕਰਕੇ ਉਹ ਨਾਸ ਕੀਤਾ। ਤੇ ਜੋ ਜਰ ਧਨ ਦੌਲਤ ਭਾਈ ਭਰਾਵਾਂ ਵਿੱਚ ਵੰਡ ਦਿੰਦੇ ਹੋ, ਜਾਂ ਭਰਾਵਾਂ ਨੂੰ ਵੰਡ ਅਲੱਗ ਅਲੱਗ ਕਰ ਦਿੰਦੇ ਹੋ, ਮਾਇਆ ਦੀ ਵੰਡ ਕਰ ਦਿੰਦੇ ਹੋ, ਮਾਇਆ ਵਾਸਤੇ ਭਰਾ ਅਲੱਗ ਅਲੱਗ ਹੋ ਜਾਂਦੇ ਨੇ, ਤੇ ਅੱਜ ਇਹ ਸਾਰਾ ਕੁਛ ਅਲੱਗ ਅਲੱਗ ਹੋ ਗਿਆ ਹੈ। ਜੰਗ ਦੇ ਅੰਦਰ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ।
ਕਹਾਂ ਸੋ ਘਰ ਦਰ ਮੰਡਪ ਮਹਿਲਾ,
ਸੋ ਉਹ ਸੋਹਣੇ ਘਰ ਦਰਵਾਜ਼ੇ ਮੰਦਰ ਤੇ ਮਹਿਲ, ਉਹ ਮਹਿਲ ਇਸਤਰੀਆਂ ਕਿੱਥੇ ਗਈਆਂ, ਤੇ ਇਹ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ।
ਕਹਾਂ ਸੋ ਬੰਕ ਸਰਾਈ,
ਉਹ ਬੰਕ ਸੁੰਦਰ ਸਰਾਈ ਸਰਾਵਾਂ ਮੁਸਾਫਰਖਾਨੇ, ਉਹ ਕਿੱਥੇ ਚਲੇ ਗਏ, ਉਹ ਵੀ ਨਹੀਂ ਦਿਸਦੇ।
ਕਹਾਂ ਸੋ ਸੇਜ ਸੁਖਾਲੀ ਕਾਮਣ,
ਉਹ ਸੇਜਾ ਸੁਖਾਲੀ ਸੁਖ ਦੇਣ ਵਾਲੀ ਕਾਮਣ ਇਸਤਰੀਆਂ ਕਹਾਂ, ਉਹ ਕਿੱਥੇ ਚਲੀਆਂ ਗਈਆਂ ਹੈ।
ਜਿਸ ਵੇਖ ਨੀਂਦ ਨਾ ਪਾਈ,
ਜਿਨ੍ਹਾਂ ਦੀ ਸੁੰਦਰਤਾ ਦੇਖ ਕੇ ਪਠਾਣਾ ਨੂੰ ਨੀਂਦ ਨਹੀਂ ਸੀ ਪੈਂਦੀ, ਉਹਦਾ ਸੁੰਦਰ ਚਿਹਰੇ ਦੇਖਦੇ ਵਿਸ਼ੇ ਭੋਗਦੇ ਰਹਿੰਦੇ।
ਕਹਾਂ ਸੋ ਪਾਨ ਤੰਬੂਲੀ ਸਰਮਾ,
ਕਹਾਂ ਸੋ ਉਹ ਪਾਨ ਅਤੇ ਤੰਬੂਲੀ ਪਾਨਾਂ ਦੇ ਬੀੜੇ ਦੇਣ ਵਾਲੀਆਂ ਹਰਮਾ ਇਸਤਰੀਆਂ ਕਹਾਂ ਕਿੱਥੇ ਗਈਆਂ, ਭਾਵ ਸਭ ਕੁਛ ਉਹ
ਹੋਈਆ ਸ਼ਾਈ ਮਾਈ,
ਉਹ ਸਭ ਮਾਈ ਸ਼ਾਈ ਮਾਉ ਸ਼ਾਹ ਹੋ ਗਈਆਂ, ਭਾਵ ਸ਼ਾਈ ਅਤੇ ਮਾਈ, ਉਹ ਸ਼ਾਈ ਨਾਮ ਹੈ ਸ਼ਾਂ ਦਾ, ਸ਼ਾਂ ਦੀ ਤਰ੍ਹਾਂ ਮਾਈ ਲੋਪ ਹੋ ਗਈਆਂ, ਉਹ ਨਿਵਿਰਤ ਹੋ ਗਿਆ, ਪਾ ਦਿਸ ਨਹੀਂ ਰਹੀਆਂ ਹੈ।
ਇਸ ਜਰ ਕਾਰਨ ਘਣੀ ਵਿਗੁਤੀ,
ਇਸ ਜਰ ਦੌਲਤ ਦੇ ਕਾਰਨ ਵਾਸਤੇ ਘਣੀ ਬਹੁਤੀ ਦੁਨੀਆਂ ਵਿਗੁਤੀ ਖਰਾਬ ਹੋਈ ਹੈ।
ਇਨ ਜਰ ਘਣੀ ਖੁਆਈ,
ਇਨ ਇਸ ਦੌਲਤ ਨੇ ਘਣੀ ਬਹੁਤੀ ਦੁਨੀਆਂ ਪਰਮੇਸ਼ਰ ਦੇ ਨਾਮ ਵੱਲੋਂ ਖੁਆਈ, ਖੁੰਝਾ ਦਿੱਤੀ ਹੈ, ਖੱਜਲ ਖੁਆਰ ਕਰ ਦਿੱਤੀ ਹੈ, ਬਰਬਾਦ ਕਰ ਦਿੱਤੀ ਉਹਦਾ ਸਵਾਸ।
ਪਾਪਾਂ ਵਾਜੋ ਹੋਵੇ ਨਾਹੀ,
ਮਾਇਆ ਜਿਹੜੀ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ, ਮੰਦ ਕਰਮ ਕੀਤੇ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਹੈ।
ਮੋਇਆ ਸਾਥ ਨਾ ਜਾਈ,
ਹੁਣ ਇੱਥੇ ਰਹਿ ਗਈ, ਸਿਪਾਹੀਆਂ ਨੇ ਸਾਲੀ ਮਰਿਆਂ ਦੇ ਨਾਲ ਨਹੀਂ ਜਾਂਦੀ, ਇਹ ਜੀਵ ਦਾ ਅਗਿਆਨ ਹੀ ਹੈ ਜਿਹੜਾ ਮਾਇਆ ਵਾਸਤੇ ਪਾਪ ਕਰਦਾ।
ਜਿਸ ਨੂੰ ਆਪ ਖੁਆਏ ਕਰਤਾ,
ਜਿਸ ਨੂੰ ਪਰਮੇਸ਼ਰ ਕਰਨਹਾਰ ਜਿਹੜਾ ਰਚਣਹਾਰ ਹੈ, ਸ੍ਰਿਸ਼ਟੀ ਦਾ ਕਰਤਾ ਹੈ, ਆਪਣੇ ਵੱਲੋਂ ਖੁਆਏ ਭੁਲਾਉਣਾ ਚ ਕਰਦਾ ਹੈ।
ਖੁਸ਼ ਲਏ ਚੰਗਿਆਈ,
ਉਹਨਾਂ ਦੇ ਕੋਲ ਚੰਗੇ ਗੁਣ ਖੋਹ ਲੈਂਦਾ ਹੈ, ਬੜਿਆਈਆਂ ਵਾਲੇ ਗੁਣ ਖੋਹ ਲੈਂਦਾ ਹੈ, ਉਹ ਮਾੜੇ ਕੰਮ ਕਰਨ ਲੱਗ ਜਾਂਦਾ ਹੈ।
ਕੋਟੀ ਹੂ ਪੀਰ ਵਰਜ ਰਹਾਏ।
ਜਿਸ ਵੇਲੇ ਪਠਾਣਾ ਨੇ ਮੀਰ ਬਾਦਸ਼ਾਹ ਬਾਬਰ ਦਾ ਹਿੰਦ ਉੱਪਰ ਧਾਇਆ ਧਾਵਣਾ ਹੋਇਆ ਸੀ ਨਾ, ਤੇ ਸਾਰਾ ਬੋਲ ਦੋ ਜੀ, ਜਾ ਮੀਰ ਸੁਣਿਆ,
ਜਾ ਮੀਰ ਸੁਣਿਆ ਧਾਇਆ।
ਜਿਸ ਵੇਲੇ ਪਠਾਣਾ ਨੇ ਮੀਰ ਬਾਦਸ਼ਾਹ ਬਾਬਰ ਦਾ ਹਿੰਦ ਦੇ ਉੱਤੇ ਧਾਇਆ ਧਾਉਣਾ ਧਾਵਾ ਕਰਕੇ ਜਾਨੀ ਇਹ ਸੁਣ ਲਿਆ ਵੀ ਆ ਰਿਹਾ ਹੋਇਆ। ਏਮਨਾਬਾਦ ਦੇ ਜਿਹੜੇ ਉੱਥੇ ਕੋਟੀ ਕੋਟ ਕਿਲੇ ਦੇ ਅੰਦਰ ਰਹਿਣ ਵਾਲੇ ਜਿਹੜੇ ਕੌਣ ਸਨ, ਪੀਰ ਸਨ, ਉਹਨਾਂ ਵਿੱਚ ਹਿੰਦੂ ਜੰਤਰ ਮੰਤਰ ਕਰਨ ਵਾਲੇ ਰਹਿੰਦੇ ਸੀ। ਉਹ ਕਹਿੰਦੇ ਸੀ ਕਰਾਮਾਤਾਂ ਨਾਲ ਪਿੱਛੇ ਗੱਲ ਆ ਚੁੱਕੀ ਹੈ, ਅਸੀਂ ਉਹ ਬਾਬਰ ਦੇ ਉਹਨੂੰ ਅੰਨਾ ਕਰ ਦਿਆਂਗੇ, ਸਿਪਾਹੀਆਂ ਨੂੰ ਦਿਸਣ ਨਹੀਂ ਦਿਆਂਗੇ, ਇਹ ਜਿਹੜੀਆਂ ਗੱਲਾਂ ਕਰਦੇ ਸੀ। ਉਹ ਸ਼ਕਤੀਆਂ ਦਿਖਾਉਣ ਦੇ ਵਿੱਚ ਬਾਬਰ ਦੇ ਕਹਿੰਦੇ ਵੀ ਬਰਜ ਰੋਕ ਰਹਾਏ, ਮਤਲਬ ਉਹ ਰਿਹਾ ਨਹੀਂ ਫਿਰ ਰੋਕਿਆ ਹੋਇਆ, ਜਾਂ ਮੀਰ ਸੁਣਿਆ ਧਾਇਆ ਤੇ ਕੋਟੀਹੋਂ ਪੀਰ ਬਰਜ ਰਹਾਏ। ਉਹ ਕਹਿੰਦੇ ਸਾਡੇ ਕੋਲ ਕਰੋੜਾਂ ਕਰਾਮਾਤਾਂ ਨੇ, ਉਹ ਕਿਸੇ ਨੇ ਕਰਾਮਾਤ ਨਹੀਂ ਦਿਖਾਈ ਹੈ, ਨਾ ਉਹ ਦਿਖਾ ਸਕਦੇ, ਹੈ ਹੀ ਨਹੀਂ ਸੀ ਉਹਨਾਂ ਕੋਲ। ਤੇ ਉਸ ਵਾਹਿਗੁਰੂ ਨੇ ਕਰੋੜਾਂ ਉਹ ਜਿਹੜੇ ਪੀਰ ਰੱਖੇ ਉਹਨਾਂ ਦੀਆਂ ਕਰਾਮਾਤਾਂ ਨਹੀਂ ਚੱਲੀਆਂ, ਪਰ ਬਰਜ ਰਹਾਏ ਰੋਕ ਰੱਖੇ, ਜਿਹੜੀਆਂ ਸ਼ਕਤੀਆਂ ਥੋੜੀ ਬਹੁਤ ਸੀ ਵੀ ਕੰਮ ਨਹੀਂ ਆਈਆਂ ਫਿਰ ਉਹਨਾਂ ਦੇ, ਇਹ ਹਾਲਤ ਹੋ ਗਈ।
ਥਾਨ ਮੁਕਾਮ ਜਲੇ ਬਿਜ ਮੰਦਰ।
ਜਦ ਬਾਬਰ ਚੜ ਕੇ ਆਇਆ ਤਾਂ ਅਤਿਆਚਾਰ ਕਰਕੇ ਹਿੰਦੂਆਂ ਦੇ ਥਾਨ ਦੇਵਸਥਾਨ, ਮੁਸਲਮਾਨਾਂ ਦੇ ਮੁਕਾਮ ਤਕੀਏ, ਪਠਾਣਾ ਦੇ ਬਿਜ ਮੰਦਰ ਪੱਕੇ ਮਹਿਲ ਜਿਹੜੇ ਸੀ ਉਹ ਅੱਗ ਦੇ ਨਾਲ ਜਿਹੜੇ ਸੀ ਉਹ ਜਲੇ ਸੜ ਗਏ ਹਨ।
ਮੁੱਛ ਮੁੱਛ ਕੋਇਰ ਰੁਲਾਇਆ।
ਤੇ ਕੋਇਰ ਸਹਿਜਾਦਿਆਂ ਨੂੰ ਮੁੱਛ ਮੁੱਛ ਟੁਕੜੇ ਟੁਕੜੇ ਕਰਕੇ ਵੱਢ ਦਿੱਤਾ ਉਹਨਾਂ ਨੇ ਤਲਵਾਰਾਂ ਦੇ ਨਾਲ, ਰੋਲ ਦਿੱਤਾ ਧਰਤੀ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਰੋਲ ਦਿੱਤੀਆਂ।
ਕੋਈ ਮੁਗਲ ਨਾ ਹੋਆ ਅੰਧਾ।
ਏਮਨਾਬਾਦ ਦੇ ਪੀਰ ਫਕੀਰਾਂ ਨੇ ਪਠਾਣਾ ਨੂੰ ਕੋਈ ਤੁਰਕ ਅੰਧਾ ਨਹੀਂ ਹੋ ਸਕਿਆ ਫਿਰ ਮੁਗਲ ਜਿਹੜਾ ਸੀ, ਤੇ ਇਸ ਕਰਕੇ ਅੱਗੇ ਹੋ ਕੇ ਏਮਨਾਬਾਦ ਦੇ ਫਕੀਰ ਅਤੇ ਪਠਾਣ ਜਿਹੜੇ ਕਹਿੰਦੇ ਸੀ ਅਸੀਂ ਉਹਨਾਂ ਨੂੰ ਤੀਰਾਂ ਦਾ ਮੂੰਹ ਮੋੜ ਦਿਆਂਗੇ, ਉਹ ਜਾਂ ਜੰਤਰਾਂ ਮੰਤਰਾਂ ਨਾਲ ਕਹਿੰਦੇ ਸੀ ਹਿੰਦੂ ਜਿਹੜੇ ਬ੍ਰਾਹਮਣ ਫੂਕ ਦਿਆਂਗੇ, ਕੋਈ ਮੁਗਲ ਨਾ ਹੋਆ ਅੰਧਾ, ਕੋਈ ਵੀ ਅੰਨਾ ਨਹੀਂ ਕਰ ਸਕੇ ਕਿਸੇ ਨੂੰ ਕਰਾਮਾਤ ਨਾਲ।
ਕਿਨੈ ਨਾ ਪਰਚਾ ਲਾਇਆ।
ਤੇ ਬਾਬਰ ਦੇ ਸਿਪਾਹੀਆਂ ਨੂੰ ਅੰਨੇ ਕਰ ਦਿਆਂਗੇ ਜੇ, ਪਰ ਉਹਨਾਂ ਮੁਗਲਾਂ ਵਿੱਚੋਂ ਕੋਈ ਵੀ ਮੁਗਲ ਅੰਨਾ ਨਾ ਹੋਇਆ, ਨਾ ਹੀ ਕਿਸੇ ਪੀਰ ਫਕੀਰ ਨੇ ਕਰਾਮਾਤਾਂ ਦਾ ਪਰਚਾ ਪਰਤਾਵਾ ਲਾਇਆ, ਲਾਉਣਾ ਕੀਤਾ ਭਾਵ ਕੋਈ ਕਰਾਮਾਤ ਕੰਮ ਨਹੀਂ ਕਰ ਸਕੇ।
ਮੁਗਲ ਪਠਾਣਾ ਭਈ ਲੜਾਈ।
ਮੁਗਲਾਂ ਤੇ ਪਠਾਣਾ ਦੀ ਬੜੀ ਲੜਾਈ ਭਾਰੀ ਹੋਈ ਏਮਨਾਬਾਦ ਵਿੱਚ।
ਰਣ ਮਹਿ ਤੇਗ ਬਗਾਈ।
ਜੰਗ ਦੇ ਵਿੱਚ ਯੋਧਿਆਂ ਨੇ ਆਪਸ ਵਿੱਚ ਜਿਹੜੀਆਂ ਤੇਗਾਂ ਜਿਹੜੀਆਂ ਬਗਾਈ, ਇੱਕ ਦੂਜੇ ਦੇ ਪ੍ਰਹਾਰ ਕੀਤੇ ਸ਼ਸਤਰਾਂ ਦੇ।
ਉਹਨੀ ਤੁਪਕ ਤਾਣ ਚਲਾਈ।
ਪਰ ਉਹਨੀ ਉਹਨਾਂ ਮੁਗਲਾਂ ਨੇ ਤੁਰਕ ਬੰਦੂਕਾਂ ਨੂੰ ਤਾਣ ਖਿੱਚ ਕੇ ਭਾਵ ਨਿਸ਼ਾਨੇ ਬਿਨ ਬਿਨ ਕੇ ਚਲਾਈਆਂ। ਇਹ ਨਵਾਂ ਹਥਿਆਰ ਸੀ, ਨਹੀਂ ਤਾਂ ਬਾਬਰ ਦੀ ਤਾਂ ਗਿਣਤੀ ਉਹ ਥੋੜੀ ਸੀ ਉਹਦੇ ਸਿਪਾਹੀਆਂ ਦੀ, ਇਹਨਾਂ ਦੀ ਗਿਣਤੀ ਬਹੁਤ ਵੱਡੀ ਸੀ। ਤੇ ਅੱਗੋਂ ਪਠਾਣਾ ਨੇ ਆਪਣੇ ਹਸਤ ਉਹਨਾਂ ਨੇ ਉਹਨੀ ਹਸਤ
ਚੜਾਈ।
ਉਹਨੇ ਹਸਤ ਹਾਥੀਆਂ ਦੀ ਸੈਨਾ ਨੂੰ ਤੇ ਉਹਨੇ ਉਹਨਾਂ ਮੁਗਲਾਂ ਉੱਪਰ ਚੜਾਈ, ਅੰਕਸ ਮਾਰ ਕੇ ਪ੍ਰੇਰੀ ਅੱਗੇ ਵਧਾਈ। ਉਹਨੀ ਹਸਤ ਚੜਾਈ, ਉਹਨੀ ਤੁਪਕ ਤਾਣ ਚਲਾਈ, ਉਹਨੀ ਹਸਤ ਚੜਾਈ। ਪਠਾਣਾ ਨੇ ਹਾਥੀ ਉੱਪਰ ਤੋਪ ਚੜਾਈ, ਛੋਟੀ ਤੋਪ ਹੁੰਦੀ ਸੀ ਉਹ, ਕਹਿੰਦੇ ਉਹ ਫਿਰ ਹਾਥੀ ਦੇ ਵਿੱਚ ਹੀ ਜਦੋਂ ਤੋਪ ਗੋਲਾ ਸਿੱਟਣ ਲੱਗੀ ਕਿਤੇ ਵਿੱਚ ਫਟ ਗਈ ਉਹ ਨਾਲ ਹੀ ਚਿਪੜ ਕੇ, ਨਾਲੇ ਹਾਥੀ ਮਰ ਗਿਆ ਨਾਲੇ ਤੋਪ ਦੇ ਕਿਸੇ ਕੰਮ ਨਾ ਆਈ। ਉਹਨੀ ਹਸਤ ਚੜਾਈ, ਉਹ ਚਿੜਗੀ ਨਾਲੇ ਚਿਪਕੀ ਨਾਲੇ, ਉਹਨਾਂ ਪਠਾਣੇ ਦੇ ਹਾਥੀਆਂ ਦੇ ਨਾਲੇ ਉਹ ਚਿੜਗੀਆਂ, ਇਸ ਕਰਕੇ ਨੁਕਸਾਨ ਹੋ ਗਿਆ ਇਹਨਾਂ ਦਾ।
ਜਿਨ ਕੀ ਚੀਰੀ ਦਰਗਹ ਫਾਟੀ।
ਇਹ ਦੇਖੋ ਭਾਈ, ਇਹ ਕਿਸੇ ਕੋਲ ਪਾਟੀ ਸ਼ਬਦ ਵੀ ਪੋਥੀਆਂ ਚ ਹੋ ਸਕਦਾ, ਜਿਹਦੇ ਕੋਲ ਹੋਇਆ ਉਹ ਦੱਸ ਸਕਦਾ, ਪਰ ਇਹ ਦੋ ਪਾਠ ਨੇ ਖਾਸ ਕਰਕੇ, ਜਿਹੜਾ ਮੁੱਖ ਪਾਠ ਹੈ ਨਾ ਵੀ ਇਹੀ ਫਾਟੀ ਪਾਠ ਹੈ ਜਿਹੜਾ, ਇਹੀ ਕਰਨਾ ਮੁੱਖ ਪਾਠ ਹੈ ਫਾਟੀ। ਕਈ ਸਰੂਪਾਂ 'ਚ ਪਾਠੀ ਪਾਠ ਆਉਂਦਾ ਹੈ, ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਉਹ ਕਥਾ ਦੇ ਵਿੱਚ ਇਹੀ ਦੱਸਿਆ ਜੀ, ਜਿਹੜਾ ਫਾਟੀ ਪਾਠ ਹੈ ਇਹ ਇਸ ਨੂੰ ਬੋਲਿਆ ਸੀ ਮਹਾਂਪੁਰਖਾਂ ਨੇ। ਤੋ ਇਸ ਕਰਕੇ ਦਮਦਮਾ ਸਾਹਿਬ ਜਿਹੜਾ ਪਾਠ ਬੋਧ ਹੈ ਭਾਈ ਗਿਆਨੀ ਸਿੰਘਾਂ ਨੇ ਉੱਥੇ ਵੀ ਫਾਟੀ ਪਾਠ ਹੀ ਮੁੱਖ ਮੰਨਿਆ, ਪਰ ਪਾਠ ਦਰਪਣ ਦੇ ਵਿੱਚ ਪਾਟੀ ਪਾਠ ਵੀ ਲਿਖਿਆ ਹੋਇਆ ਹੈ। ਸਾਰੀ ਸੰਪਰਦਾ ਉਹ ਵੀ ਸੰਪਰਦਾ ਦੀ ਪੋਥੀ ਨਿਰਣਾ ਕੀਤਾ ਵੀ ਵੱਡਿਆਂ ਮਹਾਂਪੁਰਖਾਂ ਨੇ ਆਹ ਮੰਨਿਆ, ਤੁਸੀਂ ਉਹਦੇ ਤੇ ਜ਼ਿਆਦਾ ਵਿਸ਼ਵਾਸ ਰੱਖਣਾ ਹੈ। ਜਿਨ ਕੀ ਚੀਰੀ ਦਰਗਹਿ ਫਾਟੀ। ਹੇ ਭਰਾਵੋ, ਜਿਨ੍ਹਾਂ ਦੀ ਇਹ ਦੱਸਿਆ ਤਾਂ ਏ ਕੋਈ ਆਪਣੀ ਜਥੇਬੰਦੀ ਦਾ ਸਿੰਘ ਕਹੇ ਜੀ, ਉੱਥੇ ਤਾਂ ਐਂ ਲਿਖਿਆ ਹੋਇਆ, ਤੇ ਤੁਸੀਂ ਉੱਥੇ ਫੱਟ ਹੀ ਕਰਿਆ। ਇਹਦਾ ਨਿਰਣਾ ਤਾਂ ਕੀਤਾ ਵੀ ਆਪਾਂ ਮਹਾਂਪੁਰਖਾਂ ਦੇ ਪਾਠ ਨੂੰ ਮੁੱਖ ਰੱਖਿਆ। ਜਿਨ੍ਹਾਂ ਕੀ ਚੀਰੀ ਦਰਗਾਹ ਫਾਟੀ, ਦਰਗਾਹ ਦੇ ਵਿੱਚੋਂ ਜਿਨ੍ਹਾਂ ਦੀ ਚੀਰੀ ਪਾਟ ਗਈ ਸੱਦਾ ਆ ਗਿਆ ਹੈ,
ਤਿੰਨਾ ਮਰਨਾ ਭਾਈ,
ਉਹਨਾਂ ਨੇ ਤਾਂ ਮਰਨਾ ਹੀ ਆ। ਫਿਰ ਹੁਣ ਪਾਟੀ ਦਾ ਅਰਥ ਵੀ ਉਹੀ ਹੈ, ਫਾਟੀ ਦਾ ਵੀ ਉਹੀ ਹੈ। ਇਸ ਕਰਕੇ ਕੋਈ ਬਹੁਤਾ ਖਿਆਲ ਨਹੀਂ ਕਰਨਾ, ਪਰ ਫਾਟੀ ਪਾਠ ਮੁੱਖ ਰੱਖਣਾ ਹੈ। ਹਾਂਜੀ, ਇੱਕ ਹਿੰਦਵਾਣੀ,
ਇੱਕ ਹਿੰਦਵਾਣੀ ਅਵਰ ਤੁਰਕਾਣੀ।
ਇਹਨਾਂ ਦੇ ਵਿੱਚ ਇੱਕ ਤਾਂ ਹਿੰਦੂਆਂ ਦੇ ਘਰ ਵਾਲੀਆਂ ਅਤੇ ਅਵਰ ਹੋਰ ਤੁਰਕਾਣੀਆਂ ਵੀ ਸਨ, ਤੁਰਕਾਂ ਦੇ ਘਰ ਵਾਲੀਆਂ ਜਾਣੀ ਮੁਸਲਮਾਨੀਆਂ ਵੀ ਸਨ।
ਪਟਿਆਣੀ ਠਕਰਾਣੀ,
ਪਠਿਆਣੀਆਂ ਵੀ ਸੀ, ਭੱਟਾਂ ਦੀਆਂ ਇਸਤਰੀਆਂ ਪਠਿਆਣੀ ਕਹਿੰਦੇ ਹੈ। ਠੁਕਰਾਣੀ ਉਹ ਠਾਕਰ ਰਾਜਪੂਤਾਂ ਦੀਆਂ ਇਸਤਰੀਆਂ ਸਨ। ਇਹ ਜਿਹੜੇ ਭੱਟ ਸੰਗਿਆ ਦੇ ਬ੍ਰਾਹਮਣ ਅਹਿਸਾਸ ਸੀ, ਇਹਦੇ ਬਾਰੇ ਥੋੜੀ ਜਿਹੀ ਵਿਚਾਰ ਹੈ ਵੀ ਇਹ ਭੱਟ ਕੌਣ ਹੁੰਦੇ ਹੈ। ਭੱਟ ਸੰਗਿਆ ਵਾਲੇ ਬ੍ਰਾਹਮਣ ਹੁੰਦੇ ਹੈ ਅਤੇ ਮਹਾਰਾਜ ਦੀ ਸ਼ਰਨ ਵਿੱਚ ਨਹੀਂ ਸੀ ਆਏ ਉਹ, ਕਾਂਸੀ ਤੋਂ ਚੱਲ ਕੇ ਜਿਹੜੇ 17 ਭੱਟ ਸੀ। ਅਤੇ ਇਸ ਕਰਕੇ ਇਹ ਇਸ ਤਰ੍ਹਾਂ ਦੀ ਬਾਤ ਹੈ ਵੀ ਇੱਕ ਜਾਤੀ ਹੈ ਇਹ, ਬ੍ਰਾਹਮਣੀ ਦੇ ਪੇਟ ਤੋਂ ਛੱਤਰੀ ਦੀ ਵੰਸ਼, ਜਾਣੀ ਛੱਤਰੀ ਦਾ ਬਿੰਦ ਹੋਵੇ, ਬ੍ਰਾਹਮਣੀ ਦਾ ਪੇਟ ਹੋਵੇ, ਉਹ ਤੋਂ ਜਿਹੜਾ ਜੰਮਿਆ ਉਹਨੂੰ ਭੱਟ ਕਹਿੰਦੇ ਹੈ। ਇੰਨਾ ਕੁ ਭੇਦ ਹੈ। ਕਈਆਂ ਵਿਦਵਾਨਾਂ ਨੇ ਇਹ ਵੀ ਮੰਨਿਆ ਵੀ ਜਿਹੜਾ ਵੈਸ਼ਿਆ ਜਾਤੀ ਦੀ ਇਸਤਰੀ ਤੋਂ ਸੂਦਰ ਦੀ ਸੰਤਾਨ ਭੱਟ ਕਹਾਉਂਦੀ ਹੈ, ਇਹ ਦੋਨੇ ਤਰ੍ਹਾਂ ਦੀ ਰਵਾਇਤ ਹੈ। ਇਹ ਨਿਰਣੇ ਵਾਸਤੇ ਹੈ ਵੀ ਚਲੋ ਜਾਣਕਾਰੀ ਵਾਸਤੇ ਹੈ। ਹੁਣ ਅੱਗੇ ਫਰਮਾਨ ਕਰਦੇ ਹਨ ਕਿਉਂਕਿ ਇਹ ਪਠਿਆਣੀ ਆ ਗਏ ਨਾ ਵੀ ਭੱਟਾਂ ਦੇ ਘਰ ਵਾਲੀਆਂ, ਠੁਕਰਾਣੀ ਜਿਹੜੀਆਂ ਰਾਜਪੂਤਾਂ ਦੇ ਘਰ ਵਾਲੀਆਂ।
ਇੱਕ ਨਾ ਪੇਰਨ ਸਿਰ ਖੁਰ ਪਾਟੇ,
ਇਹਨਾਂ ਵਿੱਚੋਂ ਕਈਆਂ ਦੇ ਸਿਰ ਤੋਂ ਖੁਰ ਪੈਰਾਂ ਤੱਕ, ਪੇਰਨ ਨਾਮ ਲਿਬਾਸ ਦਾ, ਪਾਟੇ ਪਾੜ ਦਿੱਤੇ ਗਏ, ਪਾੜ ਪਾੜ ਕੇ ਉਹਨਾਂ ਨੂੰ ਨਗਨ ਕੀਤਾ ਹੈ।
ਇੱਕ ਨਾ ਵਾਸ ਮਸਾਣੀ,
ਉਹਨਾਂ ਦੇ ਵਸਤਰ ਪਾੜੇ, ਬੇਪਤ ਕੀਤੀਆਂ, ਪਰ ਇੱਕ ਤਾਂ ਵਿਚਾਰੀਆਂ ਮਾਰੀ ਗਈਆਂ, ਮਸਾਣਾ ਦੇ ਚ ਵਾਸ ਹੋ ਗਿਆ ਉਹਨਾਂ ਦਾ, ਜਾਨਾਂ ਤੋਂ ਹੀ ਮਾਰ ਦਿੱਤੀਆਂ ਹਨ।
ਜਿਨਕੇ ਬੰਕੇ ਘਰੀ ਨਾ ਆਇਆ,
ਕਿਉਂਕਿ ਕੁਝ ਇਸਤਰੀਆਂ ਐਸੀਆਂ ਸੀ ਉਹਨਾਂ ਨੇ ਆਪਣੇ ਧਰਮ ਨੂੰ ਬਚਾਉਣ ਵਾਸਤੇ ਜਾਨ ਦੇ ਦਿੱਤੀ ਪਰ ਵਿਭਚਾਰ ਨਹੀਂ ਹੋਣ ਦਿੱਤਾ, ਉਹ ਮਰ ਗਈਆਂ। ਐਸੀਆਂ ਸਤਵੰਤੀਆਂ ਵੀ ਸੀ ਜਿਨਕੇ ਬੰਕੇ ਘਰੀ ਨਾ ਆਇਆ। ਇੱਥੇ ਇੱਕ ਬੜਾ ਭੇਦ ਹੈ ਇਹਦੇ ਚ। ਇਹ ਜਿਹੜੇ ਵਿਆਕਰਨ ਵਾਲੇ ਬਾਹਲਾ ਵਿਸ਼ਵਾਸ ਰੱਖਦੇ ਆ, ਕਹਿੰਦੇ ਜੀ ਵੀ ਇੱਥੇ ਇਹ ਸ਼ਬਦ ਇਉਂ ਨਹੀਂ ਸੀ ਚਾਹੀਦਾ, ਸ਼ੰਕਾ ਕਰਦੇ ਆ ਪਿੱਛੇ ਹੋਈਆਂ ਐਸੀਆਂ ਬੀਆਂ। ਬੰਕੇ ਬਹੁ ਵਚਨ ਹੈ, ਆਇਆ ਇੱਕ ਵਚਨ ਹੈ, ਵੀ ਇਹ ਤੁਕੇ ਨਹੀਂ ਜੀ ਮਿਲਦੀ ਪਿੰਗਲ ਦੇ ਅਨੁਸਾਰ, ਵਿਆਕਰਨ ਦੇ ਅਨੁਸਾਰ। ਉਹ ਇਸ ਤਰ੍ਹਾਂ ਦੀਆਂ ਤਰਕਾਂ ਮਹਾਰਾਜ ਦੀ ਬਾਣੀ ਤੇ ਵੀ ਕਰਦੇ ਆ, ਪਰ ਅਰਥ ਜਾਣਨਾ ਚਾਹੀਏ। ਹੁਣ ਬੰਕੇ ਬਹੁ ਵਚਨ ਕਿਉਂ ਵਰਤਿਆ ਮਹਾਰਾਜ ਨੇ? ਜਿਨ੍ਹਾਂ ਦੇ ਬੰਕੇ ਸੁੰਦਰ ਨੌਜਵਾਨ ਪਤੀ ਜੰਗ ਵਿੱਚ ਗਏ ਸੀ, ਕਿਉਂ ਉਹ ਬੰਕੇ ਤਾਂ ਵਰਤੇ ਵੀ ਬਹੁਤੇ ਗਏ ਸੀ ਜੰਗ ਵਿੱਚ, ਨਾ ਆਇਆ ਮੁੜ ਕੇ ਆਇਆ ਨਾ ਇੱਕ ਵੀ, ਸਾਰੀ ਮਾਰ ਦਿੱਤੇ, ਇਸ ਕਰਕੇ ਉੱਥੇ ਇੱਕ ਵਚਨ ਹੀ ਚਾਹੀਦਾ ਸੀ। ਤੋ ਇਸ ਕਰਕੇ ਉਹਨਾਂ ਵਿੱਚੋਂ ਘਰੀ ਕੋਈ ਪਰਤ ਕੇ ਨਾ ਆਇਆ, ਉਹ ਜੰਗ ਵੀ ਸਾਰੇ ਲੇਖੇ ਲੱਗ ਗਏ, ਐਸਾ ਭਾਣਾ
ਵਰਤਿਆ।
ਉਹਨਾਂ ਦੀ ਰਾਤ ਕਿਵੇਂ ਸੁੱਖਾਂ ਦੀ ਬਤੀਤ ਹੋਵੇ? ਉਹਨਾਂ ਤਾਂ ਰੋ ਰੋ ਕੇ ਆਪਣੀ ਜ਼ਿੰਦਗੀ ਖਤਮ ਕਰ ਰਹੀ ਸਾਹ ਸੀ, ਉਹਨਾਂ ਦੀ ਰਾਤ ਬਤੀਤ ਹੋਣੀ ਕੀ ਸੀ? ਫਿਰ ਕਿਉਂ ਕਿਵੇਂ ਬਤੀਤ ਹੋਵੇ ਜਿਨ੍ਹਾਂ ਦੇ ਇੰਨਾ ਕਹਿਰ ਵਰਤ ਗਿਆ?
ਆਪੇ ਕਰੇ ਕਰਾਏ ਕਰਤਾ,
ਹੇ ਭਾਈ ਉਹ ਕਰਤਾ ਕਰਨ ਹਾਰ ਪਰਮੇਸ਼ਰ ਆਪ ਹੀ ਸਭ ਕੁਝ ਕਿਰਾਏ ਕਰਦਾ, ਕਰਦਾ ਕਰਾਉਂਦਾ ਆਪ ਹੀ ਹੈ, ਚੇਤਨ ਸੱਤਾ ਦੇ ਕੇ ਕਰਾ ਦਿੰਦਾ ਕਿਸੇ ਕੋਲੋਂ, ਸਿੱਧੇ ਤੌਰ ਤੇ ਆਪ ਵੀ ਹੁਕਮ ਦੇ ਕੇ ਕਰਦਾ ਹੈ। ਕਰਨ ਕਾਰਨ ਪ੍ਰਵੇਕ ਹੈ, ਦੂਸਰਾ ਨਾ ਹੀ ਕੋਈ, ਦੂਸਰਾ ਨਹੀਂ ਕੋਈ।
ਕਿਸ ਨੂੰ ਆਖ ਸੁਣਾਈਏ,
ਉਸ ਤੋਂ ਬਿਨਾਂ ਕਿਹਨੂੰ ਮੂੰਹ ਦੁਆਰਾ ਕਹਿ ਕੇ ਸੁਣਾਈਏ, ਕਿਹਨੂੰ ਸੁਣਾਈਏ? ਤਾਂ ਵਾਹਿਗੁਰੂ ਦਾ ਭਾਣਾ ਹੀ ਸੀ। ਇਹਨਾਂ ਨੇ ਪਾਪ ਕੀਤੇ, ਫਕੀਰਾਂ ਦੇ ਧੱਕੇ ਮਾਰੇ, ਮਰਦਾਨਾ ਫੱਟੜ ਹੋਇਆ, ਉਹ ਪਾਪ ਇਕੱਠਾ ਹੀ ਬਦਲਾ ਦੇ ਦਿੱਤਾ ਪਰਮੇਸ਼ਰ ਨੇ। ਇਸ ਕਰਕੇ ਕਹਿਰ ਵਰਤਿਆ,
ਦੁੱਖ ਸੁੱਖ ਤੇਰਾ ਭਾਣਾ ਹੋਵੇ,
ਹੇ ਪਰਮੇਸ਼ਰ ਤੁਹਾਡੇ ਭਾਣੇ ਹੁਕਮ ਦੇ ਵਿੱਚ, ਤੁਹਾਡੀ ਰਜ਼ਾ ਵਿੱਚ ਮੰਦ ਕਰਮੀਆਂ ਨੂੰ ਦੁੱਖ ਕਸ਼ਟ, ਸ਼ੁਭ ਕਰਮੀਆਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ।
ਕਿਸ ਥੈ ਜਾਏ ਰੂ ਆਈ ਹੈ,
ਫਿਰ ਆਪਾਂ ਤੇ ਆਪ ਤੋਂ ਬਿਨਾਂ ਕਿਸ ਥਾਂ ਤੇ ਜਾ ਕੇ ਰੁਆਈਏ, ਰੋਣਾ ਕਰੀਏ, ਫਰਿਆਦ ਕਿੱਥੇ ਜਾ ਕੇ ਕਰੀਏ? ਤੁਹਾਡੇ ਅੱਗੇ ਫਰਿਆਦ ਕਰਨੀ ਬਣਦੀ ਹੈ।
ਹੁਕਮੀ ਹੁਕਮ ਚਲਾਈ ਵਿਖਸੈ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਹੁਕਮੀ ਹੁਕਮ ਕਰਨ ਵਾਲਾ ਤੇ ਜਿਹੜਾ ਪਰਮੇਸ਼ਰ ਹੈ, ਹੁਕਮੀ ਹੁਕਮ ਕਰਨ ਵਾਲਾ ਪਰਮੇਸ਼ਰ ਆਪਣੇ ਹੁਕਮਦਾਰ ਜੀਵਨ ਨੂੰ ਚਲਾਏ ਚਲਾਉਂਦਾ ਹੈ, ਚਲਾਉਂਦਾ ਤੇ ਨਾਲ ਵਿਕਸੈ ਪ੍ਰਸੰਨ ਹੁੰਦਾ। ਉਹ ਹੁਕਮੀ ਹੁਕਮ ਕਰਨ ਵਾਲਾ ਆਪਣੇ ਹੁਕਮ ਦੁਆਰਾ ਜੀਵਨ ਨੂੰ ਚਲਾਏ ਚਲਾਉਂਦਾ ਤੇ ਫਿਰ ਆਪ ਹੀ ਵੇਖਿਆ ਪ੍ਰਸੰਨ ਹੁੰਦਾ ਹੁਕਮ ਕਰਕੇ।
ਨਾਨਕ ਲਿਖਿਆ ਪਾਈਐ,
ਤੇ ਸਤਿਗੁਰੂ ਮਹਾਰਾਜ ਜੀਵਾਂ ਦੀਆਂ ਕਰਨੀਆਂ ਕਰਤੂਤਾਂ ਨੂੰ ਵੇਖ ਕੇ ਉਹ ਪ੍ਰਸੰਨ ਹੁੰਦਾ। ਉਹ ਕਿਉਂ ਹੁੰਦਾ? ਕਹਿੰਦੇ ਦੇਖੋ ਹੁਣ ਪਾਪ ਕਰੀ ਜਾਂਦੇ ਹੈ, ਤੇ ਹੱਸਦੇ ਕਹਿੰਦੇ ਜਦੋਂ ਦੁੱਖ ਮਿਲੂਗਾ ਫਿਰ ਚੀਕਾਂ ਮਾਰਨਗੇ। ਪਾਪ ਦਾ ਫਲ ਦੁੱਖ ਹੈ ਤੇ ਸੁੱਖ ਪੁੰਨ ਕਰਮ ਦਾ ਫਲ ਹੈ। ਇਉਂ ਕਰਮ ਦਾ ਲਿਖਿਆ ਜੀਵਾ ਜਿਹੋ ਜਿਹਾ ਉਹਨੂੰ ਫਲ ਪ੍ਰਾਪਤ ਹੁੰਦਾ। ਮਹਾਰਾਜ ਤਾਂ ਆਪ ਭਾਈ ਪ੍ਰਸੰਨ ਚਿੱਤੇ ਰਹਿੰਦੇ ਆ, ਪਰਮੇਸ਼ਵਰ ਤਾਂ ਉੱਥੇ ਸ਼ੋਕ ਗਮ ਨਹੀਂ ਹੈ, ਉਹਦੇ ਕੋਲ ਹਰ ਵਕਤ ਆਨੰਦ ਸਰੂਪ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸਭ ਵਾਹਿਗੁਰੂ।
ਆਸਾ ਕਾਫੀ ਮਹੱਲਾ ਪਹਿਲਾ ਕਰ ਅੱਠਵਾ ਅਸ਼ਟਪਦੀਆ।
ਆਸਾ ਰਾਗ ਦੀ ਕਾਫੀ ਵਿੱਚ ਕਾਫੀ ਕਰਾਗਣੀ ਹੈ, ਜੋ ਕਾਫੀ ਥਾਟ ਦੀ ਸੰਪੂਰਨ ਰਾਗਣੀ ਹੈ, ਜਿਸ ਦੇ ਗਾਉਣ ਦਾ ਵੇਲਾ ਜਿਹੜਾ ਚੌਥਾ ਪਹਿਰ ਮੰਨਿਆ। ਮਹੱਲਾ ਪਹਿਲਾ, ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਠਵੇਂ ਸੁਰਤਾਲ ਦੇ ਵਿੱਚ ਅਸ਼ਪ ਦੀਆਂ ਅੱਠ ਅੱਠ ਪਦਾਂ ਵਾਲੇ ਇਹ ਸ਼ਬਦ ਉਚਾਰਨ ਕਰਦੇ ਹੋਏ ਫਰਮਾਨ ਕਰਦੇ ਨੇ ਜੀ।
ਜੈਸੇ ਗੋਇਲ ਗੋਇਲੀ,
ਮਹਾਰਾਜ ਸਾਹਿਬ ਕਹਿੰਦੇ ਜਿਸ ਪ੍ਰਕਾਰ ਗੋਇਲ ਗਊਆਂ ਦੇ ਚਰਾਂਦ ਵਾਲੇ ਥਾਂ ਤੇ ਗੋਇਲੀ ਗਵਾਲਾ ਗਊਆਂ ਚਾਰਨ ਵਾਲਾ ਥੋੜੇ ਸਮੇਂ ਲਈ ਆਪਣੇ ਪਸ਼ੂਆਂ ਨੂੰ ਚਾਰਨ ਲਈ ਆ ਜਾਂਦਾ ਤੇ ਤੈਸੇ ਸੰਸਾਰਾ, ਤੈਸੇ ਇਸੇ ਪ੍ਰਕਾਰ ਸੰਸਾਰ ਜਿਹੜਾ ਨਾ ਉਹ ਸ੍ਰਿਸ਼ਟੀ ਦੀ ਕਿਰਿਆ ਹੈ। ਫਿਰ ਬੋਲੋ ਜੀ। ਜੈਸੇ
ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ।
ਹਾਂ, ਜੈਸੇ ਜਿਸ ਜਿਵੇਂ ਇਲਾਕੇ ਦੇ ਵਿੱਚ ਬਰਸਾਤ ਨਾ ਹੋਵੇ ਉੱਥੇ ਲੋਕ ਔੜ ਲੱਗੀ ਤੋਂ ਉਹ ਆਪਣੇ ਗਊਆਂ ਨੂੰ ਲੈ ਕੇ ਨਾ ਚਰੰਦਾਂ ਵਾਲੀ ਥਾਂ ਤੇ ਆ ਜਾਂਦੇ, ਜਿਵੇਂ ਦਰਿਆਵਾਂ ਦੇ ਕੱਢਿਆ ਤੇ ਚਲੇ ਜਾਂਦੇ। ਵਰਖਾ ਪੈਂਦੀ ਫਿਰ ਉਹਨਾਂ ਦੇ ਉਹਨਾਂ ਨੇ ਵਾਪਸ ਮੁੜਨਾ ਹੁੰਦਾ ਸੀ। ਗੋਇਲ ਆਇਆ ਗੋਲੀ ਕਿਹਾ ਤੁਸੀਂ ਡੰਪ ਪਸਾਰ, ਪੱਕੇ ਮਕਾਨ ਨਹੀਂ ਸੀ ਬਣਾਉਂਦੇ, ਮੁੜਨਾ ਹੁੰਦਾ ਸੀ। ਇਸੇ ਤਰ੍ਹਾਂ ਉਹ ਮੇਰ ਕਰਕੇ ਬੈਠ ਜਾਣ ਤਾਂ ਉੱਥੇ ਕੌਣ ਰਹੂਗਾ? ਭਾਈ ਤੁਸੀਂ ਬਗਾਨੀ ਜਗ੍ਹਾ ਕਿਵੇਂ ਰਹੋਗੇ? ਗਊਆਂ ਚਾਰ ਲਈ ਜਾਓ ਹੁਣ ਤੁਸੀਂ, ਇੱਕ ਦਿਨ ਉਹਨੇ ਜਾਣੇ ਹੁੰਦਾ। ਇਸੇ ਤਰ੍ਹਾਂ ਸੂਖਮ ਸਥੂਲ ਕਾਰਨ ਇਹ ਜਿਹੜੀਆਂ ਦੇਹਾਂ ਨੇ ਇਹ ਤਾਂ ਗੋਇਲ ਗਊਆਂ ਉਹਨਾਂ ਦੀ ਨਿਆਈ, ਗਵਾਲਿਆਂ ਦੀ ਨਿਆਈ ਕੌਣ ਹੈ? ਜੀਵਾਤਮਾ। ਇਹਨਾਂ ਗਊਆਂ ਨੂੰ ਸੰਸਾਰ ਰੂਪੀ ਦਰਿਆ ਦੇ ਕਿਨਾਰੇ ਤੇ ਪਦਾਰਥਾਂ ਰੂਪੀ ਘਾਹ ਚਰਾਉਣ ਵਾਸਤੇ ਆਏ ਹੋਏ ਆ, ਤੇ ਜਿਸ ਵੇਲੇ ਅਹੁਦ ਪੂਰੀ ਹੋ ਗਈ ਵਾਪਸ ਮੁੜਨਾ ਪੈਂਦਾ ਹੈ।
ਊੜ ਕਮਾਵੇ ਆਦਮੀ,
ਤੇ ਜਿਹੜੇ ਝੂਠ ਬੋਲ ਕੇ ਕਮਾਈਆਂ ਕਰਦੇ ਧੰਦੇ ਕਰਦੇ ਨੇ ਆਦਮੀ, ਆਦਮ ਦੀ ਔਲਾਦ ਹੋਣ ਕਰਕੇ ਆਦਮੀ ਕਹਿੰਦੇ ਇਹਨਾਂ ਨੂੰ, ਕਿਉਂਕਿ ਆਦਮ ਮੁੱਖ ਮੰਨਿਆ ਨੇ। ਬਾਬੇ ਆਦਮ ਤੋਂ ਅੰਮਾ ਹਵਾ ਤੋਂ ਸੰਸਾਰ ਪੈਦਾ ਹੋਇਆ, ਇਸਲਾਮ ਦਾ ਐਸਾ ਵਿਸ਼ਵਾਸ ਹੈ। ਉਹ ਆਦਮੀ ਕੂੜ ਝੂਠ ਕਮਾਉਂਦੇ ਨੇ, ਝੂਠ ਦੀਆਂ ਕਮਾਈਆਂ ਕਰਦੇ ਨੇ।
ਬੰਦ ਹੈ ਘਰ ਬਾਰਾਂ,
ਘਰ ਵਿੱਚ ਬਾਰਾਂ ਇਸਤਰੀਆਂ ਦੇ ਮੋਹ ਵਿੱਚ ਬੱਝੇ ਗਏ ਨੇ। ਇਹਨਾਂ ਨੂੰ ਘਰ ਸਰੀਰ ਦੀਆਂ ਬਾਰਾਂ ਇੰਦਰੀਆਂ ਦੇ ਵਿਸ਼ਿਆਂ ਵਿੱਚ ਬੰਨਿਆ ਹੋਇਆ ਜਾਣ ਕਰਕੇ ਫਿਰ ਜਮਦੂਤ ਪਰਲੋਕ ਨੂੰ ਲੈ ਜਾਂਦੇ ਨੇ। ਇਸ ਕਰਕੇ ਇਹਨਾਂ ਦੀ ਹਾਲਤ ਹੁੰਦੀ ਹੈ, ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਲਤ ਨਾ ਜਾਣਾ, ਕਾਹਦੀ ਮਿਆਦ ਹੈ ਇਸ ਦੀ।
ਜਾਗ ਹੋ ਜਾਗ ਹੋ ਸੁੱਤੇ ਹੋ,
ਹੇ ਮਾਇਆ ਦੇ ਮੋਹ ਚ ਨੀਂਦ ਵਿੱਚ ਸੁੱਤੇ ਸੁੱਤੇ ਹੋਏ ਅਗਿਆਨੀ ਜੀਵ,
ਚੱਲਿਆ ਵਣਜਾਰਾ।
ਤੇ ਗਿਆਨ ਅਵਸਥਾ ਵਿੱਚ ਜਾਗ ਹੋ ਜਾਗ ਹੋ ਸੁੱਤੇ ਹੋ, ਕਹਿੰਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਇਓ, ਹੇ ਅਗਿਆਨੀ ਜੀਵੋ ਗਿਆਨ ਅਵਸਥਾ ਵਿੱਚ ਜਾਗਣਾ ਕਰੋ, ਨੇਤਰ ਖੋਲੋ, ਜਾਗੋ ਜਾਗਣਾ ਕਰੋ, ਜੋ ਜਾਗੋ ਜਾਗ ਪੈਣਾ ਕਰੋ, ਕਿਉਂਕਿ ਅਵਿਦਿਆ ਰੂਪੀ ਨੀਂਦ ਦੇ ਵਿੱਚ ਸੁੱਤੇ ਸੁੱਤੇ ਪਏ ਜੀਵੋ, ਜਿਹੜੇ ਮਹਾਂਪੁਰਸ਼ ਗਿਆਨ ਅਵਸਥਾ ਵਿੱਚ ਜਾਗੋ ਜਾਗਦੇ ਨੇ ਉਹਨਾਂ ਨਾਲ ਮਿਲ ਕਰਕੇ, ਤੇ ਜਿਹੜੇ ਮਹਾਂਪੁਰਸ਼ ਗਿਆਨਵਾਨ ਅਵਸਥਾ ਵਾਲੇ ਨੇ ਉਹਨਾਂ ਦੀ ਸੰਗਤ ਕਰੋ, ਗਿਆਨ ਅਵਸਥਾ ਵਿੱਚ ਜਾਗੋ ਜਾਗਣਾ ਕਰੋ, ਤੇ ਚੱਲਿਆ ਬਣਜਾਰਾ ਇਹ ਜੀਵ ਰੂਪੀ ਬਣਜਾਰਾ ਸੰਸਾਰ ਤੋਂ ਸ਼ੁਭ ਅਸ਼ੁਭ ਕਰਮਾਂ ਰੂਪੀ ਬਣਜ ਕਰਕੇ ਹੁਣ ਤੁਰ ਚੱਲਿਆ ਹੈ। ਅਸਥਾਈ ਦੇ ਕੇ ਫਰਮਾਉਂਦੇ ਹੈ,
ਨੀਤ ਨੀਤ ਘਰ ਬੰਦੀਆ ਹੈ,
ਜੇ ਨੀਤ ਨੀਤ ਨਿਤਾ ਪ੍ਰਤੀ ਸਦਾ ਸਥਿਤ ਰਹਿਣਾ ਹੋਈ ਹੋਵੇ ਤਾਂ ਘਰ ਬਾਰ ਮੋਹ ਬੰਦੀਏ ਬੰਨਣਾ ਕਰੀਏ, ਨੇਤਾ ਪ੍ਰਤੀ ਜੇਕਰ ਰਹਿਣਾ ਹੋਵੇ ਤਾਂ ਨਿਤ ਘਰ ਬੰਨਣਾ ਕਰੀਏ ਅਸੀਂ,
ਜੇ ਰਹਿਣਾ ਹੋਈ
ਜੇ ਰਹਿਣਾ ਹੋਵੇ ਤਾਂ ਨੇਤਾ ਪ੍ਰਤੀ ਘਰ ਬੰਦੀਏ, ਰਹਿਣਾ ਤਾਂ ਹੈ ਨੀ, ਨੀਤ ਨੀਤ ਘਰ ਬੰਦੀਏ, ਜੇ ਰਹਿਣਾ ਹੋਈ ਨੇਤਾ ਪ੍ਰਤੀ ਇਸਤਤ ਰਹਿਣਾ ਹੋਵੇ ਤਾਂ ਘਰ ਬਾਰ ਬੰਨੀਏ ਮੋਹ ਕਰੀਏ, ਪਰ ਜਦੋਂ ਰਹਿਣੇ ਜਾਂ ਰਹਿਣਾ ਨਾਹੀ ਏਤ ਜਗ ਤਾਂ ਕਾਇਤ ਗਰਬ ਹੰਡੀ ਹੈ, ਕਿਉਂ ਹੰਕਾਰ ਕਰਦੇ ਹੋ, ਕਿਉਂ ਘਰ ਬਾਰ ਦਾ ਮਾਣ ਕਰਦੇ ਹੋ?
ਪਿੰਡ ਪਵੈ ਜੀਓ ਚੱਲ ਸੀ,
ਅੰਤ ਨੂੰ ਇਹ ਪਿੰਡ ਸਰੀਰ ਇੱਥੇ ਪਵੈ ਪੈ ਜਾਏਗਾ, ਸਵਾਸ ਪੂਰੇ ਹੋ ਜਾਣਗੇ ਫਿਰ ਡਿੱਗ ਪਏਗਾ, ਇੱਥੇ ਡਿੱਗ ਪਏਗਾ। ਪਿੰਡ ਪਵੈ ਜੀਓ ਚੱਲ ਸੀ, ਜੀਵ ਆਤਮਾ ਇੱਥੋਂ ਚੱਲਿਆ ਤੇ ਜੀਵ ਆਤਮਾ ਜਿਹੜਾ ਹੈ ਉਹ ਪਰਲੋਕ ਨੂੰ ਚਲਿਆ ਜਾਏਗਾ।
ਜੇ ਜਾਣੇ ਕੋਈ,
ਜੇ ਕੋਈ ਭਾਈ ਇਸ ਗੱਲ ਨੂੰ ਜਾਣ ਲਵੇ, ਜੇ ਉਹ ਜੀਵ ਆਤਮਾ ਨਿਕਲ ਕੇ ਪਰਲੋਕ ਨੂੰ ਚੱਲ ਸੀ ਜਾਂਦਾ ਹੈ, ਪਰ ਇਹ ਗੱਲ ਨੂੰ ਸਮਝਣਾ ਚਾਹੀਏ, ਜੇ ਇਸ ਗੱਲ ਨੂੰ ਕੋਈ ਜਾਣ ਲਵੇ ਤਾਂ ਫਿਰ ਵਿਰਾਗ ਧਾਰ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਜਿਸ ਵੇਲੇ ਕੋਈ ਮਰ ਜਾਵੇ ਉਸ ਵੇਲੇ ਬੀਬੀਆਂ ਨਾ ਸਿਆਪਾ ਕਰਦੀਆਂ ਹੁੰਦੀਆਂ ਹਾਏ ਹਾਏ ਕਰਕੇ, ਉਹ ਸਿਧਾਂਤ ਨੂੰ ਮੁੱਖ ਰੱਖ ਕੇ ਅੱਗੇ ਪੰਕਤੀ ਉਚਾਰਦੇ ਹਨ।
ਉਹੀ ਉਹੀ ਕਿਆ ਕਰੋ,
ਹੇ ਭਾਈ ਤੁਸੀਂ ਉਹੀ ਓਏ ਹੋਏ ਹਾਏ ਮਰ ਗਿਆ ਹਾਏ ਮਰ ਗਿਆ ਇਉਂ ਕਿਉਂ ਕਰਦੀਆਂ ਹੋ? ਇਹ ਜੀਵ ਜਿਹੜਾ ਨਾ ਇਹ ਮੋਇਆ ਜਾਣ ਕੇ ਸਿਆਪਾ ਕਿਉਂ ਕਰਦੇ
ਹੋਸੀ ਸੋਈ?
ਉਹ ਹੁਣ ਵੀ ਹੈ, ਅੱਗੇ ਨੂੰ ਵੀ ਹੋਸੀ ਹੋਵੇਗਾ। ਜੀਵ ਆਤਮਾ ਮਰਦਾ ਨਹੀਂ, ਆਤਮਾ ਕਦੇ ਮਰਦਾ ਨਹੀਂ। ਆਤਮਾ ਬ੍ਰਹਮ ਦੀ ਅਨਸੋਣ ਕਰਕੇ ਇਹਦਾ ਨਾਸ਼ ਨਹੀਂ ਹੁੰਦਾ, ਇਹ ਸਰੀਰ ਇਸਤਤ ਨਹੀਂ ਰਹਿੰਦਾ। ਸੋਈ ਉਹ ਪਰਮੇਸ਼ੁਰ ਹੁਣ ਵੀ ਹੈ, ਅੱਗੇ ਵੀ ਸੀ, ਸੱਚ ਸਰੂਪ ਹੋਸੀ ਅੱਗੇ ਨੂੰ ਵੀ ਹੋਏਗਾ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਐਸਾ ਹੈ ਵਾਹਿਗੁਰੂ।
ਤੁਮ ਰੋਵਹੋਗੇ ਉਸ ਨੂੰ,
ਮਹਾਰਾਜ ਕਹਿੰਦੇ ਭਾਈ ਤੁਸੀਂ ਤਾਂ ਜਿਹੜਾ ਮਰਿਆ ਉਹਨੂੰ ਯਾਦ ਕਰਦੇ ਹੋ ਫਿਰ ਰੋਂਦੇ ਹੋ, ਉਸ ਬੰਦੇ ਨੂੰ ਯਾਦ ਕਰਕੇ ਰੋਵੋਗੇ ਰੋਣਾ ਕਰੋਗੇ ਵੀ ਇਹ ਮਰ ਗਿਆ, ਪਰ ਅਸੀਂ ਪੁੱਛਦੇ ਹਾਂ
ਤੁਮ ਕੋ ਕੌਣ ਰੋਈ?
ਜਦੋਂ ਸਾਰੀ ਮਰ ਜਾਣ ਵਾਲੇ ਤੁਮ, ਜਦੋਂ ਤੁਸੀਂ ਮਰੇ ਤੁਹਾਨੂੰ ਕੌਣ ਰੋਊਗਾ? ਫਿਰ ਭਾਵ ਕਦੇ ਕੋਈ ਰਿਹਾ ਹੀ ਨਹੀਂ ਹੈ ਤੇ ਰੋਵੇਗਾ ਕੌਣ? ਕਿਹੜਾ ਰੋਣਾ ਸਿਆਪੇ ਕਰਨੇ ਇਹ ਜਗ ਦੇ ਵਿੱਚ? ਤੇ ਇਹ ਜਿਹੜਾ ਰੋਣਾ ਹੈ ਇਹ ਤਾਂ ਕਹਿੰਦੇ ਜਿਵੇਂ ਫੌਜਾਂ ਕਵੈਦ ਕਰਦੀਆਂ ਹੁੰਦੀਆਂ ਨਾ, ਕਹਿੰਦੇ ਜੰਮ ਦੇ ਅੱਗੇ ਧਰਮ ਰਾਜ ਦੇ ਅੱਗੇ ਕਵੈਦ ਹੀ ਕਰਨੀ ਹੈ ਜਿਹੜਾ ਰੋਣਾ ਹੈ। ਸੋ ਇਸ ਵਰਗ ਮਰੇ ਨੂੰ ਇੱਕ ਹਿੰਜੂ ਜਿਹੜਾ ਸਿੱਟਣਾ, ਇਸਲਾਮ ਦੇ ਵਿੱਚ ਐਸਾ ਲਿਖਿਆ, ਕਹਿੰਦੇ ਉਹ ਮਰਨ ਵਾਲੇ ਨੂੰ ਅੱਗੇ ਪ੍ਰਲੋਕ ਦੀ ਰੂਹ ਨੂੰ ਦਰਿਆ ਹੋ ਕੇ ਟੱਕਰਦਾ, ਉਹਦੇ ਚ ਲੰਘ ਰਹੀ ਹੁੰਦਾ, ਫਿਰ ਉਹ ਬਹੁਤ ਔਖਾ ਹੁੰਦਾ, ਕਹਿੰਦਾ ਉਹ ਤੂੰ ਜਿਹੜੇ ਹੰਝੂ ਸਿੱਟੇ ਮੇਰੇ ਲਈ ਵਿਪਤਾ ਖੜੀ ਕਰ ਦਿੱਤੀ, ਤਾਂ ਰੋਣਾ ਚੰਗਾ ਨਹੀਂ ਹੈ ਮਰੇ ਹੋਏ ਨੂੰ। ਇਸ ਕਰਕੇ ਕਬੀਰ ਸੰਤ ਮੂਹੇ ਕਹਿ ਰੋਈ ਹੈ ਜੋ ਆਪਣੇ ਗ੍ਰਹਿ ਜਾਏ, ਤੋ ਰੋਵੋ ਸਖਤ ਵਾਪਰੇ ਜੋ ਹਟੇ ਹਟ ਬਕਾਏ। ਤੋ ਇਸ ਪ੍ਰਕਾਰ ਰੋਣਾ ਬਿਵਰਚਿਤ ਹੈ ਗੁਰੂ ਘਰ ਦੇ ਵਿੱਚ, ਜੋ ਰੋਵੈ ਸੋ ਆਪਣੀ ਪਤ ਖੋਵੈ ਲਿਖਿਆ ਹੈ।
ਧੰਦਾ ਪਿੱਟੇ ਹੋ ਭਾਈ ਹੋ,
ਹੇ ਭਾਈ ਹੋ ਤੁਸੀਂ ਤਾਂ ਧੰਦਿਆਂ ਨੂੰ ਪਿੱਟਦੇ ਹੋ ਵੀ ਹੁਣ ਆਹ ਕੰਮ ਕੌਣ ਕਰੂਗਾ ਤੇਰੇ ਬਿਨਾਂ, ਆਖੇ ਆਹ ਕੰਮ ਕੌਣ ਕਰੂਗਾ? ਤੁਸੀਂ ਬੰਦੇ ਨੂੰ ਥੋੜੀ ਪਿੱਟਦੇ ਹੋ, ਉਹ ਤਾਂ ਰੂਹ ਹੈ ਚਲੀ ਗਈ, ਉਹ ਮਰਿਆ ਥੋੜੀ ਹੈ, ਜਿਸਮ ਮਰਿਆ, ਤੁਸੀਂ ਆਪਣੇ ਧੰਦਾ ਨੂੰ ਪਿੱਟਦੇ ਹੋ।
ਤੁਮ ਕੂੜ ਕਮਾਵਹੋ,
ਤੁਸੀਂ ਝੂਠ ਦੀਆਂ ਕਮਾਈਆਂ ਕਰਦੇ ਹੋ, ਝੂਠ ਹੀ ਬੋਲ ਰਹੇ ਹੋ, ਝੂਠ ਦੀ ਕਮਾਈ ਕਰਦੇ ਹੋ।
ਉਹ ਨਾ ਸੁਣੇ ਕਾਤਹੀ,
ਉਹ ਜਿਹੜਾ ਮਰ ਗਿਆ ਉਹ ਤੁਹਾਡੇ ਰੋਣੇ ਨੂੰ ਥੋੜੀ ਸੁਣ ਰਿਹਾ, ਪਰ ਤੁਸੀਂ ਕੀ ਕਰਦੇ ਹੋ?
ਤੁਮ ਲੋਕ ਸੁਣਾਵਹੋ,
ਤੁਸੀਂ ਤਾਂ ਲੋਕਾਂ ਨੂੰ ਸੁਣਾਉਂਦੇ ਆ ਵੀ ਅਗਲਾ ਇਹ ਨਾ ਕਹੇ ਵੀ ਇਹਨੇ ਦੁੱਖ ਨਹੀਂ ਮੰਨਿਆ ਹੈ। ਇਸ ਪ੍ਰਕਾਰ ਇਹ ਦਿਖਾਵਾ ਕਰਦੇ ਹੋ ਰੋਣ ਵਿੱਚ ਵੀ।
ਜਿਸ ਤੇ ਸੁੱਤਾ ਨਾਨਕਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਕਥਨ ਕਰਦੇ ਹੈ, ਜਿਸ ਵਾਹਿਗੁਰੂ ਤੋਂ ਇਹ ਅਗਿਆਨ ਕਰਕੇ ਜੀ ਮੋਹਦੀ ਨੀਂਦ ਵਿੱਚ ਸੁੱਤਾ ਹੈ।
ਜਾਗਾਏ ਸੋਈ,
ਗੁਰਾਂ ਦੁਆਰਾ ਗਿਆਨ ਦੀ ਪ੍ਰਾਪਤੀ ਹੋਈ ਤੋਂ ਉਹ ਪਰਮੇਸ਼ਰੀ ਗਿਆਨ ਅਵਸਥਾ ਵਿੱਚ ਜਗਾਉਂਦਾ ਹੈ ਜਗਿਆਸੂ ਨੂੰ।
ਜੇਕਰ ਬੂਝੈ ਆਪਣਾ,
ਜੇਕਰ ਇਹ ਜੀਵ ਪਰਲੋਕ ਨੂੰ ਆਪਣਾ ਘਰ ਬੂਝੇ ਸਮਝ ਲਵੇ
ਤਾਂ ਨੀਂਦ ਨਾ ਹੋਈ,
ਤਾਂ ਫਿਰ ਅਗਿਦਿਆ ਦੀ ਨੀਂਦ ਦੇ ਵਿੱਚ ਸੌਂਦਾ ਨਹੀਂ ਹੈ, ਜਾਗ ਆਉਂਦਾ। ਜੇਕਰ ਇਹ ਜੀਵ ਗੁਰਾਂ ਦੁਆਰਾ ਆਪਣੇ ਸਰੂਪ ਰੂਪੀ ਘਰ ਨੂੰ ਜਾਂ ਤੁਰਿਆ ਪਦ ਰੂਪੀ ਘਰ ਨੂੰ ਬੂਝੈ ਸਮਝ ਲਵੇ ਤਾਂ ਫਿਰ ਇਸ ਨੂੰ ਅਵਿਦਿਆ ਰੂਪੀ ਨੀਂਦ, ਮੌਤ ਰੂਪੀ ਨੀਂਦ, ਅਵਿਦਿਆ ਦੀ ਵੀ ਨੀਂਦ ਹੈ, ਮੌਤ ਦੀ ਵੀ ਨੀਂਦ ਹੈ, ਇਹ ਨਾ ਹੋਈ ਕਦੇ ਨਹੀਂ ਹੋਏਗੀ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਥਨ ਕੀਤਾ ਹੈ, ਅੱਗੇ ਦੱਸਦੇ ਹਨ ਜੀ।
ਜੇ ਚੱਲਦਾ ਲੈ ਚੱਲਿਆ,
ਹਾਂ ਜੇ ਤਾਂ ਜਿਹੜਾ ਜਾ ਰਿਹਾ ਸੰਸਾਰ ਤੋਂ, ਜੇ ਚੱਲਦਾ ਲੈ ਚੱਲਿਆ, ਹਾਥੀ ਘੋੜੇ ਮਕਾਨ ਰੋਕੜ ਸੋਨਾ ਚਾਂਦੀ ਜੇ ਤਾਂ ਨਾਲ ਲੈ ਚੱਲਿਆ ਹੋਵੇ,
ਕਿਛ ਸੰਪੈ ਨਾਲੇ,
ਇਹ ਸਾਪੇ ਧਨ ਪਦਾਰਥ ਨਾਲ ਲੈ ਗਿਆ ਹੋਵੇ, ਤੁਸੀਂ ਦੇਖਿਆ ਹੋਵੇ ਫਲਾਨਾ ਲੈ ਗਿਆ ਸੀ ਧਨ ਪਦਾਰਥ ਜੋ ਵੀ ਸੀ,
ਤਾਂ ਧਨ ਸੰਚ ਹੋ ਦੇਖ ਕੇ,
ਮਹਾਰਾਜ ਕਹਿੰਦੇ ਫੇਰ ਉਹਨੂੰ ਦੇਖ ਕੇ ਤੁਸੀਂ ਇਕੱਠਾ ਕਰ ਲੋ, ਫੇਰ ਨੀ ਮੈਂ ਹਟਾਉਂਦਾ, ਪਰ ਤੁਸੀਂ ਇਹ ਵਿਚਾਰ ਲਓ,
ਬੁਝੋ ਵਿਚਾਰੇ,
ਸਮਝ ਲਵੋ ਮਰਨ ਵਾਲਾ ਕੁਛ ਨਾਲ ਲੈ ਕੇ ਨੀ ਗਿਆ ਤੇ ਤੁਸੀਂ ਨਾਲ ਲੈ ਕੇ ਜਾ ਨਹੀਂ ਸਕਦੇ, ਨਾ ਲੈ ਆਇਓ ਕੁਛ, ਇਹ ਤਾਂ ਨਾ ਕੁਛ ਆਏਵੋ ਨਾ ਕੁਛ ਜਾਏਵੋ, ਕੁਛ ਨੀ ਲੈ ਕੇ ਜਾ ਸਕਦੇ ਤੁਸੀਂ, ਇਸ ਕਰਕੇ ਇੱਥੇ ਰਹਿ ਜਾਏਗਾ ਸਭ ਕੁਛ।
ਵਣਜ ਕਰੋ ਮਖਸੂਦ ਲੈ ਹੋ,
ਹੇ ਭਾਈ ਇਹ ਵਣਜ ਵਪਾਰ ਕਰੋ ਕਿਹੜਾ, ਜਿਸ ਕਰਕੇ ਪ੍ਰਲੋਕ ਚ ਮਕਸੂਦ ਨਾਮ ਲਾਭ ਦਾ ਹੁੰਦਾ, ਉੱਥੇ ਲਾਭ ਲਹਿੋ ਲੈਣਾ ਕਰੋਗੇ।
ਮਤ ਪਛੋ ਤਾਵਹੋ,
ਮਤ ਮਤਾਂ ਕਦਾਚਿਤ ਫੇਰ ਪਛਤਾਵਾ ਨਹੀਂ ਕਰਨਾ ਪਊਗਾ, ਨਹੀਂ ਤਾਂ ਪਛੋ ਤਾਵਾ ਨਾ ਮਿਲੇ ਜਬ ਰਹਿਣ ਬਿਹਾਣੀ, ਇਹ ਫੇਰ ਪਛਤਾਵਾ ਹੀ ਰਹਿਜੂ ਕੋਲ ਨਹੀਂ। ਫਿਰ
ਔਗਣ ਛੋਡੋ ਗੁਣ ਕਰੋ,
ਕਹਿੰਦੇ ਭਾਈ ਔਗਣਾਂ ਨੂੰ ਛੱਡ ਦਿਓ। ਗੁਰੂ ਨਾਨਕ ਸਾਹਿਬ ਕਹਿੰਦੇ ਚੋਰੀ ਜਾਰੀ ਵਿਵਚਾਰ ਔਗਣ ਗੁਨਾਹਾਂ ਨੂੰ ਛੱਡ ਦਿਓ, ਆਪਣਾ ਸੁਭਾਅ ਬਦਲੋ, ਇਸ ਸੁਭਾਅ ਨੂੰ ਛੋਡੋ, ਤਿਆਗ ਦੇਵੋ। ਤੇ ਕਰਨਾ ਕੀ ਹੈ? ਕਹਿੰਦੇ ਔਗਣ ਤਾਂ ਛੱਡ ਦੋ, ਗੁਣ ਕਰੋ, ਸਤ ਸੰਤੋਖ ਦਇਆ ਧਰਮ ਆਦਿ ਇਹਨਾਂ ਗੁਣਾਂ ਨੂੰ ਧਾਰਨ ਕਰ ਲਵੋ।
ਐਸੇ ਤਤ ਪ੍ਰਾਵਹੋ,
ਇਹੋ ਜਿਹੇ ਤਤ ਸਿਧਾਂਤ ਨੂੰ ਪ੍ਰਾਵੋ, ਪ੍ਰਾਪਤ ਕਰ ਲੋ। ਤਤ ਪ੍ਰਾਵੋ, ਤਤ ਪ੍ਰਾਇਣ, ਤਤਪਰ ਹੋ ਜਾਵੋ।
ਧਰਮ ਭੂਮ ਸਤ ਬੀਜ ਕਰ,
ਗੁਰਾਂ ਦਾ ਦਿੱਤਾ ਹੋਇਆ ਧਰਮ ਆਪਣੇ ਚਿੱਤ ਵਿੱਚ ਧਾਰਨ ਕਰਨ ਰੂਪੀ ਇਹ ਭੂਮੀ ਧਰਤੀ ਬਣਾਓ, ਸੱਚੀ ਵਿਚਾਰ ਜਿਹੜਾ ਸੱਚ ਰੂਪੀ ਬੀਜ ਪਾਉਣਾ ਕਰੋ ਇਹਦੇ ਵਿੱਚ, ਜਾਂ ਆਪਣੀ ਬੁੱਧ ਰੂਪ ਭੂਮੀ ਧਰਤੀ ਦੇ ਵਿੱਚ ਗੁਰਾਂ ਦਾ ਦਿੱਤਾ ਹੋਇਆ ਧਰਮ ਧਾਰਨ ਕਰਕੇ, ਤੇ ਸਤ ਸੱਚ ਬੋਲਣ ਰੂਪੀ ਐਸਾ ਜਿਹੜਾ ਸਤਨਾਮ ਰੂਪੀ ਬੀਜ ਪਾਉਣਾ ਕਰੋ।
ਐਸੀ ਕਿਰਸ ਕਮਾਵਹੋ,
ਇਹੋ ਜੀ ਕਿਰਸ ਖੇਤੀ ਕਮਾਉਣੀ ਕਰੋ ਭਾਈ, ਇਹ ਸੱਚੀ ਖੇਤੀ ਪ੍ਰਲੋਕ ਦੀ ਹੈ।
ਤਾਂ ਵਪਾਰੀ ਜਾਣੀ ਆਹੋ,
ਤਾਂ ਤਦ ਉਸ ਨੂੰ ਵਪਾਰੀ ਵਣਜ ਕਰਨ ਵਾਲੇ ਜਾਣੇ ਜਾਵੋਗੇ ਕਿ ਇਹ ਅਸਲੀ ਵਪਾਰੀ ਇਹ ਸੀ।
ਲਾਹ ਲੈ ਜਾਵਹੋ,
ਭਗਤੀ ਪ੍ਰੇਮ ਦਾ ਲਾਹਾ ਲਾਭ ਲੈ ਕੇ ਪ੍ਰਲੋਕ ਨੂੰ ਜਾਵੋ ਜਾਵੋਗੇ।
ਕਰਮ ਹੋਵੇ ਸਤਿਗੁਰ ਮਿਲੇ,
ਜੇਕਰ ਪੂਰਵਲੇ ਨਿਸ਼ਕਾਮ ਕਰਮ ਹੋਵੇ ਹੋਣ, ਤਾਂ ਪਰਮੇਸ਼ਰ ਦੀ ਕਰਮ ਬਖਸ਼ਿਸ਼ ਕਰਕੇ ਪੂਰੇ ਸਤਿਗੁਰੂ ਮਿਲੇ ਮਿਲਦੇ ਨੇ, ਅਤੇ ਸਤਿਗੁਰੂ ਦੇ ਮਿਲਾਪ ਕਰਕੇ ਫਿਰ
ਬੂਝੇ ਵਿਚਾਰ,
ਸਤ ਅਸਤ ਦੀ ਵਿਚਾਰ ਬੂਝੇ ਸਮਝ ਲਈਦੀ ਹੈ, ਸਤ ਨਿਰਤ ਬੂਝੇ ਜੇ ਕੋਈ, ਤੇ ਐਸੇ ਨੂੰ ਜਾਣ ਲੈਂਦਾ ਹੈ।
ਨਾਮ ਵਖਾਣੇ ਸੁਣੇ ਨਾਮ,
ਤੇ ਨਾਮ ਨੂੰ ਸੁਣੇ ਸਰਵਣ ਕਰੇ, ਨਾਮ ਦਾ ਹੀ ਵਖਿਆਨ ਕਰੇ, ਵਿਆਖਿਆ ਨਾਮ ਦੀ ਉਹ ਕਰੇ, ਨਾਮ ਜਪਾਵੇ ਅਗੇ ਆਪ ਜਪੈ ਅਵਰਹਿ ਨਾਮ ਜਪਾਵੇ।
ਨਾਮੇ ਵਿਵਹਾਰ,
ਨਾਮ ਦਾ ਹੀ ਇਹੀ ਵਿਹਾਰ ਸਭ ਤੋਂ ਚੰਗਾ ਹੈ ਜਿਹੜਾ ਆਪ ਨਾਮ ਜਪਣਾ ਤੇ ਹੋਰਨਾਂ ਨੂੰ ਜਪਾਉਣਾ।
ਜਿਉ ਲਾਹਾ ਤੋਟਾ ਤਿਵੈ,
ਜਿਵੇਂ ਸੰਸਾਰ ਵਿੱਚ ਨਾਮ ਜਪਣ ਕਰਕੇ ਮੁਕਤੀ ਦਾ ਲਾਹਾ ਲਾਭ ਹੈ, ਤਿਵੇਂ ਉਸੇ ਪ੍ਰਕਾਰ ਵਿਸ਼ੇ ਭੋਗਣ ਚ ਮਾਇਆ ਦੇ ਮੋਹ ਕਰਕੇ ਤੋਟਾ ਘਾਟਾ ਹੈ।
ਵਾਟ ਚੱਲਦੀ ਆਈ,
ਇਹ ਵਾਟ ਰਸਤਾ ਦੁਨੀਆਂ ਵਿੱਚ ਚੱਲਦਾ ਹੀ ਆਉਂਦਾ ਹੈ, ਵਾਟ ਪਗਡੰਡੀ ਚੱਲਦੀ ਹੀ ਆਉਂਦੀ ਹੈ, ਇਹੀ ਰੀਤ ਹੈ।
ਜੋ ਤਿਸ ਭਾਵੈ ਨਾਨਕਾ,
ਗੁਰੂ ਸਾਹਿਬ ਜੀ ਕਥਨ ਕਰਦੇ ਜੋ ਉਸ ਵਾਹਿਗੁਰੂ ਨੂੰ ਭਾਉਂਦਾ ਹੈ,
ਸਾਈ ਵਡਿਆਈ
ਉਹੀ ਵਡਿਆਈ ਮਹਿਮਾ ਬਖਸ਼ਿਸ਼ ਕਰਦਾ, ਉਸ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਬਖਸ਼ ਦਿੰਦਾ। ਜੋ ਤਿਸ ਭਾਵੈ ਨਾਨਕਾ, ਗੁਰੂ ਜੀ ਕਥਨ ਕਰਦੇ ਜੇ ਉਸ ਜੇ ਜਿਹੜਾ ਜੀਵ ਵਾਹਿਗੁਰੂ ਨੂੰ ਭਾਵੇ ਚੰਗਾ ਲੱਗਦਾ ਹੈ, ਭਾ ਗਿਆ ਪਾਉਂਦਾ ਉਹੀ ਹੈ ਜਿਹੜਾ ਉਹਦੇ ਭਾਣੇ ਨੂੰ ਚੰਗਾ ਕਰਕੇ ਮੰਨਦਾ, ਰੱਬ ਉਹਨੂੰ ਚੰਗਾ ਕਰਕੇ ਮੰਨਦਾ, ਉਹਨੂੰ ਨਾਮ ਦੀ ਵਡਿਆਈ ਬਖਸ਼ ਕਰ ਦਿੰਦਾ, ਉਹ ਆਪਣੇ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਬਖਸ਼ਿਸ਼ ਪ੍ਰਾਪਤ ਕਰ ਲੈਂਦਾ ਹੈ। ਇੱਥੇ ਸਾਸੀ ਸਾਈ ਵਡਿਆਈ ਇਹੀ ਵਡਿਆਈ ਸੱਚੀ ਹੈ। ਇੱਥੇ ਸਮਾਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਜੋ ਲਾਹਾ ਤੋਟਾ ਤਿਵੈ, ਵਾਟ ਚਲਦੀ ਆਈ, ਜੋ ਤਿਸ ਭਾਵੈ ਨਾਨਕਾ, ਸਾਈ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ।